तेल जले बाती ठहरानी सुना मंदर होई रे बौरे तोह करी न रखे कोई तू राम नाम जप सोई 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 रे बौरे तुह करी नाम राखे कोई रे बौरे तुह करी नाम राखे कोई रे बौरे तुह करी नाम राखे कोई रे बौरे करी नाम राखे कोई तू राम नाम जप सोई 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 जब लग तेल दीवे मुख बाती
जब लग तेल दीवे मुख बाती
जब लग तेल दीवे मुख बाती
तब सूजे सब कोई
तब सूजे सब कोई
ओ तब सूजे सब कोई
तब सूजे सब कोई
ये तेल जले बाती ठहरानी
तेल जले बाती ठहरानी
तेल जले बाती ठहरानी
तेल जले बाती ठहरानी
सुना मंदर होई
सुना मंदर होई
सुना मंदर होई
सुना मंदर होई
वाहिगुरु सुना मंदर होई
सुना मंदर होई
राम नाम जप सोई तू राम नाम जप सोई
तू राम नाम जप सोई तू राम नाम जप सोई
आऊ रे बौरे तुम्हें करी नाम राखे कोई
रे बौरे तुम्हें करी नाम राखे कोई जप सोई पूरा नाम जप सोई पूरा नाम जप सोई।
काकी मात पिता कहो काको कवन पुरख की जोई कट फूटे को बात ना पूछे काडो काडो होई देहुरी बैठी माता रोवे खटिया लेके पाई लट छुटकाए त्रिया रोवे हंस अकेला जाई कहत कबीर सुनोहरे संतो पैसा गुर कहताई इस बंदे सिर जुल्म होत है जम नहीं हटे गुसाई तू रहना नहीं संसार एक दिन तुर जाना तू रहना नहीं संसार एक दिन तुर जाना
तू रहना नहीं संसार एक दिन तुर जाना तू रहना नहीं संसार एक दिन तुर जाना
तू रहना नहीं संसार एक दिन तुर जाना
तू रहना नहीं संसार एक दिन तुर जाना
तू रहना नहीं संसार एक दिन तुर जाना तू रहना नहीं संसार एक दिन तुर जाना
तू रहना नहीं संसार एक दिन तुर जाना तू रहना नहीं संसार एक दिन तुर जाना
रहना नी संसार एक दिन तुर जाना
तू रहना नहीं संसार एक दिन तुर जाना
तू रहना नी संसार तू रहना नी संसार तू रहना नी संसार तू रहना नी संसार
तू रहना नहीं संसार रहना नहीं संसार तू रहना नहीं संसार रहना नहीं संसार
तू रहना नहीं संसार
रहना नहीं संसार तू रहना नहीं संसार रहना नहीं संसार
तू रहना नहीं संसार रहना नी संसार तू रहना नी संसार
तू रहना नी संसार 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 रहना नहीं संसार रहना नहीं संसार रहना नहीं संसार
रहना नहीं संसार एक दिन तुर जाना रहना नहीं संसार एक दिन तुर जाना
तू रहना नहीं संसार एक दिन तुर जाना तू रहना नहीं संसार एक दिन तुर जाना
तू रहना नहीं संसार एक दिन तुर जाना
तू रहना नहीं संसार एक दिन तुर जाना
फरीदा खिंतड़ मेखा अगलियां जिंद मकाई मेख वो वारी आपो अपनी
चले मसाय से
परम सत्कार योग गुरु रूप गुरु प्यारी सात संगत जी आप सारिया नु पता है बाबा नरेंद्र सिंह जी अलहौरा साहब वाले उन्हां दे माता जी माता सुरजीत कौर जो कुछ दिन पहला आप सारिया नु शरीरी विछोड़ा दे गए सो उन्हां दी अंतम अरदास विच शामिल होने वास्ते सो प्यार वालियां संगतां दूरों नेड़ियों चल के पहुंच रही ने सो जिनी भी संगत बैठी सारिया नू बेनती है भाई एकाग्रता बनावो भाई साहब जी भी सतगुरु जी की पावन हजूरी विच पहुंच चुके ने सो उन्हां पासों भी आपां बड़े प्यार दे नाल बैठ के गुरमत दियां विचारां सरवण करदियां ने सो काफी समय तो आपां सतगुरु जी की पावन हजूरी विच बैठ के वक वक जथियां पासों गुरबाणी दियां विचारां कीर्तन सरवण कर रहे सी आओ हुण आपां सारे जो भाई साहब जी पासों गुरमत दियां विचारां सरवण करांगे सो भगत रविदास जी का वचन है जल की पीत पवन का थंबा रक्त बुंद का गारा हाड मास नाड़ी को पिंजर पंखी बसे बिचारा
क्या मेरा क्या तेरा प्राणी क्या मेरा 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 क्या मेरा क्या तेरा क्या मेरा क्या तेरा क्या मेरा क्या तेरा क्या मेरा क्या क्या मेरा क्या तेरा 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 प्राणी क्या मेरा 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 जल की पीत पवन का थंबा रक्त बूंद का गारा हाड पास नाड़ी को पिंजर पंखी बसे बेचारा
नमस्कार करने वाली संगत नूं बेनती है प्यार दे नाल गुरु साहब जी नूं नमस्कार करके जिथे जिथे जगह मिलदी प्यार दे नाल सजो आओ आपां भाई साहब जी पासों गुरमत दियां विचारां सरवण करिए जी वाहिगुरु जी का खालसा वाहिगुरु जी की फतेह
ਨਾਲ ਭੋਗਦਾ ਪੈਣਾ ਉਹ ਚੋਦਾਂ ਦਾ ਕੁਛ ਚਾਹੀਦਾ
ਐਸੀ ਬੋਲਦੇ ਨੇ ਆਪੀ ਬੋਲਦੇ
ਕੀ ਬੋਲਦੇ
ਇਸ ਬਾਰੇ ਤੇ
ਲੱਗਾ ਹੋਇਆ ਇੱਧਰ ਬਹਿ ਕੇ ਬਾਬਾ ਜੀ ਇੱਧਰ ਅੱਗੇ ਆ ਜਾਓ ਥੋੜਾ ਸੈੱਟ ਕਰ ਲਿਆ ਕਰੋ
ਵਾਹਿਗੁਰੂ ਜੀ ਧੰਨ ਵਾਹਿਗੁਰੂ ਰਾਣਾ ਰਾਉ ਨ ਕੋਰ ਹੈ ਰੰਗ ਨ ਤੁੰਗ ਫਕੀਰ ਵਾਰੀ ਆਪੋ ਆਪਣੀ ਕੋਈ ਨ ਬੰਧੈ ਧੀ ਫਰੀਦਾ ਕਿੱਥੇ ਤੈਂਡੇ ਮਾਪਿਆ ਜਿੰਨੀ ਤੂੰ ਜਣਿਓ ਹੈ ਤੈਂ ਪਾਸੋਂ ਇਹ ਲੱਦ ਗਏ ਤੂੰ ਅਜੇ ਨਾ ਪਤੀਣਿਓ ਹੈ ਆਓ ਗੁਰੂ ਕੋ ਟਕਾ ਬਣਾ ਕੇ ਮਾਤਾ ਜੀ ਦੀ ਯਾਦ ਵਿੱਚ ਹਾਜ਼ਰੀ ਭਰ ਰਹੇ ਹਾਂ ਹਾਜ਼ਰ ਹੋ ਕੇ ਬੈਠੋ ਟਕਾ ਬਣਾਓ ਥੋੜਾ ਚਿਰ ਜਾਣ ਵਾਲੇ ਤੇ ਚਲੇ ਗਏ ਹਨ ਅਸੀਂ ਆਪਣੇ ਸਮੇਂ ਨੂੰ ਸਵਾਸਾਂ ਨੂੰ ਆਪਣੀ ਜ਼ਿੰਦਗੀ ਨੂੰ ਸਫਲ ਕਰੀਏ ਸਫਲ ਸਫਲ ਭਈ ਸਫਲ ਯਾਤਰਾ ਸਾਡੀ ਯਾਤਰਾ ਸਫਲ ਹੋਵੇ ਉਹਦੇ ਲਈ ਧਿਆਨ ਨਾਲ ਸੁਣਨਾ ਸਮਝਣਾ ਵਿਚਾਰਨਾ ਬੜਾ ਜ਼ਰੂਰੀ ਹੁੰਦਾ ਹੈ ਸੋ ਸਾਰੀ ਸੰਗਤ ਨੂੰ ਬੇਨਤੀ ਹੈ ਟਿਕਾ ਬਣਾ ਕੇ ਰਲ ਮਿਲ ਕੇ ਪੜ੍ਹੋ ਨਾਲ ਨਾਲ ਕੋਈ ਰਸਨਾ ਵਾਂਝੀ ਨਾ ਰਵੇ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਦਾ ਬਚਨ ਹੈ ਸੱਜਣ ਮੇਰੇ ਸਜਣ ਮੇਰੇ ਰੰਗਲੇ ਜਾਏ ਸੁੱਤੇ ਜੀਰਾਂ ਸਜਣ ਮੇਰੇ ਰੰਗਲੇ ਜਾਏ ਸੁੱਤੇ ਜੀਰਾਂ ਸਜਣ ਮੇਰੇ ਰੰਗ ਲੈ
जाए सुते जीरा सजन मेरे रंग में जाए सुते जीरा
सजन मेरे रंग ले जाए सुते जीरान
सजन मेरे रंग ले जाए सुते
हम भी मन्या दूरनी हम भी मन्या
दूरनी
हम भी मन्या हम्पी बन्या
डोमणी
रोवती मान रोवती मान सजन मेरे सजन मेरे रंग ले जाए सुते जीरा
सजन मेरे रंग ले जाए सुते जीरान
सजन मेरे रंग ले जाए सुते तन जोबन हर फुलड़ा
तन जोबन हर फुलड़ा
नठियड़े दिन चार
नठियड़े
पतन के रे पत जो
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 तल तुल जुम्मन हार
तल तुल जुम्मन हार
सजन मेरे रंग ले जाए सुते जीरा
सजन मेरे रंग ले
ਚਰਨ ਮੇਰੇ ਰੰਗਲੇ ਜੈ ਸੁੱਤੇ ਜੀਰਾ
ਚਰਨ ਮੇਰੇ ਰੰਗਲੇ ਜੈ
ਵਜਾ ਦੂਗਣੀ
ਹੰਪੀ ਵਜਾ ਦੂਗਣੀ
ਰੋਵਾ ਖੇੜੀ ਬਾਣ
ਰੋਵਾ ਖੇੜੀ
ਸਜਣ ਮੇਰੇ ਰੰਗਲੇ ਜੈ ਸੁੱਤੇ ਜੀਰਾ
ਸਜਣ ਮੇਰੇ ਰੰਗਲੇ ਜੈ ਰੰਗ ਮਾਣ ਲੈ ਪਿਆਰਿਆ ਜਾ ਜੋ ਮਨ ਨੋ ਹੁਲਾ
ਗੁਰੂ
ਗੁਰੂ ਦਿਨ ਥੋੜੜੇ ਥੱਕੇ
ਸੁੱਤੀ ਪਈ ਜਨਮਰਤੀ ਸੰਤ
ਨਾਨਕ ਸੁੱਤੀ ਪਈ ਜਨਮਰਤੀ ਸੰਤ
ਗੁਣਾ ਗਵਾਈ ਗੰਠੜੀ
ਗੁਣਾ ਗਵਾਈ
ਗੁਣਾ ਗਵਾਈ ਗੰਠੜੀ
ਗੁਣਾ ਗਵਾਈ ਗੰਠੜੀ
ਅਵਗਣ ਚੱਲੀ ਬਨ
ਅਵਗਣ ਚੱਲੀ ਬਨ
ਸਜਣ ਮੇਰੇ ਸਜਣ ਮੇਰੇ ਰੰਗਲੇ ਜੈ ਸੁੱਤੇ ਜੀਰਾ
ਸਜਣ ਮੇਰੇ
ਉੱਤੇ ਜੀਣਾ
ਸਜਣ ਮੇਰੇ ਰੰਗ ਦੇ ਜਾਏ ਸੁੱਤੇ ਜੀਰਾਨ
ਹੱਪੀ ਵੰਜਾ ਦੂਗੜੀ ਡੂਬੜੀ
ਹੱਥੀ ਵੰਜਾ ਡੂਬੜੀ
ਰੋਵ ਕਿਹੜੀ
ਮਾਂ
ਸਜਣ ਮੇਰੇ ਰੰਗ ਲੈ ਜਾਏ ਸੁੱਤੇ ਜੀਰਾ
ਸਜਣ ਮੇਰੇ ਰੰਗ ਦੇ ਜਾਏ ਸੁੱਤੇ ਜੀਰਾ
ਸਜਣ ਮੇਰੇ ਰੰਗ ਲੈ ਜਾਏ ਸੁੱਤੇ ਜੀਰਾ ਨਾਲ ਬੋਲੋ ਵਾਹਿਗੁਰੂ ਵਾਹਿਗੁਰੂ ਥੋੜਾ ਮਨ ਟਿਕਾ ਕੇ ਵਾਹਿਗੁਰੂ 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 ਰੰਗ ਨਤੁਕ ਫਕੀਰ ਵਾਰੀ ਆਪੋ ਆਪਣੀ ਕੋਈ ਨਾ ਬੰਦੇ ਤੀਰ ਇੱਥੇ ਬੈਠ ਨਹੀਂ ਕਿਸੇ ਨੇ ਰਹਿਣਾ ਵਾਰੀ ਵਾਰੀ ਤੁਰ ਜਾਣਾ ਬੈਠ ਨਹੀਂ ਕਿਸੇ ਦੇ ਦੇਣਾ ਵਾਰੀ ਆਈ ਤੁਰ ਜਾਣਾ
ਬੈਠ ਨਹੀਂ ਕਿਸੇ ਦੇ ਦੇਣਾ ਵਾਰੀ ਆਈ ਤੁਰ ਜਾਣਾ ਇੱਥੇ ਬੈਠ ਨਹੀਂ ਕਿਸੇ ਨੇ ਜਾਗਣਾ ਇੱਥੇ ਬੈਠ ਨਹੀਂ ਕਿਸੇ ਨੇ ਰਹਿਣਾ ਵਾਰੀ ਆਈ ਤੁਰ ਜਾਗਣਾ
ਇੱਥੇ ਬੈਠ ਨਹੀਂ ਕਿਸੇ ਨੇ ਰਹਿਣਾ ਕਿਸੇ ਨਹੀਂ ਬੈਠ ਰਹਿਣਾ ਕਿਸੇ ਨੇ ਨਹੀਂ ਵਾਰੀ ਆਈ ਤੁਰ ਜਾਵਣਾ ਇੱਥੇ ਬੈਠ ਨਹੀਂ ਕਿਸੇ ਨੇ ਵਾਰੀ ਆਈ ਤੁਰ ਜਾਵਣਾ
ਇੱਥੇ ਬੈਠ ਨਹੀਂ ਕਿਸੇ ਰਹਿਣਾ
ਵਾਰੀ ਆਈ ਤੁਰ ਜਾਵਣਾ ਇੱਥੇ ਕਿਸੇ ਨੇ ਬੋਲ ਲੈਣਾ ਚਾਹੀਦਾ
ਵਾਰੀ ਆਈ ਤੁਰ ਜਾਵਣਾ
ਵਾਰੀ ਆਈ ਜੀ ਤੁਰ ਜਾਵਣਾ ਵਾਰੀ ਆਈ ਤੁਰ ਜਾਵਣਾ
ਵਾਰੀ ਆਈ ਤੁਰ ਜਾਵਣਾ ਵਾਰੀ ਆਈ ਜੀ ਤੁਰ ਜਾਵਣਾ
ਵਾਰੀ ਆਈ ਜੀ
ਵਾਰੀ ਆਈ ਜੀ ਤੁਰ ਜਾਵਣਾ
ਵਾਰੀ ਆਈ ਜੀ ਤੁਰ ਜਾਵਣਾ ਵਾਰੀ ਆਈ ਤੁਰ ਜਾਵਣਾ
ਵਾਰੀ ਆਈ ਤੁਰ ਜਾਵਣਾ
ਵਾਰੀ ਆਈ ਹੋ
ਤੁਰ ਜਾਵਣਾ
ਵਾਰੀ ਆਈ
ਤੁਰ ਜਾਵਣਾ
ਇੱਥੇ ਬੈਠ ਨਹੀਂ ਕਿਸੇ ਨੇ ਸਦਾ ਰਹਿਣਾ ਜੀ ਕਿਸੇ ਨਹੀਂ ਬੈਠ ਰਹਿਣਾ ਵਾਰੀ ਆਈ ਤੁਰ ਜਾਵਣਾ ਇੱਥੇ ਬੈਠ ਨਹੀਂ ਕਿਸੇ ਨੇ ਵਾਰੀ ਆਈ ਤੁਰ ਜਾਵਣਾ
ਇੱਥੇ ਬੈਠ ਨਹੀਂ ਕਿਸੇ ਨੇ
ਆਈ ਤੁਰ
ਜਾ
ਬੈਠ ਨਹੀਂ
ਵਾਰੀ ਆਈ ਤੁਰ ਜਾ
ਸਭਨਾ ਸਹੁਰੇ ਵੰਜਣਾ
ਅੰਮ੍ਰਿਤ ਨਾਮ ਨਹਾਰ
ਨਾਨਕ ਧਨ ਸੁਹਾਗਣੀ ਇੱਕੇ ਵਾਰੀ ਕਹਿਣ ਤੇ ਗੱਜ ਕੇ ਆਖਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਸਾਰੇ ਰਿਸ਼ਤੇਦਾਰ ਸਾਕ ਸੰਬੰਧੀ ਨਗਰ ਨਿਵਾਸੀ ਗੁਰਮੁਖ ਪਿਆਰੇ ਕੀਰਤਨੀਏ ਮਹਾਂਪੁਰਸ਼ ਜੋ ਜੋ ਵੀ ਅੱਜ ਸਤਿਗੁਰੂ ਜੀ ਦੀ ਪਾਵਨ ਹਜ਼ੂਰੀ ਵਿੱਚ ਹਾਜ਼ਰ ਹੋਏ ਹਾਂ ਸਾਰੇ ਹੀ ਜਾਣਦੇ ਹਾਂ ਸਤਿਕਾਰਯੋਗ ਮਾਤਾ ਸੁਰਜੀਤ ਕੌਰ ਜੀ ਜੋ ਪਿਛਲੇ ਦਿਨੀ ਸਾਨੂੰ ਸਾਰਿਆਂ ਨੂੰ ਸਦੀਵੀ ਵਿਛੋੜਾ ਦੇ ਗਏ ਹਨ ਉਹਨਾਂ ਦੀ ਅੰਤਮ ਅਰਦਾਸ ਕਰਨ ਵਾਸਤੇ ਆਪਾਂ ਸਾਰੇ ਗੁਰੂ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਜੁੜੇ ਹਾਂ ਜਿਸ ਦਿਨ ਸਤਿਕਾਰਯੋਗ ਮਾਤਾ ਜੀ ਦਾ ਸੰਸਕਾਰ ਹੋਇਆ ਸੀ ਉਸ ਦਿਨ ਵੀ ਮੈਂ ਦਿੱਲੀ ਨੂੰ ਜਾਂਦਿਆਂ ਮਾਤਾ ਜੀ ਦੇ ਅੰਤਮ ਸਮੇਂ ਦਰਸ਼ਨ ਕਰਕੇ ਗਿਆ ਸਾਂ ਤੇ ਅੱਜ ਦੁਬਾਰਾ ਇਸ ਸਮੇਂ ਤੇ ਹਾਜ਼ਰੀ ਭਰ ਰਹੇ ਹਾਂ ਫਰਜ਼ ਹਨ ਬੱਚਿਆਂ ਨੇ ਆਪਣੇ ਫਰਜ਼ ਨਿਭਾਉਣੇ ਹਨ ਰਿਸ਼ਤੇਦਾਰ ਆਪੋ ਆਪਣੇ ਫਰਜ਼ ਨਿਭਾਉਂਦੇ ਹਨ ਪਿੰਡ ਵਾਲਿਆਂ ਨੇ ਆਪਣਾ ਸ਼ਰੀਕਾ ਫਰਜ਼ ਨਿਭਾਉਣੇ ਹੁੰਦੇ ਹੈ ਨਗਰ ਨਿਵਾਸੀਆਂ ਨੇ ਜਿਨ੍ਹਾਂ ਜਿਨ੍ਹਾਂ ਦਾ ਜਿੰਨਾ ਕੁ ਪ੍ਰੇਮ ਹੁੰਦਾ ਹੈ ਪ੍ਰੇਮ ਵਿੱਚ ਫਿਰ ਫਰਜ਼ ਹੁੰਦਾ ਹੈ ਕਿ ਜਿੱਥੇ ਸਾਡਾ ਪ੍ਰੇਮ ਹੈ, ਜਿੱਥੇ ਸਾਡੀ ਰਿਸ਼ਤੇਦਾਰੀ ਹੈ, ਜਿੱਥੇ ਦੇਣ ਲੈਣ ਬਣਿਆ ਹੈ, ਉੱਥੇ ਇੱਕ ਦੂਸਰੇ ਦੇ ਦੁੱਖ ਸੁੱਖ ਵਿੱਚ ਸ਼ਾਮਲ ਹੋਣਾ ਇਹ ਸਾਡਾ ਸੁਭਾਅ ਹੈ। ਔਰ ਇਹਦੇ ਨਾਲ ਹੀ ਸਾਡੀ ਜਿਹੜੀ ਮੁਸ਼ਕਲ ਹੈ, ਸਾਡੇ ਅੰਦਰ ਦੇ ਦਰਦ ਜਿਹੜੇ ਨੇ ਰਿਲੀਜ਼ ਹੋ ਜਾਂਦੇ ਨੇ। ਯਾਦ ਰੱਖਣਾ ਗੁਰਮੁਖੋ, ਸਾਈਕੋਲੋਜੀ ਦੀਆਂ ਜਿੰਨੀਆਂ ਪ੍ਰੋਬਲਮਸ ਜਿਹੜੀਆਂ ਵਿਦੇਸ਼ਾਂ ਵਿੱਚ ਹਨ, ਡਿਪਰੈਸ਼ਨ, ਸਟ੍ਰੈਸ, ਐਂਗਜ਼ਾਇਟੀ, ਇਹ ਇੰਨੀ ਸਾਡੇ ਸਮਾਜ ਵਿੱਚ ਨਹੀਂ ਹੈ, ਸਾਡੇ ਸਮਾਜ ਵਿੱਚ ਇਹ ਘੱਟ ਹੈ। ਉਹਦਾ ਵੱਡਾ ਰੀਜਨ ਇਹੋ ਹੀ ਹੈ ਕਿ ਅਸੀਂ ਇੱਦਾਂ ਬਹਿ ਕੇ ਦੁੱਖ ਸੁੱਖ ਫੋਲ ਲਈਦਾ ਹੈ, ਆਪਣੇ ਅੰਦਰ ਦਾ ਗੁੱਬ ਗੁਬਾਰ ਕੱਢ ਲਈਦਾ ਹੈ। ਜੇ ਇਹਦੇ ਮੁਕਾਬਲੇ ਵਿਦੇਸ਼ਾਂ ਵਾਲਿਆਂ ਨੂੰ ਵੇਖੋਗੇ, ਉਹ ਜ਼ਿਆਦਾ ਸਟ੍ਰੈਸ ਵਿੱਚ ਹਨ, ਡਿਪਰੈਸਡ ਹਨ, ਉਹਨਾਂ ਨੂੰ ਡਿਪਰੈਸ਼ਨ ਜ਼ਿਆਦਾ ਹੁੰਦਾ ਹੈ, ਟੈਨਸ਼ਨ ਜ਼ਿਆਦਾ ਹੁੰਦੀ ਹੈ, ਸਾਡੇ ਨਾਲੋਂ ਜ਼ਿਆਦਾ ਬੋਝ ਵਿੱਚ ਰਹਿੰਦੇ ਨੇ, ਬੋਝ ਵਿੱਚ। ਧਿਆਨ ਨਾਲ ਸਮਝਣਾ ਉਹਦਾ ਕਾਰਨ ਕੀ ਹੈ। ਵੱਡਾ ਕਾਰਨ ਗੁਰਮੁਖੋ ਇਹੋ ਹੀ ਹੈ ਕਿ ਅਸੀਂ ਇੱਕ ਦੂਜੇ ਕੋਲ ਆਪਣਾ ਢਿੱਡ ਫੋਲ ਲੈਂਦੇ ਹਾਂ, ਉਹਨਾਂ ਕੋਲ ਕੋਈ ਹੁੰਦਾ ਨਹੀਂ। ਅਸੀਂ ਦੁੱਖ ਸੁੱਖ ਫੋਲ ਲੈਣਾ ਹੈ, ਰਿਸ਼ਤੇਦਾਰਾਂ ਨੇ ਇੱਕ ਦੂਸਰੇ ਨੂੰ ਮਿਲ ਲੈਣਾ ਹੈ, ਅਤੇ ਉਹਨਾਂ ਦੇ ਵਿੱਚ ਇਹ ਨਾ ਹੋਣ ਕਰਕੇ ਕੰਮਾਂ ਕਾਰਾਂ ਵਿੱਚ ਬਿਜ਼ੀ ਹਨ, ਆਪਣੀ ਜ਼ਿੰਦਗੀ ਵਿੱਚ ਬਹੁਤ ਬਿਜ਼ੀ ਹੋਣ ਕਰਕੇ ਉਹਨਾਂ ਕੋਲ ਇਹ ਨਹੀਂ ਹੁੰਦਾ, ਇਕੱਠੇ ਨਹੀਂ ਹੋਣਾ, ਬਹਿਣਾ ਨਹੀਂ। ਫਿਰ ਜੋ ਵੀ ਸਟ੍ਰੈਸ ਹੈ ਉਹ ਅੰਦਰ ਰਹਿੰਦੀ ਹੈ, ਉਹਨੂੰ ਸਪਰੈਸ ਕਰ ਕਰਕੇ। ਜਦੋਂ ਕਿਸੇ ਚੀਜ਼ ਨੂੰ ਤੁਸੀਂ ਸਪਰੈਸ ਕਰਦੇ ਜਾਓਗੇ ਨਾ, ਡਿਪਰੈਸ ਫਿਰ ਉਨਾ ਹੀ ਜ਼ਿਆਦਾ ਹੋਵਾਂਗੇ। ਦਬਾ ਦਬਾ ਕੇ ਰੱਖਣੇ ਆਪਣੇ ਇਮੋਸ਼ਨ, ਸਪਰੈਸ ਕਰਕੇ ਰੱਖਾਂਗੇ, ਉਹਨੇ ਫਿਰ ਅਸੀਂ ਜ਼ਿਆਦਾ ਡਿਪਰੈਸ ਹੋ ਜਾਂਦੇ ਹਾਂ। ਸੋ ਇਸੇ ਕਰਕੇ ਇਹ ਪ੍ਰੋਗਰਾਮ ਰੱਖੇ ਜਾਂਦੇ ਨੇ, ਇਹ ਬੜਾ ਵੱਡਾ ਇਹਦਾ ਅਸਰ ਹੁੰਦਾ ਹੈ। 10-11 ਦਿਨ ਤੁਸੀਂ ਬਾਅਦ ਵਿੱਚ ਜੀਵ ਚਲਿਆ ਜਾਂਦਾ ਹੈ, ਜਾਣ ਤੋਂ ਬਾਅਦ ਫਿਰ ਬਹਿ ਲੈਣਾ, ਇਕੱਠੇ ਹੋਣਾ, ਰਿਸ਼ਤੇਦਾਰਾਂ ਦਾ ਆਉਣਾ, ਭੈਣਾਂ ਭਰਾਵਾਂ ਦਾ ਆਉਣਾ, ਰੋ ਲੈਣਾ, ਅੱਖਾਂ 'ਚੋਂ ਪਾਣੀ ਆਉਣਾ, ਆਪਣੇ ਅੰਦਰ ਦਾ ਗੁੱਬ ਗੁਬਾਰ ਕੱਢ ਲੈਣਾ, ਇਹਦੇ ਨਾਲ ਸਾਡਾ ਬੜਾ ਵੱਡਾ ਇਲਾਜ ਹੋ ਜਾਂਦਾ। ਇਹ ਪੁਰਾਣਾ ਜਿਹੜਾ ਰਿਵਾਜ ਬਣਿਆ ਬਹਿਣਾ ਆਉਣਾ, ਇਹ ਬੜਾ ਚੰਗਾ ਸੀ, ਹੁਣ ਤੇ ਅਸੀਂ ਛੱਡਦੇ ਜਾਂਦੇ ਹਾਂ। ਅੱਜ ਸੰਸਕਾਰ ਹੁੰਦਾ ਹੈ, ਤੀਜੇ ਦਿਨ ਭੋਗ ਪੈ ਜਾਂਦਾ ਕਈ ਥਾਵਾਂ ਤੇ। ਅਮਰੀਕਾ, ਕੈਨੇਡਾ 'ਚ ਵੇਖਿਆ, ਬਾਹਰਲੇ ਦੇਸ਼ਾਂ 'ਚ ਅੱਜ ਹੀ ਸੰਸਕਾਰ ਹੁੰਦਾ, ਅੱਜ ਹੀ ਭੋਗ ਪਾਉਂਦੇ ਨੇ। ਉਸੇ ਦਿਨ ਸੰਸਕਾਰ, ਪਹਿਲਾਂ ਸੰਸਕਾਰ ਕਰਨ ਜਾਂਦੇ ਨੇ ਫਿਊਨਰਲ ਹੋਮ ਵਿੱਚ, ਔਰ ਉਹ ਕਰਨ ਤੋਂ ਬਾਅਦ ਨਾਲ ਦੀ ਨਾਲ ਫਿਰ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਭੋਗ ਪਾ ਦਿੰਦੇ ਨੇ, ਉਸੇ ਦਿਨ ਹੀ ਭੋਗ ਪੈ ਜਾਂਦਾ। ਹੁਣ ਸਾਡਾ ਜਿਹੜਾ ਇੱਥੋਂ ਦਾ ਵਿਧੀ ਵਿਧਾਨ ਬਣਿਆ ਸੀ, 10 ਦਿਨ 11 ਦਿਨ 13 ਦਿਨ, ਆਪਣੇ ਆਪ ਹੀ ਕਹਿ ਦਿੰਦੇ ਸੀ ਨਾ ਤੂੰ 3 ਚ ਨਾ ਤੂੰ 13 ਚ। ਇਹਦਾ ਮਤਲਬ ਇਹ ਸੀ, ਨਾ ਤੈਨੂੰ ਕੋਈ ਜੰਮੇ ਤੇ ਸੱਦੇ ਖੁਸ਼ੀ 'ਚ ਸੱਦੇ, ਨਾ ਕੋਈ ਤੈਨੂੰ ਗਮੀ 'ਚ ਸੱਦੇ, ਨਾ ਤੂੰ 3 ਚ ਨਾ ਤੂੰ 13 ਚ। 13ਵਾਂ ਹੁੰਦਾ ਸੀ ਮਰੇ ਦਾ, ਤੇ 3 ਦਿਨ ਹੁੰਦੇ ਸੀ ਵਿਆਹ ਦੇ, ਇੱਕ ਦਿਨ ਸ਼ਗਨ ਆਇਆ, ਮੇਲ ਆਇਆ ਸ਼ਗਨ, ਇੱਕ ਵਿਆਹ ਤੇ ਇੱਕ ਮਕਲਾਵਾ ਤੀਸਰਾ। ਇਹ 3 ਦਿਨ ਵਿਆਹ ਦੇ ਮੰਨੇ ਜਾਂਦੇ ਸੀ, ਤੇ 13ਵੇਂ ਦਿਨ ਇਹ ਹੁੰਦਾ ਸੀ ਭੋਗ ਪੈਂਦਾ ਸੀ। ਤੇ ਜਿਹਨੂੰ ਇਹ ਕਹਿਣਾ ਸੀ ਵੀ ਨਾ ਕੋਈ ਤੈਨੂੰ ਖੁਸ਼ੀ 'ਚ ਪੁੱਛੇ, ਨਾ ਤੈਨੂੰ ਕੋਈ ਗਮੀ 'ਚ ਪੁੱਛੇ, ਉਹਨੂੰ ਕਹਿੰਦੇ ਹੁੰਦੇ ਸੀ ਨਾ ਤੂੰ 3ਚ ਨਾ ਤੂੰ 13ਚ, 3-13ਚ ਤੂੰ ਹੈ ਹੀ ਨਹੀਂ, ਇੱਦਾਂ ਕਹਿ ਦਿੰਦੇ ਹੁੰਦੇ ਸੀ। ਇਹ ਜਿਹੜੇ ਦਿਨ ਹੁੰਦੇ ਸੀ ਇਹਦੇ ਵਿੱਚ ਬਹਿ ਲੈਣਾ, ਚਲੋ ਮਾਤਾ ਜੀ ਬਜ਼ੁਰਗ ਸਨ, ਫਿਰ ਵੀ ਮੈਂ ਉਦਣ ਵੇਖਦਾ ਸੀ ਪੋਤਰੀਆਂ ਪੋਤਰੇ ਨੂੰਹਾਂ ਪੁੱਤਰ ਸਭ ਰੋ ਰਹੇ ਸੀ। ਉਮਰ ਭਾਵੇਂ 80 ਸਾਲ ਦੀ ਮਾਤਾ ਜੀ ਦੀ ਹੋ ਗਈ ਸੀ, ਪਰ ਫਿਰ ਵੀ ਭੁੱਬਾਂ ਮਾਰ ਮਾਰ ਕੇ ਰੋਂਦੇ ਨੇ। ਤੇ ਰੋਣਾ ਇੱਕ ਥੈਰੇਪੀ ਹੈ ਗੁਰਮੁਖੋ, ਇਹ ਇਲਾਜ ਹੈ ਬੜਾ ਵੱਡਾ। ਜਿਹੜੇ ਨਹੀਂ ਰੋਂਦੇ ਉਹਨਾਂ ਨੂੰ ਧੱਕੇ ਨਾਲ ਰਵਾਇਆ ਜਾਂਦਾ ਹੈ, ਜੇ ਨਹੀਂ ਰੋਏਗਾ ਤੇਰੇ ਅੰਦਰ ਰਹਿ ਜਾਣਾ ਸਾਰਾ ਕੁਝ। ਸਾਡੇ ਸਮਾਜ ਵਿੱਚ ਜਿਹੜਾ ਬੰਦਾ ਰੋਂਦਾ ਉਹਨੂੰ ਕਮਜ਼ੋਰ ਸਮਝਿਆ ਜਾਂਦਾ, ਵੀ ਆਹ ਬੰਦਾ ਤੇ ਬੜਾ ਕਮਜ਼ੋਰ ਹੈ, ਇਹ ਤੇ ਰੋਂਦਾ ਤੇ ਸਾਡੇ ਆਮ ਹੀ ਇਹ ਗੱਲਾਂ ਗੱਲਾਂ ਚ ਕਹਿ ਦੇਣਗੇ ਤੇ ਬੀਬੀਆਂ ਵਾਂਗੂ ਰੋਈ ਜਾਂਦਾ ਤੂੰ, ਸਿੱਧਾ ਹੀ ਕਹਿਣਗੇ ਬੁੜੀਆਂ ਵਾਂਗੂ ਰੋਣਾ ਹੈ। ਰੋਣਾ ਤੇ ਬੀਬੀਆਂ ਦਾ ਕੰਮ ਹੁੰਦਾ, ਬੰਦੇ ਤੇ ਸਟਰੋਂਗ ਹੁੰਦੇ ਨੇ, ਬੰਦੇ ਤੇ ਰੋਂਦੇ ਨਹੀਂ ਹੁੰਦੇ, ਮਰਦ ਕੋ ਤੋ ਦਰਦ ਨਹੀਂ ਹੋਤਾ। ਇਹਨਾਂ ਚੱਕਰਾਂ ਚ ਪਏ ਹੀ ਸਾਡੇ ਕਈ ਬੰਦੇ ਹਾਰਟ ਅਟੈਕ ਕਰਾ ਲੈਂਦੇ ਨੇ ਇਹ ਸੋਚ ਕੇ ਵੀ ਅਸੀਂ ਤੇ ਰੋਣਾ ਹੀ ਨਹੀਂ, ਬੰਦਾ ਤੇ ਰੋਂਦਾ ਸੋਹਣਾ ਨਹੀਂ ਲੱਗਦਾ, ਬੰਦੇ ਦੇ ਅੱਖਾਂ ਚੋਂ ਅੱਥਰੂ ਆ ਗਏ, ਬੰਦੇ ਦੀ ਤੇ ਉਹ ਤੇ ਬਹਾਦਰੀ ਖਤਮ ਹੋ ਜਾਣੀ ਵੀ ਤੂੰ ਰੋਣਾ ਹੈ। ਬੰਦੇ ਥੋੜਾ ਰੋਂਦੇ ਹੁੰਦੇ ਨੇ, ਜਨਾਨੀਆਂ ਰੋਂਦੀਆਂ, ਬੀਬੀਆਂ ਰੋਂਦੀਆਂ। ਤੇ ਧਿਆਨ ਨਾਲ ਸੁਣਿਓ, ਜਿੰਨਾ ਹਾਰਟ ਅਟੈਕ ਬੰਦਿਆਂ ਨੂੰ ਹੁੰਦੇ ਨੇ ਉਹਦੇ ਮੁਕਾਬਲੇ ਬੀਬੀਆਂ ਨੂੰ ਨਹੀਂ ਹੁੰਦੇ, ਅੱਧੇ ਤੋਂ ਵੀ ਘੱਟ ਬੀਬੀਆਂ ਹਾਰਟ ਅਟੈਕ ਨਾਲ ਮਰਦੀਆਂ, ਰੇਸ਼ੋ ਇਹ ਹੈ, ਬੰਦੇ ਜ਼ਿਆਦਾ ਮਰਦੇ ਆ। ਇੱਧਰ ਧਿਆਨ ਨਾਲ ਸੁਣੀ ਜਾਇਓ ਗੁਰਮੁਖੋ, ਬੰਦਿਆਂ ਦੇ ਮੁਕਾਬਲੇ ਬੀਬੀਆਂ ਨੂੰ 50% ਹਾਰਟ ਅਟੈਕ ਹੁੰਦਾ, 50% ਹਾਰਟ ਅਟੈਕ ਬੀਬੀਆਂ ਨੂੰ ਹੁੰਦਾ ਬੰਦਿਆਂ ਦੇ ਮੁਕਾਬਲੇ। ਬੰਦੇ ਜ਼ਿਆਦਾ ਅਟੈਕ ਨਾਲ ਮਰਦੇ ਨੇ, ਬੰਦੇ ਜ਼ਿਆਦਾ ਹਾਰਟ ਦੀਆਂ ਦਵਾਈਆਂ ਖਾਂਦੇ ਨੇ, ਦਿਲ ਦੇ ਰੋਗ ਬੰਦਿਆਂ ਨੂੰ ਜ਼ਿਆਦਾ ਹੁੰਦੇ ਨੇ। ਇਹਦਾ ਰੀਜ਼ਨ ਕੀ ਹੈ? ਬੀਬੀਆਂ ਆਪਣਾ ਦਿਲ ਹੌਲਾ ਕਰ ਲੈਂਦੀਆਂ, ਰੋ ਰਾ ਕੇ ਗੁੱਬ ਗੁਬਾਰ ਕੱਢ ਲੈਂਦੀਆਂ, ਸਾਡੇ ਸਾਰਾ ਕੁਝ ਅੰਦਰੇ ਹੀ ਹੁੰਦਾ, ਫਿਰ ਉਹ ਧੜਕਣ ਤੇਜ਼ ਹੋਈ ਤੇ ਹੀ ਪਤਾ ਲੱਗਦਾ। ਅਸੀਂ ਦਿਨੇ ਨਹੀਂ ਨਾ ਬੋਲਣਾ ਰੋਣਾ ਨਹੀਂ, ਉਹ ਰਾਤ ਨੂੰ ਸੁੱਤਿਆਂ ਪਈ ਧੜਕਣ ਤੇਜ਼ ਹੋ ਜਾਂਦੀ, ਬੀਪੀ ਹਾਈ ਹੋ ਗਿਆ ਜੀ, ਵੱਧ ਗਿਆ। ਇਹ ਕੋਈ ਮਾੜੀ ਗੱਲ ਨਹੀਂ ਹੁੰਦੀ, ਆਪਣੇ ਦਿਲ ਦੀ ਗੱਲ ਕਰ ਲੈਣੀ, ਢਿੱਡ ਹੌਲਾ ਕਰ ਲੈਣਾ, ਫੋਲ ਲੈਣਾ। ਲੋਕ ਇੰਡੀਆ ਦਾ 10,000 ਰੁਪਈਆ ਦੇ ਕੇ ਫਿਰ ਸਾਈਕੋਲੋਜਿਸਟ ਕੋਲ ਜਾਂਦੇ ਆ ਬਾਹਰਲੇ ਦੇਸ਼ਾਂ 'ਚ, ਇੱਕ ਸੈਸ਼ਨ ਦਾ 10,000 ਰੁਪਈਆ ਲੈਂਦੇ ਆ, ਫਿਰ ਉਹਦੇ ਕੋਲ ਜਾ ਕੇ ਦਿਲ ਦੀਆਂ ਗੱਲਾਂ ਕਰਦੇ ਆ ਕਈ ਕਈ ਘੰਟੇ ਬਹਿ ਕੇ। ਤੇ ਜਿਹਦੇ ਕੋਲ ਪੱਕਾ ਯਾਰ ਹੋਵੇ ਨਾ ਕੋਈ, ਪੱਕਾ ਦੋ ਚਾਰ ਤੇਰੇ ਕੋਲ ਯਾਰ ਇੱਕ ਹੋਵੇ ਜਾਂ ਦੋ ਹੋਵੇ, ਜਿਨ੍ਹਾਂ ਨਾਲ ਦਿਲ ਦੀਆਂ ਗੱਲਾਂ ਕਰ ਲਵੇਂ, ਜਿਨ੍ਹਾਂ ਦੇ ਮੋਢੇ ਤੇ ਸਿਰ ਰੱਖ ਕੇ ਰੋ ਲਵੇਂ, ਫਿਰ ਭਾਈ ਤੈਨੂੰ ਕਿਸੇ ਦਿਮਾਗ ਵਾਲੇ ਡਾਕਟਰ ਦੀ ਲੋੜ ਹੀ ਨਹੀਂ ਪੈਣੀ, ਕਿਉਂਕਿ ਤੂੰ ਢਿੱਡ ਹੌਲਾ ਕਰ ਲੈਣਾ, ਆਪਣੇ ਦਿਲ ਦੀ ਗੱਲ ਦੱਸ ਲੈਣੀ ਹੈ। ਜਿਸ ਬੰਦੇ ਕੋਲ ਕੋਈ ਪੱਕਾ ਯਾਰ ਹੁੰਦਾ ਦੁੱਖ ਸੁੱਖ ਵੰਡਾਉਣ ਵਾਲਾ, ਇੱਕ ਤੇ ਹੈ ਬਾਹਰਲੇ ਯਾਰ ਬੇਲੀ, ਜਿਹਦੇ ਤੋਂ ਦਿਲ ਦੀ ਗੱਲ ਕਰਨ ਲੱਗਿਆਂ ਡਰ ਨਾ ਲੱਗੇ, ਅਸਲ ਯਾਰ ਦੀ ਗੱਲ ਕਰਦਾ ਮੈਂ ਗੁਰਮੁਖੋ। ਇੱਕ ਤੇ ਹੁੰਦੇ ਨੇ ਨਾ ਯਾਰ ਬੇਲੀ ਐਵੇਂ ਹੀ ਬਸ ਵੀ ਵੇਖਣ ਨੂੰ, ਭਾਵੇਂ 50 ਦੋਸਤ ਨੇ, ਫਰੈਂਡ ਨੇ, ਯਾਰ ਨੇ। ਇੱਕ ਹੁੰਦੇ ਨੇ ਪੱਕੇ ਯਾਰ, ਪੱਕੇ, ਕੋਈ ਖਤਰਾ ਨਹੀਂ, ਜਿਹੜੀ ਮਰਜ਼ੀ ਦਿਲ ਦੀ ਗੱਲ ਮੈਂ ਇਹਦੇ ਨਾਲ ਕਰ ਲੈਣੀ ਹੈ, ਇਹਨੇ ਅੱਗੇ ਨਹੀਂ ਕਰਨੀ, ਜਿਹੜੀ ਮਰਜ਼ੀ ਦਿਲ ਦੀ ਗੱਲ ਮੈਂ ਇਹਦੇ ਨਾਲ ਕਰ ਲਵਾਂ, ਇਹਨੇ ਅੱਗੇ ਨਹੀਂ ਕਰਨੀ, ਮੈਂ ਢਿੱਡ ਹੌਲਾ ਕਰ ਸਕਦਾ ਇਹਦੇ ਸਾਹਮਣੇ। ਜਿਸ ਬੰਦੇ ਕੋਲ ਇਦਾਂ ਦਾ ਪੱਕਾ ਯਾਰ ਹੋਵੇ, ਉਹਨੂੰ ਦਿਮਾਗੀ ਡਾਕਟਰ ਕੋਲ ਜਾਣ ਦੀ ਲੋੜ ਨਹੀਂ ਪੈਂਦੀ, ਉਹ ਹੌਲਾ ਕਰ ਲੈਂਦਾ ਆਪਣੇ ਆਪ, ਪ੍ਰੋਬਲਮ ਦਾ ਸਲਿਊਸ਼ਨ ਮਿਲ ਜਾਂਦਾ ਹੈ, ਹੱਲ ਹੋ ਜਾਂਦਾ ਹੈ ਜਦੋਂ ਅਸੀਂ ਗੱਲ ਕਰਦੇ ਹਾਂ ਕਿਸੇ ਨਾਲ, ਆਪਣਾ ਦੁੱਖ ਫੋਲਦੇ ਹਾਂ। ਤੇ ਇਸੇ ਸਾਈਕੀ ਦੇ ਵਿੱਚੋਂ ਨਿਕਲਿਆ ਸੀ, ਧਿਆਨ ਨਾਲ ਸੁਣਨਾ, ਧਰਮ ਦੇ ਪੁਰਾਣੇ ਰਿਸ਼ੀਆਂ ਨੇ ਇਸੇ ਕਰਕੇ ਕਾਢਾਂ ਕੱਢੀਆਂ, ਕੋਈ ਪੱਥਰ ਬਣਾ ਲੈਣਾ, ਉਹਨੂੰ ਟਿੱਕਾ ਲਾ ਲੈਣਾ, ਉਹਨੂੰ ਪੂਜ ਲੈਣਾ, ਮੱਥਾ ਟੇਕ ਲੈਣਾ, ਦਿਲ ਦੀਆਂ ਗੱਲਾਂ ਕਰ ਲੈਣੀਆਂ, ਢਿੱਡ ਹੌਲਾ ਕਰ ਲੈਣਾ, ਇਹ ਉੱਥੋਂ ਹੀ ਨਿਕਲਿਆ ਸਾਰਾ, ਆਪਣਾ ਕੱਢ ਲੈ ਗੁੱਬ ਗੁਬਾਰ। ਜੇ ਤੂੰ ਬੰਦਿਆਂ ਤੇ ਭਰੋਸਾ ਨਹੀਂ ਕਰਦਾ, ਇੱਥੇ ਹੀ ਕੱਢ ਲੈ, ਪਰ ਅੰਦਰੋਂ ਕੱਢ। ਜੇ ਤੂੰ ਕਿਸੇ ਸਾਹਮਣੇ ਨਹੀਂ ਰੋ ਸਕਦਾ, ਫੋਟੋ ਅੱਗੇ ਹੀ ਬਹਿ ਕੇ ਰੋਲਾ, ਪਰ ਰੋਲਾ ਇਕੱਲਾ ਬਹਿ ਕੇ ਰੋਲਾ ਕਦੇ, ਜੇ ਤੈਨੂੰ ਰੋਣਾ ਆਉਂਦਾ ਤਾਂ ਫਿਰ ਸੰਗਿਆ ਨਾ ਕਰ, ਰੋ ਲੈਣਾ ਚਾਹੀਦਾ, ਅੰਦਰੋਂ ਗੁੱਬ ਗੁਬਾਰ ਕੱਢ ਲੈਣਾ ਚਾਹੀਦਾ। ਇਹ ਤੇ ਥੈਰੇਪੀ ਸੀ, ਇਹ ਤੇ ਇਲਾਜ ਸੀ ਗੁਰਮੁਖੋ। ਜਦੋਂ ਬੰਦਾ ਐਦਾਂ ਸਾਡੇ ਭੋਗ ਪਿਆ ਪੈਣਾ, ਇਕੱਠੇ ਹੋਣਾ, ਇਹਦੇ ਨਾਲ ਸਾਡਾ ਇਲਾਜ ਹੁੰਦਾ, ਸਾਡੇ ਅੰਦਰ ਦਾ ਦੁੱਖ, ਸਾਡੇ ਅੰਦਰ ਦਾ ਗੁੱਬ ਗੁਬਾਰ ਸਾਰਾ ਨਿਕਲ ਜਾਂਦਾ। ਜਾਣ ਵਾਲਾ ਤੇ ਚਲਿਆ ਗਿਆ, ਉਹ ਤੇ ਗੁਰਮੁਖੋ ਕੋਈ ਵੀ ਜੀਵ ਜਿਹੜਾ ਜਾਂਦਾ ਹੈ ਨਾ, ਉਹ ਤੇ ਕਰਮੀ ਆਪੋ ਆਪਣੀ, ਕੇ ਨੇੜੇ ਕੇ ਦੂਰ। ਜਾਣ ਵਾਲੇ ਨੂੰ ਸਾਡੇ ਖੰਡ ਪਾਠ ਸਾਹਿਬ ਦਾ ਫਾਇਦਾ ਨਹੀਂ ਹੋਣਾ, ਵੀ ਅਸੀਂ ਖੰਡ ਪਾਠ ਕਰਾਇਆ ਹੈ, ਸਹਿਜ ਪਾਠ ਕਰਾਇਆ ਹੈ, ਅਸੀਂ ਬਾਅਦ ਵਿੱਚ ਸੁਖਮਨੀ ਸਾਹਿਬ ਪੜ੍ਹ ਰਹੇ ਹਾਂ, ਜਾਂ ਅਸੀਂ ਕਿਹੜੇ ਜਾਪ ਕਰਦੇ ਹਾਂ, ਭਾਈ ਇਹਦਾ ਫਲ ਤੇ ਸਾਨੂੰ ਹੋਣਾ ਹੈ, ਆਪਣੇ ਪਰਿਵਾਰਾਂ ਨੂੰ, ਸਾਡੇ ਟੱਬਰਾਂ ਨੂੰ। ਆਪਾਂ ਆਪਣੇ ਮਨ ਨੂੰ ਧਰਵਾਸ ਦੇਣਾ ਹੁੰਦਾ ਹੈ, ਆਪਣੇ ਆਪ ਨੂੰ ਹੌਸਲਾ ਦੇਣਾ ਹੁੰਦਾ, ਮਨਾ ਜਿਵੇਂ ਉਹ ਤੁਰ ਗਿਆ ਇੱਦਾਂ ਆਪਾਂ ਵੀ ਤੁਰ ਜਾਣਾ। ਹੁਣ ਆਪਾਂ ਜਦੋਂ ਕਿਤੇ ਕਿਸੇ ਦੀ ਲਾਸ਼ ਵੇਖਦੇ ਹਾਂ, ਸਰੀਰ ਵੇਖਦੇ ਹਾਂ ਮਰਿਆ ਹੋਇਆ, ਉਸ ਵੇਲੇ ਸਾਨੂੰ ਵੀ ਮੌਤ ਯਾਦ ਆਉਂਦੀ ਹੈ। ਪੁਰਾਣੇ ਬਜ਼ੁਰਗ ਸਿਆਣੇ ਕਹਿੰਦੇ ਹੁੰਦੇ ਸੀ, ਕਿਸੇ ਦੇ ਦੁੱਖ 'ਚ ਜਾਓ ਨਾ ਜਾਓ, ਸੁੱਖ 'ਚ ਵਿਆਹ 'ਤੇ ਜਾਓ ਨਾ ਜਾਓ, ਪਰ ਜਿੱਦਣ ਕੋਈ ਦੁੱਖ ਦੀ ਘੜੀ ਆਵੇ, ਸੰਸਕਾਰ ਹੋਣਾ ਹੋਵੇ, ਉਦੋਂ ਜ਼ਰੂਰ ਨਾਲ ਸ਼ਾਮਲ ਹੋਣਾ ਚਾਹੀਦਾ ਅਰਥੀ ਨਾਲ। ਉਹਦਾ ਕਾਰਨ ਹੀ ਇਹ ਸੀ, ਇੱਕ ਤਰ੍ਹਾਂ ਦਾ ਮੈਡੀਟੇਸ਼ਨ ਹੈ, ਇੱਕ ਤਰ੍ਹਾਂ ਦੇ ਨਾਲ ਧਿਆਨ ਹੈ ਜਿਹੜਾ ਮੌਤ ਦੇ ਵੇਲੇ ਬਿਲਕੁਲ ਕੌਨਸਨਟ੍ਰੇਟ ਹੋਇਆ ਹੁੰਦਾ ਹੈ। ਬੰਦਾ ਅਰਥੀ ਦੇ ਨਾਲ ਜਦੋਂ ਜਾਂਦਾ ਨਾ, ਤੇ ਕਈ ਕਈ ਘੰਟੇ ਮਨ ਫਿਰ ਉਵੇਂ ਵੈਰਾਗ 'ਚ ਹੋ ਜਾਂਦਾ, ਰਾਗ ਤੋਂ ਵੈਰਾਗ ਬਣ ਜਾਂਦਾ। ਜਿਹੜਾ ਹਰ ਵੇਲੇ ਸਾਡੇ ਅੰਦਰ ਰਾਗ ਚੱਲਦਾ ਰਹਿੰਦਾ ਨਾ, ਆਹ ਵੀ ਮਿਲੇ ਆਹ ਵੀ, ਉਹ ਵੈਰਾਗ ਬਣ ਜਾਂਦਾ ਅੰਦਰ। ਉਹ ਵੇਖ ਵੇਖ ਕੇ ਜਦੋਂ ਅੰਤ ਸਮਾਂ ਵੇਖਿਆ, ਮਹਾਤਮਾ ਬੁੱਧ ਨੇ ਆਪਣੇ ਆ ਸੇਵਾਦਾਰਾਂ ਨੂੰ ਕਹਿਣਾ ਵੀ ਭਾਈ ਜਾ ਕੇ ਮੜੀਆਂ ਦੇ ਵਿੱਚ ਜਿੱਥੇ ਮੁਰਦਿਆਂ ਨੂੰ ਸਾੜਿਆ ਜਾਂਦਾ ਉੱਥੇ ਜਾ ਕੇ ਧਿਆਨ ਕਰੋ, ਮੜੀਆਂ 'ਚ ਧਿਆਨ ਕਰਾਉਣਾ। ਕਿਉਂ? ਕਿਉਂਕਿ ਮੁਰਦਿਆਂ ਨੂੰ ਵੇਖ ਕੇ, ਲਾਸ਼ਾਂ ਸੜਦੀਆਂ ਵੇਖ ਕੇ ਪਤਾ ਲੱਗੇ ਇੱਕ ਦਿਨ ਮੈਂ ਵੀ ਸੜ ਜਾਣਾ। ਹੁਣ ਸਾਡਾ ਹਾਲ ਇਹ ਹੈ, ਇੱਥੇ ਆਪਾਂ ਬੈਠੇ ਹਾਂ ਥੋੜ੍ਹਾ ਚਿਰ, ਸੰਸਕਾਰ 'ਤੇ ਜਾਈਦਾ, ਕਿਸੇ 'ਤੇ ਫੁੱਲ ਚੁਗਣੇ 'ਤੇ ਜਾਈਦਾ ਹੈ, ਥੋੜ੍ਹਾ ਚਿਰ ਵਾਸਤੇ ਜ਼ਰੂਰ ਮਨ ਬੈਰਾਗੀ ਹੁੰਦਾ ਹੈ, ਥੋੜ੍ਹੇ ਚਿਰ ਵਾਸਤੇ ਜ਼ਰੂਰ ਭਾਵੁਕ ਹੋ ਜਾਂਦੇ ਹਾਂ, ਜਜ਼ਬਾਤੀ ਹੋ ਜਾਂਦੇ ਹਾਂ, ਪਰ ਜਦੋਂ ਹੀ ਅਸੀਂ ਉਸ ਪ੍ਰੋਗਰਾਮ ਦੇ ਵਿੱਚੋਂ ਨਿਕਲਦੇ ਹਾਂ ਫਿਰ ਉਹੀ ਕੰਮ ਚੱਲ ਪੈਂਦਾ ਸਾਰਾ, ਜਿੱਦਾਂ ਸਾਡੀ ਅਟੈਚਮੈਂਟ ਹੈ ਸਾਰਾ ਕੁਝ ਫਿਰ ਉਹੀ ਹੋਣ ਲੱਗ ਜਾਂਦਾ। ਪਰ ਜਿਹੜਾ ਬੰਦਾ ਗੁਰਬਾਣੀ ਪਿਆਰ ਨਾਲ ਪੜ੍ਹਦਾ ਰਹਿੰਦਾ, ਨੌਵੇਂ ਪਾਤਸ਼ਾਹ ਦੇ ਬਚਨ ਪੜ੍ਹਦਾ ਰਵੇ, ਸਤਿਗੁਰਾਂ ਦੇ ਭੋਗ ਦੇ ਸਲੋਕ ਜਿਹੜੇ ਆਪਾਂ ਪੜ੍ਹਦੇ ਹਾਂ ਨੌਵੇਂ ਪਾਤਸ਼ਾਹ ਦੇ, ਉਦਾਂ ਦੇ ਬਚਨ ਵਾਰ ਵਾਰ ਆਪਣੇ ਆਪ ਪੜ੍ਹਦਾ ਰਵੇ, ਪ੍ਰੀਤਮ ਜਾਣ ਲਿਹੋ ਮਨ ਮਾਹੀ, ਆਪਣੇ ਸੁੱਖ 'ਚੋਂ ਹੀ ਜਗ ਫਾਂਦਿਓ ਕੋ ਕਾਹੂ ਕੋ ਨਾਹੀ, ਏਦਾਂ ਦੇ ਸ਼ਬਦ ਵਾਰ ਵਾਰ ਪੜ੍ਹਦਾ ਰਵੇ, ਫਿਰ ਅਟੈਚ ਹੋਇਆ ਮਨ ਡਿਟੈਚ ਹੋ ਜਾਂਦਾ ਹੈ, ਆਪਣੇ ਆਪ ਰਾਗ ਤੋਂ ਬੈਰਾਗ ਬਣਨਾ ਸ਼ੁਰੂ ਹੋ ਜਾਂਦਾ ਹੈ। ਪਿਆਰ ਨਾਲ ਜਿਹੜਾ ਗੁਰਸਿੱਖ ਬਾਣੀ ਪੜ੍ਹਦਾ, ਚੇਤਨਾ ਹੈ ਤੋ ਚੇਤ ਲੈ ਨਿਸ ਦਿਨ ਮਹਿ ਪ੍ਰਾਨੀ, ਛਿਨ ਛਿਨ ਔਧ ਵਿਹਾਤ ਹੈ ਫੂਟੇ ਘੱਟ ਜਿਉ ਪਾਨੀ, ਇਹ ਸਮਝ ਆ ਜਾਂਦੀ ਹੈ ਜਿਵੇਂ ਫੁੱਟੜੇ ਘੜੇ ਦਾ ਪਾਣੀ ਹੈ, ਇੱਦਾਂ ਹੀ ਮੈਂ ਵੀ ਇੱਕ ਦਿਨ ਖਤਮ ਹੋ ਜਾਣਾ। ਇਸੇ ਤਰ੍ਹਾਂ ਜਿਹੜਾ ਆ ਸ਼ਬਦ ਆਪਾਂ ਪਹਿਲਾਂ ਗੁਰੂ ਨਾਨਕ ਸਾਹਿਬ ਦਾ ਪੜ੍ਹ ਕੇ ਹਟੇ ਆ ਨਾ, ਕਹਿੰਦੇ ਹੰਪੀ ਵੰਜਾ ਡੂਮਣੀ, ਡੂਮਣੀ ਦੋ ਮਣੀ, ਕਈ ਬੰਦੇ ਹੁੰਦੇ ਨੇ ਨਾ ਡਬਲ ਮਾਈਂਡਡ, ਡੂਮਣੀ ਦਾ ਅਰਥ ਜੇ ਸਿੱਧਾ ਕਰਨਾ ਹੋਵੇ ਤੇ ਡਬਲ ਮਾਈਂਡਡ, ਹਰ ਬੰਦਾ ਕਨਫਿਊਜ਼ ਹੈ, ਡਬਲ ਮਾਈਂਡਡ ਹੈ, ਸਾਰੀ ਦੁਨੀਆ ਨੂੰ ਵੇਖਦਾ ਮਰਦਿਆਂ, ਇੱਕ ਵਾਰੀ ਆਉਂਦਾ ਮਰ ਜਾਣਾ ਹੈ, ਮੁੜ ਕੇ ਜਿਉਂ ਹੀ ਬਾਹਰ ਨਿਕਲਦਾ ਫਿਰ ਮਾਇਆ ਪੈ ਜਾਂਦੀ ਹੈ, ਫਿਰ ਕਹਿੰਦਾ ਮੈਂ ਤੇ ਨਹੀਂ ਮਰਨਾ, ਦੁਨੀਆ ਹੀ ਮਰਦੀ ਹੈ ਮੈਂ ਤੇ ਨਹੀਂ ਮਰਨਾ, ਤੁਰਿਆ ਉੱਧਰ ਹੀ ਜਾਂਦਾ ਹੈ ਡਬਲ ਮਾਈਂਡਡ। ਜਿਵੇਂ ਕਈ ਬੱਚੇ ਸਕੂਲ ਜਾਂਦੇ ਹੁੰਦੇ ਹੈ, ਤੁਸੀਂ ਵੇਖਿਓ ਸਵੇਰੇ ਸਵੇਰੇ, ਕਈ ਨਿਆਣੇ ਸਕੂਲ ਨੂੰ ਜਾਣਗੇ ਮੁੜ ਮੁੜ ਪਿਛਾਂ ਵੀ ਘਰ ਨੂੰ ਵੀ ਮੁੜ ਮੁੜ ਕੇ ਵੇਖਦੇ ਰਹਿਣਗੇ, ਜਾਵਾਂ ਕਿ ਨਾ ਜਾਵਾਂ, ਜਾਵਾਂ ਕਿ ਨਾ ਜਾਵਾਂ, ਡਬਲ ਮਾਈਂਡਡ, ਡੂ ਮਣੀ ਇਹਨੂੰ ਕਹਿੰਦੇ ਹੈ, ਦੋ ਮਨਾਂ ਵਾਲਾ, ਇੱਕ ਮਨ ਕਹਿੰਦਾ ਜਾਣਾ ਹੈ ਤੇ ਇੱਕ ਮਨ ਕਹਿੰਦਾ ਰਹਿਣਾ ਹੈ, ਪਰ ਚਾਹੇ ਡਬਲ ਮਾਈਂਡਡ ਬਣਿਆ ਰਹਿ, ਤੁਰੇ ਤੇ ਸਾਰੇ ਉਸੇ ਪਾਸੇ ਹੀ ਜਾਂਦੇ ਹਾਂ ਨਾ, ਤੁਰੇ ਤੇ ਸਾਰੇ ਹੀ ਉਸੇ ਰਾਹ ਹੀ ਜਾਂਦੇ ਆ, ਜਿਹੜੇ ਰਾਹ ਤੇ ਬਾਕੀ ਗਏ ਹੈ ਉਸੇ ਰਾਹ ਤੇ ਸਾਰੇ ਤੁਰੇ ਜਾਂਦੇ। ਪਾਤਸ਼ਾਹ ਕਹਿੰਦੇ
ਜਿਹੜੇ ਰਾਹੇ ਰਾਹੀ ਜਾਂਦੇ ਇੱਕ ਦਿਨ ਤੈ ਵੀ ਤੁਰ ਜਾਣਾ, ਜਿਹੜੇ ਰਾਹੇ ਰਾਹੀ ਜਾਂਦੇ ਇੱਕ ਦਿਨ ਤੈ ਵੀ ਤੁਰ ਜਾਣਾ, ਜਿਹੜੇ ਰਾਹੇ ਰਾਹੀ ਜਾਂਦੇ ਇੱਕ ਦਿਨ ਤੈ ਵੀ ਤੁਰ ਜਾਣਾ, ਜਿਹੜੇ ਰਾਹੇ ਰਾਹੀ ਜਾਂਦੇ ਇੱਕ ਦਿਨ ਤੈ ਵੀ ਤੁਰ ਜਾਣਾ,
ਜਿਹੜੇ ਰਾਹੇ ਰਾਹੀ ਜਾਂਦੇ ਇੱਕ ਦਿਨ ਤੈ ਵੀ ਤੁਰ ਜਾਣਾ,
ਜਿਹੜੇ ਰਾਹੇ ਰਾਹੀ ਜਾਂਦੇ ਇੱਕ ਦਿਨ ਤੈ ਵੀ ਤੁਰ ਜਾਣਾ,
ਜਿਹੜੇ ਰਾਹੇ ਰਾਹੀ ਜਾਂਦੇ ਇੱਕ ਦਿਨ ਤੈ ਵੀ ਤੁਰ ਜਾਣਾ, ਰਾਹੇ ਰਾਹੀ ਜਾਂਦੇ
ਪਾਤਸ਼ਾਹ ਕਹਿੰਦੇ ਆ ਭਾਈ ਜਿਹੜੇ ਰਾਹ ਤੇ ਦੁਨੀਆ ਗਈ ਹੈ ਤੇ ਤੂੰ ਵੀ ਉਸੇ ਰਾਹ ਤੇ ਹੀ ਜਾਣਾ। ਵੱਡੇ ਵਡੇਰੇ ਸਾਡੇ ਦਾਦੇ ਪੜਦਾਦੇ ਫਰੀਦਾ ਕਿੱਥੇ ਤੈਂਡੇ, ਮਾਪਿਆਂ ਮਾਂ ਪਿਓ ਕਿੱਧਰ ਗਏ? ਆਪਾਂ ਕਹਾਂਗੇ ਮਾਂ ਪਿਓ ਤੇ ਜਿਉਂਦੇ ਹੈ, ਮਾਪਿਆਂ ਦਾ ਮਤਲਬ ਹੈ ਵੱਡੇ ਵਡੇਰੇ। ਮਾਤਾ ਪਿਤਾ ਜੇ ਜਿਉਂਦੇ ਨੇ ਉਹਨਾਂ ਦੇ ਮਾਤਾ ਪਿਤਾ ਕਿੱਥੇ ਹੈ? ਚੱਲ ਹੋ ਸਕਦਾ ਕਿਸੇ ਦੇ ਦਾਦਾ ਦਾਦੀ ਵੀ ਜਿਉਂਦੇ ਹੋਣ, ਫਿਰ ਉਹਨਾਂ ਦੇ ਮਾਤਾ ਪਿਤਾ ਕਿੱਥੇ? ਸਭ ਤੁਰ ਗਏ ਤੇ ਜਿਹੜਾ ਰਾਹ ਉਹਨਾਂ ਲਈ ਖੁੱਲਿਆ ਸਾਡੇ ਲਈ ਵੀ ਖੁੱਲਾ ਹੀ ਹੈ ਭਾਈ। ਫਰੀਦਾ ਕਿੱਥੇ ਤੈਂਡੇ ਮਾਪਿਆਂ, ਜਿੰਨੀ ਤੂੰ ਜਣਿਓ ਹੋਏ, ਜਿਨ੍ਹਾਂ ਨੇ ਤੈਨੂੰ ਜੰਮਿਆ, ਤੈਂ ਪਾਸੋਂ ਇਹ ਲੱਦ ਗਏ, ਉਹ ਲੱਦ ਗਏ ਤੇਰੇ ਕੋਲੋਂ ਚਲੇ ਗਏ, ਤੂੰ ਅਜੇ ਨਾ ਪਤੀਣੀ ਉਹ, ਤੈਨੂੰ ਅਜੇ ਵੀ ਨਹੀਂ ਪਤਾ ਲੱਗਦਾ ਵੀ ਮੈਂ ਵੀ ਜਾਣਾ ਇੱਕ ਦਿਨ, ਜਿਵੇਂ ਉਹ ਗਏ ਹੈ ਇੱਕ ਦਿਨ ਮੈਂ ਵੀ ਦੁਨੀਆਂ ਚੋਂ ਚਲੇ ਜਾਣਾ। ਇਸੇ ਕਰਕੇ ਪਾਤਸ਼ਾਹ ਕਹਿੰਦੇ ਜ਼ਿੰਦਗੀ ਵਿੱਚ ਕੁਝ ਖੱਟ ਕੇ ਜਾਈ ਭਾਈ, ਕੁਝ ਨਾ ਕੁਝ ਲਾਹਾ ਲੈ ਲਈ, ਉੱਥੇ ਫਿਰ ਇਹ ਗੁਰੂ ਨਾਨਕ ਪਾਤਸ਼ਾਹ ਦਾ ਇਹ ਜਿਹੜਾ ਬਚਨ ਆਪਾਂ ਪੜ੍ਹਿਆ ਸ਼ੁਰੂ ਚ, ਧਨ ਜੋਬਨ ਅਰ ਫੁੱਲੜਾ ਨੱਠੀ ਅੜੇ ਦਿਨ ਚਾਰ। ਲੋ ਆ ਸ਼ਬਦ ਇੱਕ ਵਾਰ ਸੁਣੋ, ਇਹਦੀ ਵਿਆਖਿਆ ਥੋੜੀ ਕਰ ਲੈਂਦੇ। ਹਾਂਜੀ,
ਧਨ ਜੋਬਨ ਅਰ ਫੁੱਲੜਾ ਨੱਠੀ ਅੜੇ ਦਿਨ ਚਾਰ, ਬੱਬਣ ਕੇਰੇ ਪਤ ਜੋ ਤਲ ਟੁਲ ਜੋ ਬਣਹਾ।
ਇਹੀ ਪਾਤਸ਼ਾਹ ਦਾ ਹੁਕਮ ਹੈ ਕਿ ਭਾਈ ਜਦੋਂ ਕੋਈ ਮ੍ਰਿਤਕ ਪ੍ਰਾਣੀ ਦੁਨੀਆਂ ਚੋਂ ਜਾਏ ਨਾ, ਉਦੋਂ ਬਾਣੀ ਪੜੋ, ਬਾਣੀ ਵਿਚਾਰੋ, ਉਹਦੇ ਨਾਲ ਮਨ ਨੂੰ ਹੌਸਲਾ ਵੀ ਆਏਗਾ, ਸਾਡਾ ਮਨ ਕਾਇਮ ਹੋਏਗਾ, ਸਟਰੋਂਗ ਹੋਵਾਂਗੇ, ਤੇ ਸਾਡੇ ਅੰਦਰ ਜਿੱਥੇ ਜਿੱਥੇ ਰਾਗ ਪੈਦਾ ਹੋਇਆ ਉੱਥੇ ਉੱਥੇ ਵੈਰਾਗ ਵੀ ਪੈਦਾ ਹੋਵੇ। ਅਟੈਚ ਹੋ ਗਏ ਹਾਂ, ਡਟੈਚ ਹੋਣਾ ਸਿੱਖ ਲਈਏ, ਥੋੜਾ ਥੋੜਾ ਛੱਡਣਾ ਵੀ ਸਿੱਖੀਏ, ਇੰਨਾ ਕੁ ਫਸ ਗਏ ਹਾਂ ਛੱਡਣਾ ਬੜਾ ਔਖਾ ਹੋ ਜਾਂਦਾ। ਆ ਮਾਈਆਂ ਜਿਹੜੀਆਂ ਜਿਉਂਦੀਆਂ ਜਿਉਂਦੀਆਂ ਰਸੋਈਆਂ ਨਾ ਛੱਡਣਗੀਆਂ, ਮਰਨਾ ਕਿੰਨਾ ਔਖਾ ਹੋ ਜਾਏਗਾ। ਤੇ ਸਿਆਣੀਆਂ ਪਤਾ ਕੀ ਕਰਦੀਆਂ, ਜਦੋਂ ਨੂੰਹ ਆ ਜਾਂਦੀ ਹੈ ਅੱਧੀ ਰਸੋਈ ਛੱਡ ਦਿੰਦੀ, ਅਟੈਚਮੈਂਟ ਘਟਾ ਦਿੰਦੀ, ਹੌਲੀ ਹੌਲੀ ਛੱਡੀ ਜਾਂਦੀ ਛੱਡੀ ਜਾਂਦੀ। ਜਦੋਂ ਥੋੜਾ ਜਿਹਾ ਵੱਡਾ ਨੂੰਹ ਨੇ ਆ ਕੇ ਸਾਰਾ ਸਾਂਭ ਲਿਆ, ਫਿਰ ਸਾਰਾ ਹੀ ਛੱਡ ਦੇਣਾ ਵੀ ਹੁਣ ਨਹੀਂ, ਹੁਣ ਤੂੰ 3 ਕਰ 13 ਕਰ 5 ਕਰ 50 ਕਰ ਤੂੰ ਕਰ। ਇਸੇ ਤਰ੍ਹਾਂ ਸਿਆਣੇ ਸੱਜਣ ਵੀ ਆਪਣਾ ਓਨਾ ਕੁ ਕਰਦੇ ਆ, ਬੱਚੇ ਵੱਡੇ ਹੋ ਰਹੇ ਆ, ਜ਼ਿੰਮੇਵਾਰੀਆਂ ਨਿਆਣਿਆਂ ਦੇ ਮੋਢਿਆਂ ਤੇ ਪਾਉਣ ਲੱਗ ਜਾਂਦੇ ਆ। ਹੌਲੀ ਹੌਲੀ ਛੱਡਣਾ ਸਿੱਖਣਾ, ਛੱਡਣਾ, ਜੇ ਛੱਡਾਂਗੇ ਤਾਂ ਹੀ ਇਧਰਲੇ ਪਾਸੇ ਵਾਲਾ ਪਿਆਰ ਪਏਗਾ। ਇੱਕ ਚੀਜ਼ ਹੀ ਫੜ ਸਕਦਾ, ਜਾਂ ਸੰਸਾਰ ਜਾਂ ਨਿਰੰਕਾਰ, ਤੇ ਜੇ ਸੰਸਾਰ ਛੱਡਾਂਗੇ ਤਾਂ ਹੀ ਉਧਰ ਵਾਲੇ ਪਾਸੇ ਨੂੰ ਲਗਨ ਲੱਗਣੀ ਹੈ ਨਾ। ਜੇ ਅੰਦਰ ਆਪਣੇ ਅੰਦਰ ਗੰਢਾਂ ਮਾਰ ਕੇ ਰੱਖੇਗਾ, ਮੈਂ ਕਾਰੋਬਾਰ ਨਹੀਂ ਛੱਡਣਾ, ਮੈਂ ਨਹੀਂ ਛੱਡਣਾ, ਇਹਨਾਂ ਨਿਆਣਿਆਂ ਨੂੰ ਕੀ ਪਤਾ ਨਿਆਣੇ ਵਿਗਾੜ ਦੇਣਗੇ, ਮੈਂ ਨਹੀਂ ਛੱਡਣਾ, ਮੈਂ ਨਹੀਂ ਛੱਡਣਾ। ਜਿਹੜਾ ਬੰਦਾ ਮਾੜਾ ਜਿਹਾ ਕੰਮਕਾਰ ਨਹੀਂ ਛੱਡ ਸਕਦਾ, ਸਰੀਰ ਕਿਵੇਂ ਛੱਡੂ? ਜਿਹੜਾ ਬੰਦਾ ਰਸੋਈ ਨਹੀਂ ਮਾੜੀ ਜੀ ਬੀਬੀ ਛੱਡ ਸਕਦੀ, ਸਰੀਰ ਕਿਵੇਂ ਛੱਡੂ? ਜਿਵੇਂ ਜਿਵੇਂ ਉਮਰ ਵੱਡੀ ਹੋਵੇ ਉਵੇਂ ਉਵੇਂ ਡਟੈਚ ਹੋ ਜਾਣਾ ਚਾਹੀਦਾ, ਅਟੈਚਮੈਂਟ ਘਟਾਉਣੀ ਚਾਹੀਦੀ। ਉਮਰ ਵੱਧ ਰਹੀ ਹੈ, ਹੌਲੀ ਹੌਲੀ ਅਟੈਚਮੈਂਟ ਘਟਾ ਦਈਏ, ਛੱਡਣਾ ਸ਼ੁਰੂ ਕਰੀਏ। ਚਾਹੇ ਕੋਈ ਵੀਰ ਭਰਾ ਸਿੰਘ ਹੈ, ਚਾਹੇ ਭੈਣ ਹੈ, ਕੋਈ ਮਾਤਾ ਹੈ, ਉਹ ਹੌਲੀ ਹੌਲੀ ਆਪਾਂ ਛੱਡਣਾ ਸ਼ੁਰੂ ਕਰੀਏ ਵੀ ਹੁਣ ਬਹੁਤਾ ਚਿਰ ਨਹੀਂ। ਜਿੰਨਾ ਚੀਜ਼ਾਂ ਦੇ ਨਾਲ ਜੁੜੇ ਰਹਾਂਗੇ ਓਨੀਆਂ ਹੀ ਛੱਡਣੀਆਂ ਔਖੀਆਂ ਹੋ ਜਾਣਗੀਆਂ। ਇੱਕ ਇੱਕ ਚੀਜ਼ ਨਾਲ ਜ਼ਿਆਦਾ ਜੁੜੇ ਰਹਾਂਗੇ ਮਰਨਾ ਓਨਾ ਹੀ ਔਖਾ ਹੋ ਜਾਣਾ ਭਾਈ। ਤੇ ਜਿਹੜੇ ਸੱਜਣਾ ਨੇ ਜਿਉਂਦਿਆਂ ਜਿਉਂਦਿਆਂ ਛੱਡ ਦਿੱਤਾ, ਅੰਦਰ ਆਪਣਾ ਖਾਲੀ ਕਰ ਲਓ, ਮੈਂ ਆਹ ਵੀ ਛੱਡਤਾ, ਆਹ ਵੀ ਛੱਡਤਾ, ਆਹ ਵੀ ਛੱਡਤਾ, ਅੰਦਰ ਖਾਲੀ ਰੱਖੇਗਾ ਤਾਂ ਹੀ ਸਤਿਗੁਰ ਦਾ ਪਿਆਰ ਅੰਦਰ ਆਉਣਾ। ਤੇ ਜੇ ਅੰਦਰ ਕਈ ਕੁਝ ਇਕੱਠਾ ਕਰੀ ਫਿਰਦਾ ਫਿਰ ਸਤਿਗੁਰ ਕਿੱਥੇ ਆਉਣਗੇ? ਗੁਰਬਾਣੀ ਨਾਲ ਪਿਆਰ ਕਿਵੇਂ ਪਏਗਾ? ਸੋ ਜਿਉਂਦਿਆਂ ਜਿਉਂਦਿਆਂ ਜ਼ਿੰਮੇਵਾਰੀਆਂ ਨਿਭਾਉਣੀਆਂ, ਜਿਉਂ ਹੀ ਨਿਆਣੇ ਵਿਆਹੇ ਗਏ ਬਸ ਤਾਂ ਹੌਲੀ ਹੌਲੀ ਜਿਹੜਾ ਨਾ ਉਹ ਛੱਡਣਾ ਸ਼ੁਰੂ ਕਰ ਦਈਏ ਵੀ ਬਸ ਬਈ ਹੁਣ ਬੱਚਿਆਂ ਦਾ ਵਿਆਹ ਹੋ ਗਿਆ, ਵਾਧਾ ਘਾਟਾ ਠੀਕ ਹੈ ਇਹਨਾਂ ਦਾ, ਹੁਣ ਵਿਗਾੜਨਗੇ ਸਵਾਰਨਗੇ ਇਹਨਾਂ ਦਾ। ਤੇ ਜਿੰਨਾ ਕੋਈ ਬੰਦੇ ਛੱਡ ਨਹੀਂ ਸਕਦੇ, ਨਿੱਕੀ ਨਿੱਕੀ ਚੀਜ਼ ਵਿੱਚ ਆਪ ਵੜੇ ਰਹਿੰਦੇ ਆ, ਨਿੱਕੀ ਨਿੱਕੀ ਚੀਜ਼, ਉਹਨਾਂ ਨੂੰ ਫਿਰ ਛੱਡਣਾ ਓਨਾ ਹੀ ਬਾਅਦ ਵਿੱਚ ਔਖਾ ਹੋ ਜਾਂਦਾ। ਤਾਂ ਕਰਕੇ ਇੱਥੇ ਜਿਹੜਾ ਬਚਨ ਗੁਰਬਾਣੀ ਦਾ ਜਿਹੜਾ ਆਪਾਂ ਪੜ੍ਹਦੇ ਹਾਂ ਨਾ ਵੀ ਜਦੋਂ ਕੋਈ ਪ੍ਰਾਣੀ ਦੁਨੀਆ ਚੋਂ ਜਾਏ, ਉਦੋਂ ਬਾਣੀ ਦੀ ਵਿਚਾਰ ਕਰਨ ਦਾ ਅਰਥ ਹੀ ਇਹ ਹੁੰਦਾ ਵੀ ਸਾਡੇ ਅੰਦਰ ਵੀ ਇਹ ਵੈਰਾਗ ਪੈਦਾ ਹੋਵੇ, ਤਾਂ ਹੀ ਗੁਰੂ ਸਾਹਿਬ ਨੇ ਕਿਹਾ ਸੀ ਕਿ ਜਾਣ ਤੋਂ ਬਾਅਦ ਕਥਾ ਕਰੋ, ਗੁਰਬਾਣੀ ਪੜ੍ਹੋ ਤੇ ਇਹਨੂੰ ਵਿਚਾਰੋ। ਸਾਹਿਬ ਗੁਰੂ ਨਾਨਕ ਦੇ ਮਹਾਰਾਜ ਦਾ ਇਹ ਸ਼ਬਦ ਹੈ ਤੇ ਇਹ ਸ਼ਬਦ ਵਿੱਚ ਪਾਤਸ਼ਾਹ ਕੀ ਬਚਨ ਕਰਦੇ ਹਨ? ਗੁਰੂ ਗ੍ਰੰਥ ਸਾਹਿਬ ਦੇ 23 ਅੰਗ ਦੇ ਉੱਤੇ ਹੈ ਇਹ ਸ਼ਬਦ। ਇਹ ਪਾਤਸ਼ਾਹ ਕੀ ਬਚਨ ਕਰਦੇ ਨੇ? ਲਓ ਸ਼੍ਰੀ ਰਾਗ ਦਾ ਸ਼ਬਦ ਹੈ, ਸੁਣੋ ਫਿਰ ਫਿਰ ਸੁਣੋ ਇੱਕ ਵਾਰ।
ਤਨ ਜੋ ਬਨ ਅਰ ਫੁੱਲੜਾ ਨਾਠੀਅੜੀ ਦਿਨ ਚਾ।
ਧਨ, ਪੈਸਾ, ਜੋਬਨ, ਜਵਾਨੀ, ਅਰ ਫੁੱਲੜਾ ਫੁੱਲ, ਨਾਠੀਅੜੇ ਕਹਿੰਦੇ ਪ੍ਰਾਹੁਣੇ ਨੂੰ, ਪ੍ਰਾਹੁਣੇ ਨੂੰ ਕਹਿੰਦੇ, ਤਿੰਨੇ ਥੋੜੇ ਚਿਰ ਦੇ ਪ੍ਰਾਹੁਣੇ ਹੁੰਦੇ ਨੇ। ਆ ਜਿਨ੍ਹਾਂ ਦੇ ਚਿਹਰੇ ਹੁਣ ਕਮਲਾਉਣ ਲੱਗ ਪਏ ਨੇ, ਕਿਸੇ ਵੇਲੇ ਖਿੜੇ ਹੋਏ ਹੁੰਦੇ ਸੀ, ਦਾੜੀਆਂ ਜਿਹੜੀਆਂ ਚਿੱਟੀਆਂ ਹੋ ਗਈਆਂ, ਕਿਸੇ ਵੇਲੇ ਸ਼ਾਹ ਕਾਲੀਆਂ ਹੁੰਦੀਆਂ ਸੀ, ਜਿਨ੍ਹਾਂ ਦੇ ਕੁੱਬਜੇ ਪੈਣ ਲੱਗ ਗਏ ਨੇ, ਐ ਸਰੂ ਵਰਗੇ ਸਰੀਰ ਐ ਹੁੰਦੇ ਸੀ, ਪੂਰੇ ਝੁਰੜੀਆਂ ਪੈਣ ਲੱਗ ਗਈਆਂ ਨੇ, ਚਮਕਦੇ ਸੀ ਚਿਹਰੇ, ਨਜ਼ਰ ਘੱਟ ਗਈ ਹੈ, ਦੰਦਾਂ 'ਚ ਵਿਰਲਾਂ ਪੈਣ ਲੱਗ ਗਈਆਂ, ਦੰਦ ਟੁੱਟਣ ਲੱਗ ਗਏ, ਚੱਬਣ ਚੱਲਣ ਰਤਨ ਸੇ ਸੁਣੀਅਰ ਬਹਿ ਗਏ, ਹੇੜੇ ਮੁੱਤੀ ਧਾ ਸੇ ਜਾਨੀ ਚੱਲ ਗਏ, ਜਾਨੀ ਛੱਡ ਗਏ, ਜਾਨੀ ਆਪਾਂ ਕਹਿੰਦੇ ਨਾ, ਮੇਰੇ ਜਾਨੀ ਛੱਡ ਗਏ, ਮੈਨੂੰ ਦੰਦ ਛੱਡ ਗਏ, ਅੱਖਾਂ ਛੱਡ ਗਈਆਂ, ਕੰਨਾਂ ਤੋਂ ਬੋਲੇ ਹੋ ਗਏ, ਚੱਬਣ ਚੱਬਦੇ ਸੀ ਦੰਦਾਂ ਦੰਦ ਗਏ, ਚੱਲਣ ਲੱਤਾਂ ਗਈਆਂ, ਰਤਨ ਅੱਖਾਂ ਗਈਆਂ, ਸੇ ਸੁਣੀਅਰ ਬਹਿ ਗਏ, ਕੰਨਾਂ ਤੋਂ ਵੀ ਬੋਲੇ ਹੋ ਗਏ, ਬਹਿ ਗਏ, ਹੇੜੇ ਮੁੱਦੀ ਧਾ ਸੇ ਜਾਨੀ ਚੱਲ ਗਏ। ਸਰੀਰ ਤਾਂ ਹਾਂ ਮਾਰਦਾ, ਕਿੱਧਰ ਗਏ ਜਾਨੀ, ਸਰੀਰ ਹੁਣ ਵੇਖਦਾ ਅੱਖਾਂ ਕਿੱਧਰ ਗਈਆਂ, ਸਰੀਰ ਸੋਚਦਾ ਕਿੱਧਰ ਗਿਆ ਸਾਰਾ ਕੁਛ, ਅੱਖਾਂ ਗਈਆਂ, ਕੰਨ ਗਏ, ਲੱਤਾਂ ਗਈਆਂ। ਆ ਲੱਤਾਂ ਨਾਲ ਕਿੰਨੇ ਕਿੰਨੇ ਲੰਬੇ ਲੰਬੇ ਸਫ਼ਰ ਆਪਾਂ ਸਾਰਿਆਂ ਨੇ ਕੀਤੇ ਹੁੰਦੇ ਹੈ ਗੁਰਮੁਖੋ। ਫਰੀਦਾ ਇੰਨੀ ਨਿੱਕੀ ਜੰਗੀ ਹੈ, ਥਲ ਡੂੰਗਰ ਪਵੇ ਓਮ, ਇਹ ਜਾਂਘਾਂ 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 ਜਿਹੜੀਆਂ ਜੰਗੀ ਹੈ ਜਾਂਘਾਂ ਲੱਤਾਂ, ਇਹਨਾਂ ਲੱਤਾਂ ਨਾਲ ਕਿੰਨਾ ਕਿੰਨਾ ਸਫ਼ਰ ਕੀਤਾ ਹੁੰਦਾ, ਕਿਲੋਮੀਟਰ ਕਿੰਨੇ ਕੁ ਗਾਏ ਹੈ। ਆ ਕਈ ਬੰਦੇ ਤੁਹਾਡੇ 'ਚ ਸੱਜਣ ਹੈ ਨੇ ਜਿਹੜੇ 10-10, 15-15 ਕਿਲੋਮੀਟਰ ਰੋਜ਼ ਤੁਰਦੇ, 15-15 ਕਿਲੋਮੀਟਰ ਤੁਰਦੇ ਨੇ ਰੋਜ਼। ਪੁਰਾਣੇ ਸੱਜਣ ਸਨ ਜਿਹੜੇ ਕਈ ਖੇਤਾਂ 'ਚ ਜਾਣਾ, 2-2, 4-4 ਗੇੜੇ ਲਾਉਣੇ, 20-20 ਕਿਲੋਮੀਟਰ ਵੀ ਤੁਰ ਲੈਂਦੇ ਸੀ ਰੋਜ਼। ਫਿਰ ਆ ਕਣਕਾਂ ਬੀਜਣੀਆਂ ਨਾਲ ਮਗਰ ਭੱਜ ਭੱਜ ਕੇ ਖੇਤਾਂ ਦੇ ਵਿੱਚ ਕੰਮ ਕਰਦੇ ਸੀ ਤੇ ਕਈ ਕਈ ਕਿਲੋਮੀਟਰ ਕਰ ਦਿੰਦੇ ਸੀ। ਬਾਬਾ ਫਰੀਦ ਸਾਹਿਬ ਕਹਿੰਦੇ ਨੇ ਨਿੱਕੀਆਂ ਨਿੱਕੀਆਂ ਲੱਤਾਂ ਨੇ, ਲੱਤਾਂ ਵੇਖ ਲਓ ਕਿੱਡੀਆਂ ਕਿੱਡੀਆਂ, ਲੱਤਾਂ ਲੰਬਾਈ ਕਿੰਨੀ ਹੈ ਸਾਡੀਆਂ ਲੱਤਾਂ ਦੀ, ਹਰ ਬੰਦਾ ਆਪਣੇ 3.5 ਹੱਥ ਦਾ ਹੁੰਦਾ, 53 ਦਿਹੋਰੀ ਚੱਲੇ ਪਾਣੀ ਅੰਨ, ਆਇਓ ਬੰਦਾ ਦੁਨੀ ਵਿੱਚ ਵੱਤ ਅਸੂਣੀ ਬੰਨ, ਮਲਕਲ ਮੌਤ ਜੇ ਆਪਸੀ ਸਭ ਦਰਵਾਜ਼ੇ ਭੰਨ, ਤਿੰਨਾਂ ਪਿਆਰਿਆਂ ਭਾਈਆਂ ਅੱਗੇ ਦਿੱਤਾ ਮਨ। ਬੰਦਾ 3.5 ਹੱਥ ਦਾ ਹੁੰਦਾ, ਇੱਧਰ ਧਿਆਨ ਦਿਓ ਗੁਰਮੁਖੋ, ਸੁਣੀ ਜਾਓ ਨਾਲ ਨਾਲ, ਇੱਧਰ ਧਿਆਨ ਟਿਕਾਓ ਮਾੜਾ ਜਿਹਾ, ਵੇਖੋ 3.5 ਹੱਥ ਦਾ ਹੁੰਦਾ ਬੰਦਾ, ਹੱਥ ਇੱਦਾਂ ਗਿਣਿਆ ਜਾਂਦਾ, ਇੱਦਾਂ ਨਹੀਂ ਗਿਣਿਆ ਜਾਂਦਾ ਜਿਵੇਂ ਮੈਂ ਕੀਤਾ, ਹੱਥ ਆ ਨਹੀਂ, ਇੱਥੇ ਤੱਕ ਕੂਹਣੀ ਤੱਕ ਇੱਕ ਹੱਥ ਗਿਣਿਆ ਜਾਂਦਾ, ਇੱਕ ਹੱਥ ਹੀ ਹੁੰਦਾ, ਤੇ ਬੰਦਾ 3.5 ਹੱਥ ਦਾ ਹੁੰਦਾ, ਆਪਣੇ 3.5 ਹੱਥ ਦਾ। ਜੇ ਤੁਸੀਂ ਮਿਣੋਗੇ ਇੱਥੇ ਤੱਕ ਕੂਹਣੀ ਤੱਕ ਮਿਣਿਓ, ਆਪਣੇ ਆਪ ਨੂੰ ਮਿਣ ਕੇ ਵੇਖਿਓ, ਤਾਂ ਹਰ ਬੰਦਾ 3.5 ਹੱਥ ਦਾ ਹੀ ਹੈ। ਇਸੇ ਕਰਕੇ ਕਹਿੰਦੇ ਨੇ ਕਮਰੇ ਭਾਵੇਂ 50 ਪਾਲਾ ਹੈ, ਪਰ ਜਗ੍ਹਾ ਤੇ ਤੈਨੂੰ 3.5 ਹੱਥੀ ਚਾਹੀਦੀ ਨਾ ਸੌਣ ਲਈ, ਇਸ ਤੋਂ ਵੱਧ ਤੇ ਨਹੀਂ, 3.5 ਹੱਥ ਤੇਰੀ ਸੀਮਾ। ਕਹਿੰਦੇ ਤੇਰੀ ਸੀਮਾ ਤੇ 3.5 ਹੱਥ ਤੇ ਜਾ ਕੇ ਤੂੰ ਤੇ ਮੁੱਕ ਜਾਂਦਾ ਹੈ। ਹਰ ਬੰਦਾ ਆਪਣੇ 3.5 ਹੱਥ ਦਾ ਹੀ ਹੁੰਦਾ ਹੈ, ਭਾਵੇਂ ਤੂੰ ਜਿੰਨਾ ਮਰਜ਼ੀ ਇਕੱਠਾ ਕਰੀ ਜਾ, ਜਿੰਨਾ ਮਰਜ਼ੀ ਜੋੜੀ ਜਾ, ਜਿੰਨਾ ਮਰਜ਼ੀ ਇਕੱਠਾ ਕਰ ਲੈ, 3.5 ਹੱਥ ਤੇ ਜਾ ਕੇ ਮੁੱਕ ਜਾਣਾ। ਕਮਰੇ 50 ਪਾਲਾ, ਰਹਿਣਾ ਤੇ ਉਸੇ ਉਹ ਨਸਾਉਣਾ ਤੇ ਉਨੀ ਜਗ੍ਹਾ ਦੇ ਵਿੱਚ ਹੀ ਹੁੰਦਾ ਨਾ ਬੰਦੇ ਨੂੰ, ਥਾਂ ਤੇ ਉਨੀ ਹੀ ਚਾਹੀਦੀ ਹੈ ਮਨੁੱਖ ਨੂੰ। ਇਸੇ ਕਰਕੇ ਗੁਰੂ ਸਾਹਿਬ ਨੇ ਜਲ ਕੀ ਪੀਤ ਪਵਨ ਕਾ ਥੰਬਾ ਰਕਤ ਬੁੰਦ ਕਾ ਗਾਰਾ, ਹਾਡ ਮਾਸ ਨਾੜੀ ਕੋ ਪਿੰਜਰ ਪੰਖੀ ਬਸੈ ਵਿਚਾਰਾ, ਪ੍ਰਾਣੀ ਕਿਆ ਮੇਰਾ ਕਿਆ ਤੇਰਾ, ਜੈਸੇ ਤਰਵਰ ਪੰਖ ਬਸੇਰਾ, ਰੱਖੋ ਕੰਧ ਉਸਾਰੋ ਨੀਵਾਂ ਡੂੰਘੀਆਂ ਨੀਵਾਂ ਬਣਾ ਕੇ ਕੋਠੀ ਬਣਾਈ ਹੈ, ਪਰ ਚੇਤਾ ਰੱਖ 3.5 ਹੱਥ ਤੇਰੀ ਸੀਮਾ। ਸੀਮਾ ਇੰਨੀ ਕੀ ਹੈ ਬੰਦੇ, ਸੌਣਾ ਇੰਨੇ ਕੁ ਥਾਂ ਦੇ ਵਿੱਚ ਹੀ ਹੁੰਦਾ, ਚਾਹੀਦੀ ਜਗ੍ਹਾ ਬੰਦੇ ਨੂੰ ਇੰਨੀ ਕੋਈ ਆ, ਭਾਵੇਂ ਬੈੱਡਰੂਮ 10 ਬਣਾ ਲਓ। ਸੋ ਸਾਢੇ ਤਿੰਨ ਹੱਥ ਦਾ ਮਨੁੱਖ ਬੰਦਾ ਹੁੰਦਾ ਆਪਣੇ ਆਪ ਨੂੰ ਜੇ ਅਸੀਂ ਮਿਣ ਕੇ ਵੇਖਾਂਗੇ। ਤੇ ਬੜੀਆਂ ਵੱਡੀਆਂ ਉਮੀਦਾਂ, ਬੜੀਆਂ ਆਸਾਂ, ਆਹ ਵੀ ਕਰ ਲਈਏ, ਆਹ ਵੀ ਇਕੱਠਾ ਕਰ ਲਈਏ, ਆਹ ਵੀ ਇਕੱਠਾ ਕਰ ਲਈਏ, ਪਰ ਜਿੰਨਾ ਹੋ ਸਕੇ ਮਰਨ ਤੋਂ ਪਹਿਲਾਂ ਪਹਿਲਾਂ ਇਹਨਾਂ ਚੀਜ਼ਾਂ ਦੇ ਪ੍ਰਤੀ ਮਰ ਜਾਣਾ ਚਾਹੀਦਾ, ਮਰ ਜਾਣਾ ਚਾਹੀਦਾ। ਜਿਉਂਦੇ ਆਪਾਂ ਮਰਨਾ ਸਿੱਖ ਲਿਆ ਨਾ, ਹੁਣ ਖੇਤ ਉਹ ਮੁੰਡਾ ਜਾਵੇ ਨਾ ਜਾਵੇ ਆਪਾਂ ਆਨੰਦ 'ਚ ਰਹੀਦਾ। ਇਹ ਲੈ ਜ਼ਮੀਨ ਵਾਲੇ ਪਾਸਿਓਂ ਮਰ ਗਿਆ ਬੰਦਾ, ਮਰ ਗਿਆ ਜ਼ਮੀਨ ਵਾਲੇ ਪਾਸਿਓਂ ਮਰ ਗਿਆ, ਜਿਉਂਦਾ ਜਿਉਂਦਾ ਹੀ ਮਰ ਗਿਆ। ਰਿਸ਼ਤੇਦਾਰੀਆਂ ਸਾਕ ਸੰਬੰਧੀ ਪੁੱਤ ਨਿਭਾਓ ਭਾਈ, ਧੀਆਂ ਪੁੱਤਰ ਸਾਰੇ ਵਿਆਹੇ ਗਏ ਆ, ਆਪੋ ਆਪਣਾ ਕਰੋ, ਮੈਂ ਰੱਬ ਰੱਬ ਕਰਨ ਲੱਗਾ। ਇਹ ਹੁਣ ਰਿਸ਼ਤੇਦਾਰੀਆਂ ਵੱਲੋਂ ਵੀ ਮਰ ਗਿਆ, ਜਿਉਂਦਾ ਜਿਉਂਦਾ ਮਰ ਗਿਆ। ਤੇ ਚੰਗਾ ਹੈ ਮੌਤ ਦੇ ਮਾਰਨ ਤੋਂ ਪਹਿਲਾਂ ਪਹਿਲਾਂ ਕਈ ਚੀਜ਼ਾਂ ਆਪਣੀਆਂ ਆਪ ਹੀ ਮਾਰ ਲਈਏ ਤੇ ਚੰਗੇ ਰਵਾਂਗੇ। ਜੇ ਜੁੜੇ ਰਹਾਂਗੇ ਫਿਰ ਇਕੱਠਾ ਹੀ ਤੋੜਨਾ ਪੈਣਾ, ਤੰਗ ਹੋਵਾਂਗੇ ਨਾ। ਜੇ ਪਹਿਲਾਂ ਹੀ ਥੋੜਾ ਥੋੜਾ ਆਪਣੇ ਆਪ ਨੂੰ ਦੂਰ ਕਰ ਲਾਂਗੇ ਤੇ ਚੰਗੇ ਰਹਾਂਗੇ। ਜਿਵੇਂ ਜਿਵੇਂ ਉਮਰ ਵੱਡੀ ਹੋਵੇ, ਦਾੜੀਆਂ ਚਿੱਟੀਆਂ ਹੋ ਜਾਣ, ਬਸ ਫਿਰ ਨਾਲ ਦੀ ਨਾਲ ਆਪਣੀ ਅਟੈਚਮੈਂਟ ਵੀ ਮਨ ਦੀ ਜਿਹੜੀ ਹੈ ਨਾ ਉਹ ਘਟਾ ਲੈਣੀ ਚਾਹੀਦੀ ਹੈ, ਉਹਦੇ ਤੋਂ ਵੀ ਦੂਰ ਹੋ ਜਾਣਾ ਚਾਹੀਦਾ, ਹੌਲੀ 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 ਗੈਪ ਬਣਾ ਲੈਣਾ ਚਾਹੀਦਾ। ਨਹੀਂ ਤੇ ਜਿੰਨੇ ਜੁੜੇ ਰਹਾਂਗੇ ਓਨੇ ਹੀ ਫਿਰ ਤੰਗ ਹੋਵਾਂਗੇ ਬਾਅਦ ਵਿੱਚ। ਸੋ ਇਸ ਕਰਕੇ ਇੱਥੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ, ਧਨ ਜੋਬਣ ਅਰ ਫੁੱਲੜਾ ਨਾਠੀ ਅੜੇ ਦਿਨ ਚਾਰ। ਪੈਸਾ ਵੀ ਥੋੜੇ ਚਿਰ ਦਾ ਹੀ ਹੁੰਦਾ, ਜਵਾਨੀ ਵੀ ਥੋੜੇ ਚਿਰ ਦੀ ਹੁੰਦੀ ਹੈ। ਧਨ ਜੋਬਣ, ਜਵਾਨੀ 30 ਸਾਲ ਤੱਕ ਆਪਾਂ ਮੰਨਦੇ ਹਾਂ, 40 ਸੀ ਪੁਰ ਹੋ ਜਾਂਦਾ ਕੰਮ 40 ਤੇ ਜਾ ਕੇ। 10 ਬਾਲਤਨ 20 ਸਰਵਣ 30 ਕਾ ਸੁੰਦਰ ਕਹਾਵੇ, 40 ਸੀ ਪੁਰ ਹੋਏ, 85 ਪੱਗ ਖਿੱਸੈ, 60 ਕੇ ਬੁਢੇਪਾ ਆਵੇ, 70 ਕਾ ਮਤਹੀਣ, 80 ਕਾ ਵਿਵਹਾਰ ਨਾ ਪਾਵੇ, 90 ਕਾ ਸਹਿਜਾ ਸਣੀ, ਮੂਲ ਨਾ ਜਾਣ ਆਪ ਬਲ, ਢੰਡੋਲਿਮ ਢੋਨਿਮ ਡਿੱਠ ਮੈਂ ਨਾਨਕ ਜੱਗ ਧੋਵੇ ਕਾ ਤਬਲ ਹੈ। ਗੁਰੂ ਗ੍ਰੰਥ ਸਾਹਿਬ ਦੇ ਮੁਤਾਬਕ ਜਦੋਂ ਬੰਦਾ 40 ਦਾ ਹੋ ਜਾਂਦਾ ਕਹਿੰਦੇ ਪੂਰਾ ਹੋ ਗਿਆ, 40 ਦਾ ਹੋ ਗਿਆ, 30 ਦਾ ਜਵਾਨੀ ਹੈ, 40 ਸੀ ਪੁਰ ਹੋਏ, 40 ਦਾ ਹੋ ਗਿਆ। ਫਿਰ ਮੋਟਾਪਾ ਭਾਵੇਂ ਵੱਧ ਜੇ, ਫੁੱਲੀ ਭਾਵੇਂ ਜਾਏ, ਪਰ ਜਿਹੜੀ ਅਸਲ ਤਾਕਤ ਹੈ ਬੰਦੇ ਦੀ ਉਹ 40 ਤੋਂ ਬਾਅਦ ਵੱਧਦੀ ਨਹੀਂ, ਰੁਕ ਜਾਂਦਾ ਇੱਥੇ। 40 ਸੀ ਪੁਰ ਹੋਏ, 85 ਪੱਗ ਖਿੱਸਾ, 50 ਦਾ ਹੋ ਗਿਆ ਪੈਰ ਖਿਸਕ ਗਿਆ, ਥੱਲੇ ਨੂੰ ਆਏਗਾ ਹੁਣ, 50 ਤੋਂ ਬਾਅਦ ਤੇ ਥੱਲੇ ਨੂੰ ਆਉਣਾ, 60 ਕੇ ਬੁਢੇਪਾ ਆਵੇ। ਗੁਰੂ ਗ੍ਰੰਥ ਸਾਹਿਬ ਕਹਿੰਦੇ ਮਨ ਭਾਵੇਂ ਨਾ ਮਨ ਕਰੀ ਜਾਂ ਕਾਲੀ, ਪਰ ਬੁੱਢਾ ਤੇ ਹੋ ਗਿਆ, 60 ਦਾ ਹੋ ਗਿਆ ਤੇ ਹੁਣ ਬੁੱਢਾ ਹੋ ਗਿਆ। ਮੰਨ ਲੈਣਾ ਚਾਹੀਦਾ, ਜਿੰਨਾ ਐਕਸੈਪਟ ਕਰੋਗੇ, ਐਕਸੈਪਟੈਂਸ ਜਿੰਨੀ ਵਧੀਆ ਹੁੰਦੀ ਹੈ, ਉਹਨਾਂ ਮਾਇੰਡ ਸ਼ਾਂਤ ਤੇ ਰਿਲੈਕਸ ਰਹਿੰਦਾ। ਜਿਹੜਾ ਬੰਦਾ ਮੰਨ ਲੈਂਦਾ ਹੋ ਰਹੇ ਆ ਬੁੱਢੇ, ਫਿਰ ਕਿਹੜੀ ਗੱਲ ਹੈ, ਹੋਣਾ ਹੀ ਹੈ ਜਾਣਾ ਹੀ ਹੈ, ਉਹਨਾਂ ਮਨ ਸ਼ਾਂਤ ਤੇ ਸੁਖੀ ਰਹੇਗਾ। ਜਿੰਨਾ ਉਹਦੇ ਤੋਂ ਪਰੇ ਫੇਸ ਨਹੀਂ ਕਰ ਸਕਾਂਗੇ ਪ੍ਰੋਬਲਮ ਨੂੰ, ਮੁਸ਼ਕਲ ਹੋਏਗੀ, ਬੁਢੇਪਾ ਉਹਨੂੰ ਫੇਸ ਕਰੀਏ ਵੀ ਆਉਣਾ ਹੀ ਹੈ। ਇਸੇ ਤਰ੍ਹਾਂ ਮੌਤ ਹੈ, ਜਿੰਨੀ ਛੇਤੀ ਐਕਸੈਪਟ ਕਰ ਲਏਗਾ ਬ੍ਰੇਨ, ਓਨਾ ਹੀ ਸੌਖੇ ਰਹਾਂਗੇ। ਆ ਮੌਤ ਹੋਈ ਹੈ, ਮਾਤਾ ਜੀ ਦਾ ਜਾਣਾ ਹੋਇਆ, ਜਿਹੜਾ ਘਰ ਦਾ ਜੀ ਜਿੰਨੀ ਛੇਤੀ ਇਹਨੂੰ ਪ੍ਰਵਾਨ ਕਰ ਲਏਗਾ, ਐਕਸੈਪਟ ਕਰ ਲਏਗਾ, ਓਨੀ ਛੇਤੀ ਰਿਲੈਕਸ ਹੋ ਜਾਏਗਾ। ਜਿਹੜਾ ਕਿਵੇਂ ਹੋ ਗਿਆ, ਕਿਉਂ ਹੋ ਗਿਆ, ਕਿਉਂ ਮਾਂ ਤੁਰ ਗਈ, ਕਿਉਂ ਤੁਰ ਗਈ, ਕਿਉਂ ਤੁਰ ਗਈ, ਇਹਨੂੰ ਸਾਲ ਲਾ ਦਿਓ, ਸਾਲ ਪਰੇਸ਼ਾਨ ਰਹਾਂਗੇ, 2 ਸਾਲ ਕਰੀ ਜਾਓ, 2 ਸਾਲ ਪਰੇਸ਼ਾਨ ਰਹਾਂਗੇ। ਤੇ ਜਿੱਦਣ ਮਨ ਨੇ ਮੰਨ ਲਿਆ ਮਾਂ ਗਈ, ਇਹ ਹੁਕਮ ਹੈ, ਇਹ ਭਾਣਾ ਹੈ, ਜੋ ਆਇਆ ਸੋ ਚੱਲ ਸੀ, ਸਭ ਜੋ ਆਣਗੇ ਜਾਣਗੇ ਵੀ, ਇਹ ਇੱਦਾਂ ਹੀ ਹੋਣਾ ਸੀ। ਜਿਹੜੇ ਮਨ ਨੇ ਐਕਸੈਪਟ ਕਰ ਲਿਆ, ਉਹ ਮਨ ਰਿਲੈਕਸ ਹੋ ਗਿਆ। ਜਿਹੜਾ ਐਕਸੈਪਟੈਂਸ ਜਿਹੜੀ ਹੈ ਸਾਡੀ, ਇਹ ਸਾਡੇ ਮਾਇੰਡ ਨੂੰ ਰਿਲੈਕਸ ਕਰਦੀ ਹੈ, ਸ਼ਾਂਤ ਕਰਦੀ ਹੈ। ਕੋਈ ਵੀ ਜ਼ਿੰਦਗੀ 'ਚ ਪ੍ਰੋਬਲਮ ਹੈ, ਮੰਨ ਲੈਣੀ ਚਾਹੀਦੀ ਹੈ, ਇਹ ਹੋ ਗਈ ਹੈ, ਬਸ ਉਹਨੂੰ ਮੰਨ ਲਓ ਤੇ ਰਿਲੈਕਸ ਰਹੋਗੇ। ਜਿੰਨਾ ਚਿਰ ਕਿਉਂ ਹੋਇਆ, ਇਹ ਕਿਉਂ ਹੋਇਆ ਸਾਡੇ ਨਾਲ, ਕਿਉਂ ਹੋਇਆ ਸਾਡੇ ਨਾਲ, ਕਿਉਂ ਹੋਇਆ, ਉਹਨਾਂ ਚਿਰ ਮਨ ਟਿਕ ਨਹੀਂ ਸਕਦਾ। ਮਨ ਸ਼ਾਂਤ ਉਦੋਂ ਹੁੰਦਾ ਜਦੋਂ ਇਹ ਐਕਸੈਪਟ ਕਰਦਾ। ਤੇ ਐਕਸੈਪਟੈਂਸ ਨੂੰ ਧਾਰਮਿਕ ਭਾਸ਼ਾ ਵਿੱਚ ਕੀ ਕਹਿੰਦੇ ਹੈ, ਇਹਨੂੰ ਕਹਿੰਦੇ ਜੋ ਤੁਧ ਭਾਵੈ ਸਾਈ ਭਲੀ ਕਰ। ਸਾਈਕੋਲੋਜੀ ਦੀ ਸਭ ਤੋਂ ਵੱਡੀ ਸਿੱਖਿਆ ਹੈ ਐਕਸੈਪਟ ਕਰੋ, ਪ੍ਰਵਾਨ ਕਰ ਲਓ, ਜੋ ਹੈ ਉਹਨੂੰ ਐਕਸੈਪਟ ਕਰੋ ਵੀ ਹੁਣ ਹੋ ਗਿਆ। ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਇਹ ਕਮਾਲ ਦੀ ਸਿੱਖਿਆ, ਹੁਕਮ ਦੇ ਵਿੱਚ ਰਹਿਣਾ ਸਿੱਖੋ, ਭਾਣੇ ਵਿੱਚ ਰਹਿਣਾ ਸਿੱਖੋ, ਇਹ ਐਕਸੈਪਟੈਂਸ ਹੈ, ਭਾਣਾ ਮੰਨਣਾ। ਕਰਨ ਵੇਲੇ ਇੱਦਾਂ ਨਹੀਂ ਗੁਰਮੁਖੋ, ਭਾਣਾ ਕਰਨ ਵੇਲੇ ਗੁਰੂ ਸਾਹਿਬ ਹੋਰ ਭਾਵ ਦਿੰਦੇ ਆ। ਵੇਖੋ ਫਸਲ ਬੀਜਣੀ ਹੈ, ਉਦੋਂ ਕਹੇ ਚੱਲ ਜੋ ਹੋਏਗਾ ਵੇਖੀ ਜਾਏਗੀ, ਗੇੜਾ ਮਾਰਨ ਜਾਣਾ ਉਹ ਜੋ ਹੋਏਗਾ ਜਿੰਨੀ ਹੋਏਗੀ ਵੇਖੀ, ਇਹ ਮੈਂ ਭਾਣਾ ਮੰਨ ਲਾਂਗਾ, ਇਹ ਨਕੰਮ ਪੁਣਾ, ਇਹ ਨਹੀਂ ਠੀਕ ਹੈ। ਭਾਣਾ ਇਹ ਜਿਹੜਾ ਭਾਣਾ ਹੈ ਇਹ ਕਿੱਥੇ ਆਏਗਾ, ਇਹ ਚੇਤਾ ਰੱਖਣਾ ਪੈਣਾ। ਇੱਕ ਟਾਈਮ ਦੇ ਉੱਤੇ ਭਾਵ ਇਹ ਹੈ, ਸੁਣੋ ਧਿਆਨ ਨਾਲ, ਇੱਕ ਟਾਈਮ ਦੇ ਉੱਤੇ ਇਹ ਭਾਵ ਪੈਦਾ ਕਰਨਾ, ਮੈਂ ਉੱਦਮ ਕਰਨਾ, ਉੱਦਮ ਕਰਦੇ ਆ ਜੀਓ ਤੂੰ ਕਮਾਵਨਿਆ ਸੁੱਖ ਪੁੰਚ, ਜਦੋਂ ਖੇਤ ਗੇੜਾ ਮਾਰਨ ਜਾਣਾ ਹੈ ਉੱਦਮ ਕਰਨਾ ਹੈ, ਉਦੋਂ ਇਹ ਭਾਵ ਦੇਣਾ ਉੱਦਮ ਕਰਨਾ ਹੈ, ਰਾਤਾਂ ਨੂੰ ਉੱਠ ਉੱਠ ਕੇ ਪਾਣੀ ਲਾਉਣਾ, ਉਦੋਂ ਭਾਣੇ ਵਾਲੀ ਪੰਗਤੀ ਨਹੀਂ ਪੜਨੀ, ਉਦੋਂ ਇਹ ਕਹਿਣਾ ਮੈਂ ਕੰਮ ਕਰਨ ਜਾਣਾ ਹੈ, ਖੇਤ ਜਾਣਾ ਹੈ, ਗੇੜਾ ਮਾਰਨ ਜਾਣਾ ਹੈ, ਮਿਹਨਤ ਕਰਨ ਜਾਣਾ ਹੈ, ਮਾਤਾ ਨੂੰ ਚੱਕ ਕੇ ਭੱਜਣਾ ਹੈ ਹੋਸਪਿਟਲ ਦੇ ਵਿੱਚ, ਉੱਦਮ ਕਰ ਲੈ ਕੇ ਚੱਲ, ਬਚਾ ਜਿੰਨਾ ਬਚਾ ਹੁੰਦਾ ਹੋਸਪਿਟਲ ਲੈ ਕੇ ਚੱਲ, ਇਲਾਜ ਕਰਾਓ, ਉਦੋਂ ਨਾ ਕਹਿਣ ਲੱਗ ਜੀ ਚਲੋ ਹੁਣ ਜੋ ਹੋਏਗਾ ਭਾਣਾ। ਏਦਾਂ ਨਹੀਂ, ਜ਼ੋਰ ਲਾਉਣ ਵੇਲੇ ਕਹਿਣਾ ਜ਼ੋਰ ਲਾਉਣਾ ਹੈ, ਤੇ ਜੇ ਫਿਰ ਵੀ ਝਾੜ ਨਿਕਲੇ ਘੱਟ, ਉੱਥੇ ਫਿਰ ਕਹਿਣਾ ਜੋ ਤੁਧ ਪਾਵੈ ਸਾਈ ਭਲੀ ਕਰ, ਉੱਥੇ ਭਾਣਾ ਮੰਨਣਾ, ਉੱਥੇ ਭਾਣਾ, ਜੋ ਹੁਣ ਹੋ ਗਿਆ ਐਕਸੈਪਟ ਕਰ ਲਿਆ, ਤੇਰਾ ਕੀ ਆ ਮਿੱਠਾ ਲੱਗ, ਹਰ ਨਾਮ ਪਦਾਰਥ ਨਾਨਕ ਮੰਗੈ, ਜੋ ਹੋ ਗਿਆ ਠੀਕ ਹੈ। ਉੱਦਮ ਕਰਨ ਵੇਲੇ ਆ ਨਹੀਂ ਕਹਿਣਾ ਵੀ ਜੋ ਹੋਏਗਾ ਕੋਈ ਗੱਲ ਨਹੀਂ, ਕਰਨ ਵੇਲੇ ਤੇ ਕਰਨੀ ਪੈਣੀ ਹਿੰਮਤ। ਬੱਚਾ ਪੜ੍ਹਨ ਵੇਲੇ ਜ਼ੋਰ ਲਾਵੇ ਪੂਰਾ, ਫਿਰ ਨੰਬਰ ਫਿਰ ਵੀ ਘੱਟ ਆਉਂਦੇ ਨੇ, ਫਿਰ ਭਾਈ ਭਾਣਾ ਮੰਨੀਏ, ਠੀਕ ਹੈ ਆਪਣੇ ਵੱਲੋਂ ਜ਼ੋਰ ਲਾਇਆ ਪੂਰਾ, ਜ਼ੋਰ ਲਾਉਣ ਵੇਲੇ ਪੂਰੀ ਜ਼ੋਰ ਲਾਉਣਾ, ਹਿੰਮਤ ਕਰਨੀ ਹੁੰਦੀ ਹੈ। ਸੋ ਤਾਂ ਕਰਕੇ ਜਿਹੜਾ ਮਿਹਨਤ ਵਾਲਾ ਕੰਮ ਹੈ ਉਹ ਆਪਣੀ ਜ਼ਿੰਦਗੀ ਵਿੱਚ ਡਟ ਕੇ ਕਰਨਾ ਹੈ, ਘਾਲਣਾ ਘਾਲਣੀ ਹੈ, ਤੇ ਫਿਰ ਨਾਲ ਦੀ ਨਾਲ ਐਕਸੈਪਟ ਕਰ ਲੈਣਾ ਵੀ ਜੇ ਆਹ ਹੋ ਗਿਆ ਤਾਂ ਕੋਈ ਗੱਲ ਨਹੀਂ। ਮੈਂ ਹੁਣ ਕੀ ਕਹਿ ਰਿਹਾ ਸੀ ਵੀ ਬਚਪਨ ਹੈ, ਜਵਾਨੀ ਹੈ, ਜਵਾਨੀ ਗਈ ਤੇ ਗਈ, ਫਿਰ ਇਹ ਤੇ ਪਤਾ ਹੀ ਹੈ, ਦਾੜੀ ਚਿੱਟੀ ਹੋਈ ਤੇ ਹੋਈ, ਐਕਸੈਪਟ ਕਰੋ ਹੋ ਗਈ, ਕੋਈ ਨਹੀਂ ਹੋਣੀ ਹੋਈ ਹੈ, ਆਹ ਮੌਤ ਆਈ ਸੀ ਸਾਡੇ ਘਰ ਚ ਆ ਗਈ ਹੈ, ਫਿਰ ਹੋਣੀ ਹੋਈ। ਜਿੰਨੀ ਛੇਤੀ ਐਕਸੈਪਟ ਕਰੋਗੇ, ਬ੍ਰੇਨ ਜਿੰਨਾ ਛੇਤੀ ਉਹਨੂੰ ਪ੍ਰਵਾਨ ਕਰੇਗਾ ਉਹਨਾਂ ਸੌਖਾ ਰਹੇਗਾ। ਜਿਹੜਾ ਨਹੀਂ ਐਕਸੈਪਟ ਕਰਦਾ ਕਿਉਂ ਹੋ ਗਿਆ ਕਿਉਂ ਹੋ ਗਿਆ, ਉਹ ਰਿਲੈਕਸ ਨਹੀਂ ਹੋ ਸਕਦਾ। ਜ਼ਿੰਦਗੀ 'ਚ ਵਾਧੇ ਘਾਟੇ ਬਹੁਤ ਪੈਂਦੇ ਹੈ, ਬਸ ਇਹਨੂੰ ਭਾਣਾ ਮੰਨ ਕੇ ਸ਼ਾਂਤ ਹੋ ਜਾਣਾ ਚਾਹੀਦਾ, ਆਪਣੇ ਆਪ ਨੂੰ ਰਿਲੈਕਸ ਕਰ ਲੈਣਾ ਚਾਹੀਦਾ। ਸੋ ਇਸ ਕਰਕੇ ਧਨ ਜੋਬਣ ਤੇ ਫੁੱਲ ਹੋਵੇ ਕੋਈ, ਅਰ ਫੁੱਲੜਾ ਨਾਠੀ ਅੜੇ, ਪ੍ਰਾਹੁਣੇ ਥੋੜੇ ਚਿਰ ਦੇ ਹਨ, ਇਹ ਧਨ ਵੀ ਜੋਬਣ ਵੀ ਅਰ ਫੁੱਲ ਵੀ ਇਹ ਸਦਾ ਨਹੀਂ ਖਿੜੇ ਰਹਿਣਗੇ। ਇਸੇ ਕਰਕੇ ਤੇ ਇਹਨੂੰ ਏਦਾਂ ਪੜ੍ਹਦੇ ਆ ਨਾ ਆਪਾਂ,
ਧਨ ਜੋਬਣ ਫੁੱਲਾਂ ਦੀਆਂ ਵਾੜੀਆਂ ਖਿੜੀਆਂ ਨਾ ਸਦਾ ਰਹਿਣੀਆਂ, ਧਨ ਜੋਬਣ ਫੁੱਲਾਂ ਦੀਆਂ ਵਾੜੀਆਂ ਖਿੜੀਆਂ ਨਾ ਸਦਾ ਰਹਿਣੀਆਂ।
ਜੋਬਣ ਫੁੱਲਾਂ ਦੀਆਂ ਵਾੜੀਆਂ
ਤਨ ਜੋਬਣ ਫੁੱਲਾਂ ਦੀਆਂ ਵਾੜੀਆਂ ਖਿੜੀਆਂ ਦਾ ਸਦਾ ਰਹਿਣੀਆਂ।
ਤਨ ਜੋਬਣ ਫੁੱਲਾਂ ਦੀਆਂ ਵਾੜੀਆਂ ਫੁੱਲਾਂ ਦੀਆਂ ਖਿੜੀਆਂ ਨਹੀਂ ਉਹ ਸਦਾ ਰਹਿਣੀਆਂ। ਤਨ ਜੋਬਣ ਫੁੱਲਾਂ ਦੀਆਂ ਵਾੜੀਆਂ ਖਿੜੀਆਂ ਦਾ ਸਦਾ ਰਹਿਣੀਆਂ।
ਤਨ ਜੋਬਣ ਫੁੱਲਾਂ ਦੀਆਂ ਵਾੜੀਆਂ ਖਿੜੀਆਂ ਦਾ ਸਦਾ ਰਹਿਣੀਆਂ।
ਪੜ ਲੈਣਾ ਚਾਹੀਦਾ
ਚਿੜੀਆਂ ਨਾ ਸਦਾ ਰਹਿਣੀਆਂ
ਅੱਜ ਧਨ ਜੋ ਬਣਿਆ ਫੁੱਲੜਾ
ਲਾਠੀ ਅੜੇ ਦਿਲਦਾਰ
ਪਕੜ ਕੇ ਪੱਤ
ਜੋਣ
ਧਨ ਜੋਬਨ ਜਵਾਨੀ ਅਰ ਫੁੱਲੜਾ ਫੁੱਲ ਸਦਾ ਨਹੀਂ ਖਿੜੇ ਰਹਿੰਦੇ ਨਾਠੀ ਅੜੇ ਦਿਨ ਚਾਰ ਅਗਲੀ ਪੰਗਤੀ ਹੈ ਪੱਬਣ ਕੇਰੇ ਪੱਤ ਜਿਉਂ ਢਲ ਟੁੱਲ ਜੁੰਮਣ ਹਾਰ ਚੌਪੱਤੀ ਜੀ ਪੈਦਾ ਹੋ ਜਾਂਦੀ ਛੱਪੜਾਂ ਦੇ ਵਿੱਚ ਵੇਖਿਆ ਨਾ ਛੱਪੜਾਂ ਦੇ ਵਿੱਚ ਉਹ ਜਿਹੜੀ ਚੌਪੱਤੀ ਜੀ ਪੈਦਾ ਹੁੰਦੀ ਹੈ ਉਹ ਕਹਿੰਦੇ ਓਨਾ ਚਿਰ ਹੀ ਹੈ ਜਿੰਨਾ ਚਿਰ ਪਾਣੀ ਛੱਪੜ 'ਚ ਹੁੰਦਾ ਜਿਉਂ ਹੀ ਛੱਪੜ ਸੁੱਕਦਾ ਉਹ ਵੀ ਨਾਲ ਹੀ ਖਤਮ ਹੋ ਜਾਂਦੀ ਹੈ ਸਰੀਰ ਰੂਪੀ ਆ ਜਿਹੜਾ ਸਾਡਾ ਭਾਂਡਾ ਹੈ ਨਾ ਆ ਪਾਣੀ ਜਿੰਨਾ ਕੁ ਚਿਰ ਇਹਦੇ ਵਿੱਚ ਹੈ ਓਨਾ ਚਿਰ ਹੀ ਸਭ ਕੁਝ ਚੱਲਦਾ ਸਾਹ ਚੱਲਦੇ ਨੇ ਨਹੀਂ ਤੇ ਸਾਰਾ ਕੁਛ ਨਾਲ ਹੀ ਖਤਮ ਹੋ ਜਾਣਾ ਇਸ ਕਰਕੇ ਪੱਬਣ ਕੇਰੇ ਪੱਤ ਜਿਉਂ ਢਲ ਢੁੱਲ ਜੰਮਣ ਹਾਰ ਇਸੇ ਕਰਕੇ ਅਗਲੀ ਪੰਗਤੀ ਹੈ ਜਿੰਨਾ ਆਨੰਦ ਲੈਣਾ ਲੈ ਲੈ ਹਿੰਮਤ ਕਰ ਲੈ ਸਰੀਰ 'ਚ ਸਾਹ ਹੈ ਭੱਜ ਨੱਠ ਕਰੋ ਜ਼ਿੰਮੇਵਾਰੀਆਂ ਨਿਭਾਓ ਹੁਣ ਸਾਰਿਆਂ ਨੇ ਸਾਡੇ ਲੋਕਾਂ ਨੇ ਇਹ ਵੀ ਕੀਤਾ ਨਾਮ ਬਾਅਦ 'ਚ ਜਪ ਲਾਂਗੇ ਰੱਬ ਰੱਬ ਬਾਅਦ 'ਚ ਕਰ ਲਾਂਗੇ ਥੋੜ੍ਹਾ ਜਿਹਾ ਕੰਮ ਨਿਬੇੜ ਲਈਏ ਬਸ ਮੁੜ ਕੇ ਚੰਗੇ ਪਾਸੇ ਹੀ ਲਾ ਲੈਣਾ ਜੀ ਆਪਾਂ 10 ਕੁ ਸਾਲਾਂ ਬਾਅਦ ਇੱਧਰ ਹੀ ਲੱਗ ਜਾਂਗੇ ਜਦੋਂ ਤੂੰ ਕਿਸੇ ਕੰਮ ਦਾ ਨਹੀਂ ਰਹਿਣਾ ਉਹਨੂੰ ਫਿਰ ਇੱਧਰ ਨੂੰ ਲੱਗ ਜੀ ਵੀ ਹੁਣ ਕਿਸੇ ਕੰਮ ਦਾ ਹੀ ਨਹੀਂ ਰਿਹਾ ਤੇ ਨਾ ਤੇਰੇ 'ਚ ਨੈਣ ਪ੍ਰੈਣ ਨਾ ਤੁਰਿਆ ਜਾਏ ਨਾ ਗੋਡੇ ਹੁਣ ਤੁਰਿਆ ਜਾਂਦਾ ਨਹੀਂ ਹੁਣ ਗੁਰਦੁਆਰੇ ਸੇਵਾ ਕਰੀਏ ਤੇ ਤੁਰਿਆ ਤੇ ਤੇਰੇ ਤੋਂ ਜਾਂਦੇ ਤੇ ਤੋਰਨ ਵਾਲਾ ਬੰਦਾ ਚਾਹੀਦਾ ਕੋਈ ਜਿੱਦਣ ਜਾਣ ਸੀ ਜਿੱਦਣ ਭੱਜ ਨੱਠ ਕਰ ਸਕਦਾ ਸੀ ਉਦਣ ਆਪਣਿਆਂ ਲਈ ਕੀਤਾ ਜਿੱਦਣ ਹੁਣ ਟਾਈਮ ਆਇਆ ਹੁਣ ਤੁਰਿਆ ਹੁਣ ਕਿਸੇ ਕੰਮ ਦਾ ਨਹੀਂ ਰਿਹਾ ਤਾਂ ਕਈ ਵਾਰੀ ਕਈ ਥਾਵਾਂ ਤੇ ਜਾਈਦਾ ਨਾ ਬਾਬਾ ਜੀ ਤੁਹਾਨੂੰ ਬੇਨਤੀ ਕਰਨੀ ਹੈ ਮੈਂ ਕਿਹਾ ਕੀ ਇਹ ਮੁੰਡਾ ਸਾਡਾ ਜੀ ਇਹਨੂੰ ਅਸੀਂ ਨਾ ਕੰਮ ਸਿਖਾਇਆ ਸਿੱਖਿਆ ਹੀ ਨਹੀਂ ਅੱਛਾ ਪੜ੍ਹਨੇ ਪਾਇਆ ਪੜ੍ਹਿਆ ਹੀ ਨਹੀਂ ਫਿਰ ਫਲਾਣੇ ਥਾਂ ਤੇ ਕੰਮ ਲਾਇਆ ਉੱਥੇ ਨਹੀਂ ਲੱਗਾ ਫਿਰ ਇਹਨੂੰ ਬਾਬਾ ਜੀ ਤੁਸੀਂ ਵੀ ਲੈ ਜਾਓ ਆਪਣੇ ਨਾਲ ਤੇ ਮੈਂ ਪੁੱਛਦਾ ਵੀ ਜਿਹੜਾ ਇੱਦਾਂ ਨਹੀਂ ਕਿਸੇ ਨੇ ਕਿਹਾ ਵੀ ਆਹ ਸਰਕਾਰੀ ਨੌਕਰੀ ਲੱਗਿਆ ਇਹਨੂੰ ਲੈ ਜਾਓ ਜਿਹੜਾ ਕਿਸੇ ਨਹੀਂ ਕੰਮ ਦਾ ਇਹਨੂੰ ਤੁਸੀਂ ਲੈ ਜਾਓ ਹੁਣ ਜਦੋਂ ਬੰਦਾ ਕਿਸੇ ਨਹੀਂ ਕੰਮ ਦਾ ਰਹਿੰਦਾ ਉਦੋਂ ਫਿਰ ਕਹਿੰਦਾ ਹੁਣ ਗੁਰਦੁਆਰੇ ਵਾਲੇ ਪਾਸੇ ਨੂੰ ਲੱਗ ਜਾਈਏ ਉੱਥੇ ਤਖ਼ਤ ਪੋਸ਼ ਤੇ ਜਾ ਕੇ ਬੈਠਾ ਤਾਸ਼ ਹੀ ਖੇਡ ਸਕਦਾ ਹੋਰ ਨਹੀਂ ਕੁਝ ਹੋਣਾ ਇਹ ਤੇ ਜਦੋਂ ਸਰੀਰ 'ਚ ਜਾਨ ਹੋਵੇ ਤਾਕਤ ਹੋਵੇ ਉਦੋਂ ਹੀ ਗੁਰਦੁਆਰੇ ਜਾ ਉਦੋਂ ਹੀ ਪਾਠ ਕਰ ਉਦੋਂ ਹੀ ਨਿਤਨੇਮ ਕਰ ਉਦੋਂ ਹੀ ਕੋਈ ਚੱਜ ਦਾ ਗ੍ਰੰਥ ਪੜ੍ਹ ਲੈ ਗੁਰਬਾਣੀ ਪੜ੍ਹ ਲੈ ਕੋਈ ਉਦੋਂ ਹੀ ਮੌਕਾ ਹੈ ਨਾ ਉਦੋਂ ਸਾਰਾ ਦੂਜੇ ਪਾਸੇ ਲਾ ਦਿੱਤਾ ਮੁੜ ਕੇ ਫਿਰ ਜਦੋਂ ਆ ਗਿਆ ਅੰਤ ਸਮਾਂ ਹੁਣ ਜੀ ਸਾਡਾ ਮਨ ਨਹੀਂ ਲੱਗਦਾ ਜਿਹਨੂੰ ਮਰਜ਼ੀ ਪੁੱਛ ਲਓ ਪਾਠ ਤੇ ਤੁਸੀਂ ਕਹਿੰਦੇ ਲੱਗਦੇ ਗਏ ਆ ਪਰ ਮਨ ਲੱਗਦਾ ਹੀ ਨਹੀਂ ਇੱਧਰਲੇ ਪਾਸੇ ਲੱਗਣਾ ਕਿੱਥੋਂ ਹੈ ਜੈਸੇ ਘਰ ਲੱਗਾ ਆਗ ਜਾਗ ਕੂਆ ਖੋਦਿਓ ਚਾਹੇ ਕਾਰਜ ਨਾ ਸਿੱਧ ਹੋਏ ਰੋਏ ਪਛੋਤਾਈ ਹੈ ਘਰ ਨੂੰ ਅੱਗ ਲੱਗ ਜਾਵੇ ਤੇ ਹੁਣ ਕਵੇਂ ਮੈਂ ਖੂਹ ਪੱਟਾਂਗਾ ਜੀ ਫਿਰ ਪਾਣੀ ਕੱਢਾਂਗਾ ਫਿਰ ਅੱਗ ਬੁਝਾਵਾਂਗਾ ਫਿਰ ਬੁਝ ਗਈ ਪਹਿਲਾਂ ਹੀ ਤਿਆਰੀ ਰੱਖਣੀ ਪੈਂਦੀ ਹੈ ਟਾਈਮ ਤੇ ਵੀ ਕਦੇ ਖੂਹ ਪੱਟੇ ਗਏ ਹੈ ਦੁਸ਼ਮਣ ਚੜ ਕੇ ਆਇਆ ਹੁਣ ਕਹਿੰਦਾ ਮੈਂ ਸ਼ਸਤਰ ਵਿੱਦਿਆ ਸਿੱਖਣ ਚੱਲਿਆ ਜੈਸੇ ਤੋਂ ਸੰਗਰਾਮ ਸਮੇਂ ਸਿੱਖਿਓ ਚਾਹੇ ਵੀਰ ਵਿੱਦਿਆ ਅਨੱਥਾ ਉੱਦਮ ਜੈਤ ਪਦਵੀ ਨਾ ਪਾਈ ਹੈ ਜਿੱਤ ਨਹੀਂ ਸਕਦਾ ਜੇ ਪਹਿਲਾਂ ਨਾ ਤਿਆਰੀ ਰੱਖੇਗਾ ਕਿਤੇ ਟਾਈਮ ਤੇ ਵੀ ਜੰਗ ਜਿੱਤੇ ਗਏ ਹੈ ਜੈਸੇ ਨਿਸ ਸੋਬਤ ਸੰਘਾਤੀ ਚੱਲੇ ਜਾਤ ਪਾਛੇ ਭੌਰ ਭਏ ਪਾਰ ਬਾਂਧ ਚੱਲੇ ਕੱਤ ਜਾਈਏ ਗਏ ਸੀ ਕਿਤੇ ਯਾਤਰਾ ਤੇ ਨਾਲ ਦੇ 3 ਵਜੇ ਤੁਰੇ ਨੇ ਤੂੰ 9 ਵਜੇ ਗੱਠੜੀ ਚੁੱਕ ਕੇ ਕਿਵੇਂ ਨਾਲ ਰਲ ਜਾਂਦਾ ਨਹੀਂ ਰਲ ਸਕਦਾ ਤੈਸੇ ਮਾਇਆ ਧੰਦ ਅੰਧ ਅਬਦ ਵਿਹਾਏ ਜਾਏ ਅੰਤਕਾਲ ਕੈਸੇ ਹਰ ਨਾਮ ਲਿਵਲਾਈਏ ਮਾਇਆ ਦੇ ਧੰਦਿਆਂ 'ਚ ਸਾਰੀ ਜ਼ਿੰਦਗੀ ਲੰਘਾ ਕੇ ਹੁਣ ਅੰਤ ਵੇਲੇ ਆਖੇ ਰੱਬ ਰੱਬ 'ਚ ਦਿਲ ਲੱਗ ਜਾਏ ਨਹੀਂ ਲੱਗਣਾ ਇਹ ਤੇ ਪਹਿਲਾਂ ਹੀ ਲਾਉਣਾ ਪੈਣਾ ਪਹਿਲਾਂ ਤੋਂ ਤਿਆਰੀ ਰੱਖਣੀ ਪੈਂਦੀ ਹੈ ਮਾਈਂਡ ਸੈੱਟ ਪਹਿਲਾਂ ਤੋਂ ਕਰਨੇ ਪੈਂਦੇ ਹੈ ਆਪਣੇ ਆਪ ਨੂੰ ਪਹਿਲਾਂ ਤੋਂ ਸਮਰਪਿਤ ਕਰਕੇ ਰੱਖਾਂਗੇ ਤਾਂ ਹੀ ਬੁਢੇਪਾ ਚੰਗਾ ਲੰਘਣਾ ਹੈ ਮੇਰੀ ਨਾਨੀ ਜੀ 90 ਸਾਲ ਦੇ ਹੈ ਆਏ ਤੇ ਨਹੀਂ ਹੋਣੇ ਸ਼ਾਇਦ ਬਜ਼ੁਰਗ 90 ਦੇ ਹੈ ਮੇਰੇ ਮਾਮੇ ਵਿੱਚ ਆਏ ਹੋਣਗੇ ਕਿਉਂਕਿ ਸਾਡੀ ਰਿਸ਼ਤੇਦਾਰੀ ਪੈਂਦੀ ਹੈ ਬਾਬਾ ਜੀ ਦੇ ਨਾਲ ਕੁੜਮਾਚਾਰੀ ਹੈ ਤੇ ਮੈਂ ਦੱਸ ਹੀ ਰਿਹਾ ਵੀ ਮੇਰੀ ਨਾਨੀ ਦੀ ਉਮਰ 90 ਸਾਲ ਦੀ ਹੈ ਤੇ ਹੁਣ ਵੀ ਉਹ 3 ਵਜੇ ਉੱਠ ਕੇ 2 ਵਜੇ 3 ਵਜੇ ਇਸ਼ਨਾਨ ਕਰ ਲੈਂਦੇ ਆ ਆਪਣਾ ਸੂਟ ਆਪ ਧੋਂਦੀ ਹੈ ਜੇ ਤੱਕ ਵੀ ਨੂੰਹ ਤੋਂ ਨਹੀਂ ਧਵਾਉਂਦੀ ਆਪ ਧੋਂਦੀ 90 ਸਾਲ ਦੀ ਆਪਣਾ ਸਾਰਾ ਕੰਮ ਆਪ ਕਰ ਲੈਂਦੀ 90 ਸਾਲ ਦੀ ਉਮਰ ਹੈ ਦੁੱਖ ਵੀ ਬੜੇ ਝੱਲੇ ਨੇ ਜ਼ਿੰਦਗੀ ਤਕਲੀਫਾਂ ਮੇਰੀ ਮਾਤਾ ਦੀ ਮੌਤ ਹੋਈ ਨੂੰ 3 ਸਾਲ ਹੋ ਚੱਲੇ ਐ। 60 ਸਾਲ ਦੀ ਉਮਰ 60-62 ਸਾਲ ਦੀ ਉਮਰ ਵਿੱਚ ਆਪਣੀ ਧੀ ਨੂੰ ਤੋਰਿਆ, ਜਵਾਈ ਨੂੰ ਤੋਰਿਆ, ਦੁੱਖ ਵੇਖੇ ਐ ਬੜੇ। ਪਰ ਹੁਣ ਵੀ ਉਹ ਪਾਠ ਵਾਲੇ ਪਾਸੇ ਪਤਾ ਕਿਉਂ ਲੱਗੇ ਐ, ਕਿਉਂ ਲੱਗੇ ਐ? 30 ਸਾਲ ਪਹਿਲਾਂ ਮੈਂ ਵੇਂਦਾ ਰਿਹਾ, ਕੋਈ ਘਰ ਵਿੱਚ ਪਾਠ ਕਰਨ ਵਾਲਾ ਨਹੀਂ, ਮਾਤਾ ਹੀ ਸੁਖਮਨੀ ਸਾਹਿਬ ਦਾ ਗੁਟਕਾ ਲੈ ਕੇ ਬੈਠੀ ਹੁੰਦੀ ਸੀ। ਤੇ ਉਸ ਪਾਠ ਨੇ ਮਾਤਾ ਨੂੰ ਸਹਾਰਾ ਵੀ ਦਿੱਤਾ ਹੈ, ਅੱਜ ਤੱਕ ਜਿਉਂਦੀ ਵੀ ਇਸੇ ਕਰਕੇ ਰਹੀ ਹੈ, ਮਨ ਵੀ ਕਾਇਮ ਰਿਹਾ ਹੈ, ਧਾਰਮਿਕ ਮਨ ਹੈ, ਧਾਰਮਿਕ। ਸਵੇਰੇ ਤੁਸੀਂ 6 ਵਜੇ ਭਾ ਦਿਓ, ਸ਼ਾਮ ਨੂੰ 6 ਵਜੇ ਉੱਠ ਪਏਗੀ। 6 ਤੋਂ ਲੈ ਕੇ 6, 12 ਘੰਟੇ ਚੌਂਕੜਾ ਮਾਰ ਸਕਦੀ ਹੈ, ਵੱਡੇ ਤੋਂ ਵੱਡਾ ਬਾਬਾ ਨਹੀਂ ਮਾਰ ਸਕਦਾ, ਕੋਈ ਗੋਡਾ ਨਹੀਂ ਦੁਖਦਾ, ਕੋਈ ਨਹੀਂ ਗੋਡੇ ਦੁਖਦੇ, ਇੱਦਾਂ ਬੈਠੀ ਰਹੇ। 12 ਘੰਟੇ ਚੌਂਕੜਾ ਮਾਰ ਸਕਦੀ, ਕਿਉਂਕਿ ਚੌਂਕੜਾ ਮਾਰਨ ਦੀ ਆਦਤ ਪਈ ਹੈ ਸ਼ੁਰੂ ਤੋਂ। ਜਵਾਨੀ ਵੇਲੇ ਆਦਤਾਂ ਪਾ ਕੇ ਰੱਖੋਗੇ, ਬੁਢੇਪਾ ਸੌਖਾ ਲੱਗੇਗਾ। ਤੇ ਜੇ ਆਦਤਾਂ ਨਾ ਪਾਈਆਂ, ਫਿਰ ਬੁਢੇਪੇ ਵੇਲੇ ਆਪਾਂ ਕਹੀਏ ਵੀ ਹੁਣ ਮੇਰਾ ਮਨ ਲੱਗੇਗਾ, ਨਹੀਂ ਲੱਗਣਾ, ਫਿਰ ਤੇ ਹਿੱਲ ਜਾਣਾ ਕੰਮ। ਇਹਨੂੰ ਜਵਾਨੀ ਦੀ ਐਨਰਜੀ ਹੈ, ਜਿਹੜੇ ਪਾਸੇ ਲਾ ਲਓਗੇ ਲੱਗ ਜਾਓਗੇ, ਨਹੀਂ ਮਨ ਲਾਵਾਂਗੇ ਨਹੀਂ ਲੱਗੇਗਾ। ਬਸ ਜਿੰਨਾ ਹੋ ਸਕੇ ਪਾਠ ਵਾਲੇ ਪਾਸੇ, ਭਜਨ ਵਾਲੇ ਪਾਸੇ ਆਪਣੇ ਆਪ ਨੂੰ ਲਾ ਲੈਣਾ ਚਾਹੀਦਾ ਹੈ। ਜਵਾਨੀ 'ਚ ਲੱਗੇ ਰਹਾਂਗੇ, ਬੁਢੇਪਾ ਸੌਖਾ ਹੋ ਜਾਏਗਾ ਭਾਈ, ਨਹੀਂ ਤੇ ਤਕਲੀਫ ਹੋਏਗੀ, ਤੰਗ ਹੋਵਾਂਗੇ। ਇਸ ਕਰਕੇ ਜਿੰਨਾ ਹੋ ਸਕੇ ਪਹਿਲਾਂ ਹੀ ਆਪਣੀ ਆਦਤ ਬਣਾ ਕੇ ਰੱਖੀਏ। ਤੈਸੇ ਮਾਇਆ ਧੰਦ ਅੰਧ ਅਬਦ ਵਿਹਾਏ ਜਾਏ, ਅੰਤ ਕਾਲ ਕੈਸੇ ਹਰ ਨਾਮ ਲੈ ਬੁਲਾਈਏ। ਅਬ ਨਾ ਭਜਸ ਭਜਸ ਕਬ ਭਾਈ, ਆਵੇ ਅੰਤ ਨਾ ਭਜਿਆ ਜਾਈ। ਅੰਤ ਸਮੇਂ ਕਿਵੇਂ ਲੱਗ ਜਾਂਗੇ ਫਿਰ ਆਪਾਂ? ਇਸ ਕਰਕੇ ਰੰਗ ਮਾਣ ਲੈ ਪਿਆਰਿਆ, ਜਾ ਜੋਬਣ ਨੌ ਹੁੱਲਾ। ਹੁਲਾਰਾ ਹੈ ਜਵਾਨੀ ਦਾ, ਜਵਾਨੀ ਦਾ ਜੋਸ਼ ਹੁੰਦਾ, ਇੱਕ ਹੁਲਾਰਾ ਹੁੰਦਾ। ਜਵਾਨੀ ਆਪਣੇ ਆਪ ਵਿੱਚ ਇੱਕ ਹੁਲਾਰਾ ਹੁੰਦੀ ਹੈ, ਇੱਕ ਹਿੰਮਤ ਹੁੰਦੀ ਹੈ ਜਵਾਨੀ।
ਬਨ ਨੌਹਲਾ ਦਿਨ ਥੋੜੇ ਥੱਕੇ ਪਿਆ ਪੁਰਾਣਾ ਚੋਲਾ।
ਬਸ ਸਰੀਰ ਰੂਪੀ ਚੋਲਾ ਦਿਨ ਰਾਤ ਪੁਰਾਣਾ ਹੋ ਰਿਹਾ, ਤੇ ਜਵਾਨੀ ਦਾ ਜਿਹੜਾ ਇਹ ਜੋਸ਼ ਹੈ, ਹੁਲਾਰਾ ਹੈ, ਇਹ ਹੁਲਾਰਾ ਹੀ ਹੈ, ਜਿੱਧਰ ਨੂੰ ਮਰਜ਼ੀ ਮਾਰ ਲਓ ਹੁਲਾਰਾ, ਜਵਾਨੀ ਦਾ ਹੁਲਾਰਾ, ਇਹਨੂੰ ਚੰਗੇ ਪਾਸੇ ਲਾ ਕੇ ਰੱਖੋ। ਬਾਬਾ ਫਰੀਦ ਸਾਹਿਬ ਨੂੰ ਕਿਹਾ, ਫਰੀਦ ਸਾਹਿਬ ਜਵਾਨੀਆਂ ਮਾਣੋ, ਲੋਕਾਂ ਵਾਂਗੂ ਜਵਾਨੀਆਂ ਮਾਣ, ਲੋਕੀ ਵੇ ਕੀ ਕੁਝ ਕਰਦੇ ਨੇ ਜਵਾਨੀ ਚ। ਬਾਬਾ ਫਰੀਦ ਸਾਹਿਬ ਕਹਿੰਦੇ, ਮੈਂ ਲੋਕਾਂ ਵਾਂਗੂ ਜਵਾਨੀ ਨਹੀਂ ਮਾਨਣੀ, ਤੇਰੀ ਜਵਾਨੀ ਜਾ ਰਹੀ ਹੈ। ਕਹਿੰਦੇ ਜਾਏ, ਤੂੰ ਕਿਹੜੇ ਪਾਸੇ ਲੱਗ ਗਿਆ, ਤੇਰੀ ਜਵਾਨੀ ਦਾ ਤੈਨੂੰ ਪਤਾ ਹੀ ਨਹੀਂ ਲੱਗਣਾ, ਲੋਕਾਂ ਵਾਲੇ ਨਜ਼ਾਰੇ ਤੇ ਤੂੰ ਲੈ ਹੀ ਨਹੀਂ। ਤੇ ਬਾਬਾ ਫਰੀਦ ਸਾਹਿਬ ਕਹਿੰਦੇ, ਜਾਵੇ ਜਿੱਧਰ ਜਾਂਦਾ ਜੋਬਨ ਜਾਂਦੇ ਨਾ ਡਰਾਂ, ਕੋਈ ਡਰ ਨਹੀਂ ਜਵਾਨੀ ਚੱਲੀ ਹੈ, ਜਾਏ ਜੋਬਨ ਜਾਂਦੇ ਨਾ ਡਰਾਂ, ਜੇ ਸਹਿ ਪ੍ਰੀਤ ਨਾ ਜਾਏ। ਫਰੀਦਾ, ਕਿੱਤੀ ਜੋਬਨ ਪ੍ਰੀਤ ਬਿਨ ਸੁੱਕ ਗਏ ਕੁਮਲਾਏ, ਕਿੰਨੇ ਹੀ ਜੋਬਨ ਸੁੱਕ ਸੜ ਗਏ ਬਿਨਾਂ ਪ੍ਰੀਤ ਤੋਂ। ਜੇ ਪ੍ਰੀਤ ਕਰ ਲਈਏ ਰੱਬ ਨਾਲ, ਤਾਂ ਵੀ ਜਵਾਨੀ ਜਾਣੀ ਹੈ, ਨਾ ਕੀਤੀ ਫਿਰ ਕਿਹੜਾ ਬਚ ਜਾਣੀ ਹੈ, ਫਿਰ ਵੀ ਜਾਣੀ ਹੈ। ਕਿੰਨੇ ਹੀ ਸੁੱਕ ਸੜ ਗਏ, ਮੈਂ ਲੋਕਾਂ ਵਾਂਗੂ ਜਵਾਨੀਆਂ ਨਹੀਂ ਮਾਨਣੀਆਂ, ਮੈਂ ਆਪਣੀ ਜ਼ਿੰਦਗੀ ਲੇਖੇ ਲਾਉਣੀ ਹੈ, ਮੈਂ ਜਵਾਨੀ ਇੱਦਾਂ ਹੀ ਮਾਨਣੀ, ਇੱਦਾਂ ਹੀ ਮਾਨਣੀ ਹੈ ਆਪਣੀ ਜਵਾਨੀ। ਕੌਣ ਲਾਉਂਦਾ ਜੀ ਜਵਾਨੀ ਆਪਣੀ ਲੇਖੇ? ਆਹ ਬਾਬਾ ਜੀ ਜੋਗਾ ਸਿੰਘ ਹੋਣੀ ਬੈਠੇ ਆ ਮੇਰੇ ਪਿੱਛੇ, ਕਰਨਾਲ ਤੋਂ। ਇਹਨਾਂ ਦੇ ਵੱਡੇ ਬਾਬਾ ਜੰਗ ਸਿੰਘ ਸਨ, ਤੇ ਜੇ ਤੁਸੀਂ ਕਰਨਾਲ ਜਾਓ ਨਾ ਮੇਨ ਰੋਡ ਦੇ ਉੱਤੇ, ਕਰਨਾਲ ਬਿਲਕੁਲ ਮੇਨ ਰੋਡ ਦੇ ਉੱਤੇ ਅਸਥਾਨ ਹੈ, ਖੱਬੇ ਪਾਸੇ ਜਦੋਂ ਆਪਾਂ ਦਿੱਲੀ ਨੂੰ ਜਾਂਦੇ, ਤੇ ਖੱਬੇ ਪਾਸੇ ਅਸਥਾਨ ਹੈ। ਇੱਥੋਂ ਨਗਰ ਕੀਰਤਨ ਗਿਆ ਸੀ, 84 ਦਾ ਸਮਾਂ ਸੀ ਜਿਹੜਾ, 82 ਦਾ, ਤੇ ਦਿੱਲੀ ਦੇ ਵਿੱਚ ਨਗਰ ਕੀਰਤਨ ਗਿਆ। ਉੱਥੇ ਉਦੋਂ ਰੋਸ ਸੀ, ਉਹ ਬੱਸ ਜਿਹੜੀ ਫਾਟਕ ਜਿਹੜਾ ਉਹ ਕਿੱਥੇ ਸੀ ਜੀ? ਉਹ ਤਰਨ ਤਾਰਨ ਵਿੱਚ ਉਹ ਫਾਟਕ ਬੰਦ ਨਾ ਕੀਤਾ, ਤੇ ਉਸ ਵੇਲੇ ਕਾਫੀ ਸਿੰਘ ਸ਼ਹੀਦ ਹੋਏ ਉਹਦੇ ਚ ਆ, ਤੇ ਉਸ ਵੇਲੇ ਰੋਸ ਵਜੋਂ ਨਗਰ ਕੀਰਤਨ। ਉੱਥੇ ਨਗਰ ਕੀਰਤਨ ਦੇ ਗਿਆਂ ਦੇ ਉੱਤੇ ਹੁੱਲੜਬਾਜ਼ੀ ਹੋ ਜਾਂਦੀ, ਜਿਵੇਂ ਅੱਗੇ ਪੁਲਿਸ ਰੋਕ ਰਹੀ ਸੀ, ਆਪਣੇ ਵਾਲੇ ਰੋਸ ਕਰ ਰਹੇ ਸੀ, ਤੇ ਉਹਨਾਂ ਦੇ ਵਿੱਚੋਂ ਫਿਰ ਇੱਕ ਮੁਲਾਜ਼ਮ ਨੇ ਦਿੱਲੀ ਦੇ ਨੇ, ਜਦੋਂ ਰੌਲਾ ਪੈ ਜਾਂਦਾ ਹੁੰਦਾ, ਲਾਠੀ ਚਾਰਜ ਹੋ ਜਾਂਦਾ, ਫਿਰ ਉੱਥੇ ਕਿਹੜਾ ਪਤਾ ਲੱਗਦਾ। ਉਹ ਬੀਬੀਆਂ ਬੈਠੀਆਂ ਸੀ, ਬੱਚੇ ਬੈਠੇ ਸੀ, ਤੇ ਉਹਨੇ ਇੱਦਾਂ ਬੰਦੂਕ ਸਿੱਧੀ ਕਰ ਲਈ, ਉਹ ਲੱਗਿਆ ਬੱਚਿਆਂ ਵਾਲੇ ਪਾਸੇ ਨੂੰ ਮਾਰੀ, ਉਹ ਇੱਕ ਵਾਰੀ ਤੇ ਬਚ ਗਏ ਤੇ ਜਦੋਂ ਦੂਜੀ ਵਾਰੀ ਤਾਣ ਲਈ ਨਾ ਤੇ ਬਾਬਾ ਜੰਗ ਸਿੰਘ ਹੋਣੀ ਉੱਠ ਕੇ ਅੱਗੇ ਹੋ ਗਏ ਤੇ ਏਦਾਂ ਚੋਲਾ ਪਾੜ ਲਿਆ, ਏਦਾਂ ਏਦਾਂ ਚੋਲਾ ਬਟਨ ਖੋਲ ਕੇ ਨਾ ਜ਼ੋਰ ਨਾਲ ਕਹਿੰਦੇ ਓਏ ਇੱਧਰ ਕਾਹਦੇ ਲਈ ਮਾਰਨਾ ਹੈ, ਜੇ ਮਾਰਨਾ ਹੀ ਤਾਂ ਇੱਥੇ ਛਾਤੀ 'ਚ ਮਾਰ, ਆ ਨਿਆਣੇ ਨਿੱਕੇ ਨਿੱਕੇ ਬੱਚਿਆਂ ਦੇ ਉੱਤੇ ਕਰਦਾ, ਇਹਨਾਂ ਤੇ ਲੱਗਾ ਕਰਨ, ਤੂੰ ਮੇਰੇ ਮਾਰ ਜੇ ਮਾਰਨਾ, ਏਦਾਂ ਕਿਹਾ, ਏਦਾਂ ਖੜ ਕੇ ਜਾ ਕੇ ਉਹਨੇ ਅਗਲੇ ਨੇ ਗੋਲੀ ਚਲਾ ਦਿੱਤੀ, ਉੱਥੇ ਹੀ ਸਰੀਰ ਆਪਣਾ ਛੱਡਿਆ, ਉੱਥੇ ਉਹਨਾਂ ਦਾ ਸੰਸਕਾਰ ਹੋਇਆ। ਤੇ ਕਿਹੜਾ ਬੰਦਾ ਜਿਹੜਾ ਕਿਸੇ ਲਈ ਆਪਣੀ ਜਵਾਨੀ ਲਾ ਦੇਗਾ, ਕਿਸੇ ਵਾਸਤੇ ਕੌਣ ਮਰਦਾ ਹੁੰਦਾ, ਕਿਹੜਾ ਵਾਰਦੂ ਪਿਆਰੀ ਜਿੰਦ ਆਪਣੀ ਤੇਰਿਆਂ ਪਿਆਰਿਆਂ ਬਿਨਾਂ, ਕੌਣ ਵਾਰਦਾ ਆਪਣੀ ਜਿੰਦੜੀ। ਪਰ ਉਹਨਾਂ ਨੇ ਆਪਣੀ ਜਿੰਦ ਵੀ ਲੇਖੇ ਲਾ ਦਿੱਤੀ ਭਾਈ, ਪਰਉਪਕਾਰੀ ਜਿਹੜੇ ਹੁੰਦੇ ਨੇ ਨਾ ਉਹਨਾਂ ਦੇ ਅੰਦਰ ਪਰਉਪਕਾਰ ਦੇ ਉਮਾਹ ਵਗਦੇ ਆ, ਬ੍ਰਹਮ ਗਿਆਨੀ ਪਰਉਪਕਾਰ ਉਮਾਹਾਂ, ਇਹੋ ਜਿਹੇ ਗੁਰਮੁਖ ਪਿਆਰੇ ਹੀ ਪਰਉਪਕਾਰੀ ਹੁੰਦੇ ਆ ਕੋਈ, ਜਿਹੜਾ ਆਪਣਾ ਆਪ ਕੁਰਬਾਨ ਕਰ ਸਕਣ। ਕਹਿੰਦੇ ਸਾਨੂੰ ਅਸੀਂ ਲੋਕਾਂ ਵਾਂਗੂ ਜਵਾਨੀ ਨਹੀਂ ਮੰਨਣੀ, ਅਸੀਂ ਆਪਣੀ ਜਵਾਨੀ ਲੇਖੇ ਲਾ ਦੇਣੀ। ਸੋ ਇਸ ਕਰਕੇ ਰੰਗ ਮਾਣ ਲੈ ਪਿਆਰਿਆ ਜਾ ਜੋਬਣ ਨੋ ਹੁੱਲਾ, ਦਿਨ ਥੋੜੜੇ ਥੱਕੇ ਭਇਆ ਪੁਰਾਣਾ ਚੋਲਾ। ਅਗਲੀਆਂ ਪੰਕਤੀਆਂ ਨੇ ਵੇਖ ਕਿੰਨੇ ਤੁਰ ਗਏ ਸਾਡੇ ਕੋਲੋਂ। ਹਾਂਜੀ,
ਸੱਜਣ ਮੇਰੇ ਰੰਗਲੇ ਜਾਏ ਸੁੱਤੇ ਜੀਰਾਣ, ਹੰਪੀ ਵੰਜਾ ਡੁੰਮਣੀ ਰੋਮਾ ਚੀਣੀ ਬਾਣ।
ਕਿੰਨੇ ਸੱਜਣ ਚਲੇ ਗਏ ਸਾਡੇ ਵਹਿੰਦਿਆਂ ਵਹਿੰਦਿਆਂ, ਬਜ਼ੁਰਗੋ ਜਿਹੜੇ ਤੁਹਾਡੇ ਚ ਬਜ਼ੁਰਗ ਨੇ 60-65-70 ਸਾਲ ਵਾਲੇ, ਤੁਸੀਂ ਤੇ ਕਿੰਨੇ ਹੀ ਤੋਰੇ ਨੇ, ਵੇਖੋ ਭੈਣ ਭਰਾ ਮਾਤਾ ਪਿਤਾ ਕਿੰਨੇ ਹੱਥੀ ਸਾਡੇ ਸਾਹਮਣੇ ਚਲੇ ਗਏ। ਸੱਜਣ ਮੇਰੇ ਰੰਗਲੇ ਜਾਏ ਸੁੱਤੇ ਜੀਰਾਣ, ਕਬਰਸਤਾਨ ਚ ਚਲੇ ਗਏ, ਹੰਪੀ ਵੰਜਾ ਡੂਮਣੀ ਰੋਵਾਂ ਝੀਣੀ ਮਾਣ, ਚ ਵੰਜਾ ਕਹੀਏ ਤੁਰੇ ਉੱਧਰ ਹੀ ਅਸੀਂ, ਪਰ ਡਬਲ ਮਾਈਂਡਡ ਡੂਮਣੀ ਦੋ ਚਿੱਤੇ ਹੋਏ ਆ। ਕਦੇ ਸੋਚਦੇ ਆ ਮਰ ਜਾਣਾ ਹੈ, ਵਿਰਾਗ ਜਿਹਾ ਆਉਂਦਾ ਮਾੜਾ ਜਿਹਾ ਸੁਣ ਕੇ ਜਿਵੇਂ ਦਿਮਾਗ ਚੱਲ ਰਿਹਾ, ਮਾੜਾ ਜਿਹਾ ਮਨ ਵਿਰਾਗੀ ਹੁੰਦਾ, ਜਦੋਂ ਬਸ ਇੱਥੋਂ ਨਿਕਲੇ ਫਿਰ ਉੱਥੇ ਹੀ ਆ ਜਾਂਦੀ ਸੂਈ। ਡਬਲ ਮਾਈਂਡਡ ਆ, ਡੂਮਣੀ ਰੋਵਾਂ ਝੀਣੀ ਮਾਣ ਅੱਗੇ।
ਕੀ ਨਾ ਸੁਣੇ ਹੀ ਬੋਰੀਏ ਆਪਣ ਕੰਨੀ ਸੋਏ,
ਇਹ ਮੇਰੀਏ ਜਿੰਦੜੀਏ ਹੇ ਜੀਵ ਰੂਪ ਇਸਤਰੀ ਗੋਰੀਏ, ਮਤਲਬ ਜੀਵ ਰੂਪ ਮੇਰੀ ਆਤਮਾ ਤੂੰ ਸੁਣਿਆ ਨੀ, ਤੈਨੂੰ ਪਤਾ ਨੀ ਫਲਾਣੇ ਦੇ ਵੀ ਗਿਆ, ਉਹ ਵੀ ਗਿਆ, ਉਹ ਵੀ ਗਿਆ, ਉਹ ਵੀ ਗਿਆ, ਜਰਾ ਕੁ ਨਿਗਾਹ ਤੇ ਮਾਰ ਲੈ ਕਿਹਦੇ ਘਰੋਂ ਨੀ ਗਿਆ ਕੋਈ। ਮਹਾਤਮਾ ਬੁੱਧ ਦੇ ਕੋਲ ਇੱਕ ਔਰਤ ਆਈ ਸੀ, ਆ ਕੇ ਕਹਿੰਦੀ ਮਹਾਤਮਾ ਜੀ ਮੇਰਾ ਮੁੰਡਾ ਜਿਉਂਦਾ ਕਰ ਦਿਓ ਬੜੇ ਵੱਡੇ ਸੰਤੋਂ। ਮਹਾਤਮਾ ਜੀ ਕਹਿੰਦੇ ਇੱਦਾਂ ਹੋ ਨਹੀਂ ਸਕਦਾ। ਉਹ ਅੜੀ ਕਰਕੇ ਬਹਿ ਗਈ, ਕਹਿੰਦੀ ਮੇਰੇ ਤੇ ਤੁਸੀਂ ਇੱਦਾਂ ਕੰਮ ਨਹੀਂ ਚੱਲਣਾ, ਤੁਸੀਂ ਮੇਰਾ ਮੁੰਡਾ ਜਿਉਂਦਾ ਕਰੋ। ਤੇ ਸੁਣਨਾ ਗੁਰਮੁਖੋ, ਮਹਾਤਮਾ ਬੁੱਧ ਜੀ ਕਹਿਣ ਲੱਗੇ ਚੰਗਾ ਬੀਬੀ ਕਰ ਦਿੰਦੇ ਆ, ਖੁਸ਼ ਹੋ ਗਈ, ਠੀਕ ਹੈ ਜਾਏ ਕਰ ਆ ਗੜਵੀ ਲੈ ਜਾ, ਉਹਦੇ ਘਰੋਂ ਪਾਣੀ ਲੈ ਕੇ ਆਈ ਜਿਹਦੇ ਘਰ ਕੋਈ ਮਰਿਆ ਨਾ ਹੋਵੇ। ਮਹਾਤਮਾ ਬੁੱਧ ਕਹਿ ਉਹਦੇ ਘਰੋਂ ਲਿਆਈ, ਉਹ ਖੁਸ਼ ਹੋ ਗਈ ਵੀ ਆ ਤੇ ਠੀਕ ਹੈ, ਲੈ ਆਉਂਦੀ ਆ ਪਾਣੀ ਹੁਣੀ ਆ ਜਾਣਾ। ਉਹ ਲੈ ਕੇ ਗੜਵੀ ਤੁਰ ਪਈ ਤੇ ਘਰਾਂ ਚ ਜਾ ਕੇ ਪੁੱਛੇ ਮੇਰਾ ਮੁੰਡਾ ਜਿਉਂਦਾ ਹੋ ਜਾਏਗਾ। ਮਹਾਤਮਾ ਬੁੱਧ ਕਹਿੰਦੇ ਆ ਜਿਉਂਦਾ ਕਰ ਦਿਆਂਗੇ ਤੇ ਤੁਸੀਂ ਕਿਰਪਾ ਕਰਕੇ ਪਾਣੀ ਦੇ ਦਿਓ, ਪਰ ਇਹ ਖਿਆਲ ਰੱਖਿਓ ਤੁਹਾਡੇ ਕੋਲ ਕੋਈ ਮਰਿਆ ਨਾ ਹੋਵੇ। ਉਹ ਕਹਿੰਦੇ ਪਾਣੀ ਤਾਂ ਲੈ ਜਾ, ਪਰ ਇਹ ਤੇ ਗੱਲ ਕਿਵੇਂ ਵੀ ਮਰਿਆ ਕਿਉਂ ਨਹੀਂ, ਸਾਡਾ ਬਾਪੂ ਮਰਿਆ 10 ਸਾਲ ਹੋ ਗਏ, ਦੂਜੇ ਘਰ ਗਈ ਕਹਿੰਦੇ ਸਾਡੀ ਦਾਦੀ ਮਰੀ ਹੈ, ਤੀਜੇ ਘਰ ਗਈ ਕਹਿੰਦੇ ਸਾਡੀ ਮਾਂ ਮਰੀ ਹੈ, ਚੌਥੇ ਘਰ ਗਈ ਕਹਿੰਦੇ ਸਾਡੇ ਘਰ, ਉਹ ਕੋਈ ਘਰ ਇਹੋ ਜਿਹਾ ਹੈ ਹੀ ਨਹੀਂ ਜਿੱਥੇ ਕੋਈ ਮਰਿਆ ਨਾ ਹੋਵੇ, ਕੋਈ ਥਾਂ ਹੀ ਨਹੀਂ ਇੱਦਾਂ ਦਾ ਜਿੱਥੇ ਕੋਈ ਮਰਿਆ ਨਾ ਹੋਵੇ, ਕੋਈ ਜਗ੍ਹਾ ਨਹੀਂ ਇੱਦਾਂ ਦੀ। ਇਹ ਤੇ ਹੈ ਹੀ ਹੈ ਨਾ ਗੁਰੂ, ਕੋਈ ਬਚਿਆ, ਇਹ ਤੇ ਘਰ 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 ਇਹੋ ਪਹੁੰਚਾ, ਸਦੜੇ ਨਿੱਤ ਪਵਨ ਆ ਪੋਚੇ ਆਉਂਦੇ ਨਾ ਪਹੁੰਚਾ, ਪੋਚੇ ਆਉਂਦੇ ਪੋਚੇ ਸਾਹੇ ਚਿੱਠੀ ਕਹਿੰਦੇ ਨਾ ਗੰਢ ਆਉਣੀ, ਜਦੋਂ ਆਪਣਾ ਵਿਆਹ ਹੁੰਦਾ ਤੇ ਗੰਢ ਆਉਂਦੀ ਹੈ ਨਾ, ਧਿਆਨ ਰੱਖਿਓ ਇੱਧਰ। ਅਖੇ ਜੀ ਪੋਚਾ ਆਇਆ, ਪੋਚਾ ਆਇਆ, ਕਹਿੰਦੇ ਉਹ ਪੋਚਾ ਆਵੇ ਨਾ ਆਵੇ, ਆ ਪੋਚਾ ਤੇ ਹਰੇਕ ਘਰ ਆ ਜਾਣਾ, ਘਰ ਘਰ ਇਹੋ ਪਹੁੰਚਾ, ਸਦੜੇ ਨਿੱਤ ਪਵਨ ਸਦਨ ਹਾਰਾ ਸਿਮਰੀ ਹੈ ਨਾਨਕ ਸੇ ਦੇਹ ਮਨ ਆ ਰਹੇ ਨੇ ਉਹ ਦਿਨ ਹੋਰ ਕੋਈ ਪੋਚਾ ਆਵੇ ਨਾ ਆਵੇ ਇਹ ਪੋਚੇ ਤੇ ਘਰ ਘਰ ਹੀ ਆ ਰਹੇ ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ ਤਾਂ ਕਰਕੇ ਭਾਈ ਇਹਦੇ ਤੋਂ ਨਹੀਂ ਕੋਈ ਬਚ ਸਕਦਾ ਕੀ ਨਾ ਸੁਣੇ ਹੀ ਗੋਰੀਏ ਆਪਣ ਕੰਨੀ ਸੋਏ ਤੂੰ ਸੁਣਿਆ ਨਹੀਂ ਲੱਗੀ ਆਵੇ ਸਹੁਰੇ ਨਿਤ ਨਾ ਪਈਆ ਹੋਏ ਹਰ ਇੱਕ ਨੂੰ ਸਹੁਰੇ ਘਰ ਜਾਣਾ ਪੈਂਦਾ ਪੇਕੇ ਘਰ ਸਦਾ ਨਹੀਂ ਬਹਿ ਰਹਿਣਾ ਇਹ ਸੰਸਾਰ ਤੇ ਸਦਾ ਨਹੀਂ ਬੈਠ ਰਹਿਣਾ ਤੇ ਮਨਾ ਮੇਰਿਆ ਸੁੱਤਾ ਹੀ ਨਾ ਰਹਿ ਜੀ ਕਿਤੇ ਮਟੀਰੀਅਲਿਜ਼ਮ ਵਿੱਚ ਫਸ ਕੇ ਮਾਇਆ ਦੀ ਨੀਂਦ ਵਿੱਚ ਕਿਤੇ ਮਨਾ ਸੁੱਤਾ ਨਾ ਰਹਿ ਜੀ ਨਾਨਕ ਸੁੱਤੀ ਪਈ ਹੈ ਜਾਣ ਵਰਤੀ ਸਨ ਆਪਾਂ ਰਹਿ ਗਏ ਸੁੱਤੇ ਤੇ ਚੋਰ ਲੈ ਗਏ ਚੁਰਾ ਕੇ ਸਾਰਾ ਕੁਝ ਵੇਖੋ ਜਿਵੇਂ ਚੋਰ ਘਰ ਚ ਆਵੇ ਤੇ ਘਰ ਵਾਲੇ ਸੁੱਤੇ ਹੀ ਰਹਿ ਗਏ ਸਾਰਾ ਕੁਝ ਹੀ ਲੁੱਟਿਆ ਗਿਆ ਇੱਥੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਲਾਸਟ ਪੰਕਤੀਆਂ ਚ ਕਹਿੰਦੇ ਨੇ ਜਰਾ ਧਿਆਨ ਨਾਲ ਸੁਣ ਲਿਓ ਹਾਂਜੀ
ਨਾਨਕ ਸੁੱਤੀ ਪਈ ਹੈ ਜਾਣ ਬਿਰਤੀ ਸਨ ਗੁਣਾ ਗਵਾਈ ਗੰਠੜੀ ਅਵਗਣ ਚੱਲੀ ਬਨ
ਗੁਣ ਲੈ ਕੇ ਆਏ ਸੀ ਗਿਆਨ ਵਣਜਣਾ ਸੀ ਨਾਮ ਵਣਜਣਾ ਸੀ ਪੂੰਜੀ ਸਾਰੀ ਗਵਾਲੀ ਪੰਜ ਚੋਰ ਆਏ ਤੇ ਸਾਰਾ ਕੁਝ ਲੁੱਟ ਕੇ ਰਹਿ ਗਏ ਕਹਿੰਦੇ ਸੁੱਤਾ ਹੀ ਰਹਿ ਗਿਆ ਬੰਦਾ ਏਦਾਂ ਸਾਡੀ ਜ਼ਿੰਦਗੀ ਸੁੱਤਿਆਂ ਦੀ ਲੰਘ ਰਹੀ ਹੈ ਨਾਨਕ ਸੁੱਤੀ ਪਈ ਹੈ ਪੇਕੇ ਘਰ ਵਿੱਚ ਸੁੱਤੇ ਰਹੇ ਜਾਣ ਵਰਤੀ ਸੰਨ ਐਸੀ ਸੰਨ ਲੱਗੀ ਗੁਣਾ ਗਵਾਈ ਗੰਠੜੀ ਅਵਗੁਣ ਚੱਲੀ ਬੰਦ ਔਗਣ ਹੀ ਰਹਿ ਗਏ ਪੱਲੇ ਜਿੰਨੀਆਂ ਕੁਆਲਿਟੀਜ਼ ਹਨ ਗੁਣ ਹਨ ਸਭ ਲੁੱਟ ਕੇ ਲੈ ਗਏ ਵੇਖੋ ਗੁਰਮੁਖੋ ਨਿੱਕੇ ਨਿੱਕੇ ਸਾਂ ਸਭ ਨੂੰ ਪਿਆਰ ਕਰਦੇ ਸਾਂ ਜਿਹੜਾ ਮਰਜ਼ੀ ਚਾਚਾ ਚੁੱਕ ਲੈ ਤਾਇਆ ਚੁੱਕ ਲੈ ਹਰੇਕ ਕੋਲ ਜਾਈਦਾ ਸੀ ਹੁਣ ਨਹੀਂ ਆਪਾਂ ਜਾਂਦੇ ਹੁਣ ਨਫ਼ਰਤ ਵਾਲੇ ਔਗਣ ਹੈਗੇ ਨੇ ਗੁਣ ਚਲੇ ਗਏ ਕੋਲ ਕੁਆਲਿਟੀਜ਼ ਖਤਮ ਹੋ ਗਈਆਂ ਗੁਣ ਖਤਮ ਹੋ ਗਏ ਗੁਣਾ ਗਵਾਈ ਗੰਠੜੀ ਗੁਣਾਂ ਦੀ ਗਠੜੀ ਨਹੀਂ ਰਹੀ ਔਗਣ ਹੀ ਔਗਣ ਨੇ ਬਸ ਪੱਲੇ ਔਗਣ ਰਹਿ ਗਏ ਤੇ ਇਹ ਭਾਰ ਚੱਕੀ ਫਿਰਦੇ ਆ ਸ਼ਾਂਤੀ ਕਿੱਥੋਂ ਆਵੇ ਹਰੂਏ ਹਰੂਏ ਤਿਰ ਗਏ ਇਹ ਭਾਰ ਲਾਈਏ ਔਗਣਾਂ ਦਾ ਡੂਬੇ ਜਿਨ ਸਿਰ ਭਾਰ ਇਹ ਭਾਰ ਔਗਣਾਂ ਦਾ ਹੀ ਚੱਕੀ ਫਿਰਦੇ ਆ ਬਸ ਇਹਨੂੰ ਲਾਹਣਾ ਪੈਣਾ ਨਫ਼ਰਤ ਵੈਰ ਵਿਰੋਧ ਕੱਢੀਏ ਚਾਰ ਦਿਨ ਦੀ ਜ਼ਿੰਦਗੀ ਹੈ ਸਾਡੇ ਸਾਹਮਣੇ ਸਭ ਤੁਰੇ ਜਾਂਦੇ ਹੈ ਵੱਡੇ ਵੱਡੇ ਹੋ ਗੁਜ਼ਰੇ ਇੱਥੇ ਵੱਡੇ ਵੱਡੇ ਆਏ ਤੇ ਚਲੇ ਗਏ ਆਪਾਂ ਵੀ ਇਹਨੂੰ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਜਾਣਾ ਇੱਕ ਦਿਨ ਫਨਾ ਹੋ ਜਾਣ ਵਾਲੀ ਦੁਨੀਆਂ ਨੂੰ ਛੱਡ ਕੇ ਇੱਕ ਦਿਨ ਤੁਰ ਜਾਣਾ ਆਪਾਂ ਹੀ ਫਨਾ ਹੋ ਜਾਣਾ ਸੋ ਇਸ ਕਰਕੇ ਚਾਹੀਦਾ ਇਹ ਹੈ ਕਿ ਜ਼ਿੰਦਗੀ 'ਚ ਪਿਆਰ ਦੇ ਗੁਣ ਸਤ ਸੰਤੋਖ ਦਇਆ ਧਰਮ ਧੀਰਜ ਆਪਣੀ ਜ਼ਿੰਦਗੀ 'ਚ ਪੈਦਾ ਕਰੀਏ ਸ਼ੁੱਭ ਗੁਣ ਆਪਣੀ ਜ਼ਿੰਦਗੀ 'ਚ ਲਿਆਈਏ ਇਹੀ ਲੋੜ ਹੈ ਇਹਦੀ ਸੋ ਮਾਤਾ ਸੁਰਜੀਤ ਕੌਰ ਜੀ ਬੜੇ ਪਿਆਰ ਵਾਲੇ ਸਨ ਸ਼ਾਂਤ ਸੁਭਾਅ ਦੇ ਮਾੜੀ ਨਹੀਂ ਚੰਗੀ ਨਹੀਂ ਬਿਲਕੁਲ ਭਲਾ ਮਾਨਸ ਸੁਭਾਅ ਸਾਡਾ ਸਮਾਜ ਜ਼ਿਆਦਾਤਰ ਭਲੇ ਮਾਨਸ ਕਹਿ ਦਿੰਦਾ ਇਹਨਾਂ ਨੂੰ ਭਲੇ ਮਾਨਸ ਸੀ ਸਾਰੇ ਹੀ ਜਾਣਦੇ ਭਲੇ ਮਾਨਸ ਸੀ ਤੇ ਕਿਉਂਕਿ ਇਹ ਮੈਨੂੰ ਤਾਂ ਪਤਾ ਹੈ ਮੇਰੀ ਮਾਤਾ ਕਹਿੰਦੇ ਹੁੰਦੇ ਸੀ ਮੇਰੀ ਕੁੜਮਣੀ ਬੜੀ ਭਲੀ ਮਾਨਸ ਮੇਰੀ ਮਾਤਾ ਇਹ ਕਹਿੰਦੇ ਜਦੋਂ ਕਦੇ ਗੱਲ ਚੱਲਦੀ ਹੁੰਦੀ ਸੀ ਨਾ ਤੇ ਉਹਨਾਂ ਕਹਿਣਾ ਸਾਡੀ ਕੁੜਮਣੀ ਬੜੀ ਭਲੀ ਮਾਨਸ ਸੋ ਬਹੁਤ ਭਲੇ ਮਾਨਸ ਸਨ ਮਾਤਾ ਸੁਰਜੀਤ ਕੌਰ ਜੀ ਜਿਨ੍ਹਾਂ ਦੇ ਵੱਡੇ ਸਪੁੱਤਰ ਸੁਖਦੇਵ ਸਿੰਘ ਉਸ ਤੋਂ ਛੋਟੇ ਬਾਬਾ ਨਰਿੰਦਰ ਸਿੰਘ ਤੀਸਰੇ ਭਾਈ ਰਣਜੀਤ ਸਿੰਘ ਦੋ ਬੇਟੀਆਂ ਵੱਡੀ ਹਰਜੀਤ ਕੌਰ ਤੇ ਛੋਟੀ ਮਨਜੀਤ ਕੌਰ ਸੋ ਮੇਰੇ ਸਾਡੇ ਜਿਹਨੇ ਮਨਜੀਤ ਕੌਰ ਜਿਹਨੇ ਸਾਡੀ ਪਰਿਵਾਰ ਦੀ ਕੁੱਲ ਨੂੰ ਅੱਗੇ ਵਧਾਇਆ ਹੈ ਅੱਗੇ ਸਾਡੇ ਪਰਿਵਾਰ ਵਿੱਚ ਗਈ ਹੈ ਸੋ ਗੁਰੂ ਸਾਹਿਬ ਜੀ ਦੀ ਕਿਰਪਾ ਸਾਰੀ ਜ਼ਿੰਦਗੀ ਮਾਤਾ ਜੀ ਨੇ ਸੇਵਾ ਕਰਦਿਆਂ ਗੁਰੂ ਘਰ ਨਾਲ ਜੁੜ ਕੇ ਲੰਘਾਈ ਤੇ ਸਾਰੀ ਜ਼ਿੰਦਗੀ ਮਹਾਂਪੁਰਖ ਬਾਬਾ ਸੁਖਦੇਵ ਸਿੰਘ ਜੀ ਉਹਨਾਂ ਨਾਲ ਪ੍ਰੇਮ ਰੱਖਿਆ, ਕਈ ਵਾਰੀ ਉਹਨਾਂ ਨੇ ਘਰ 'ਚ ਚਰਨ ਪਾਏ, ਸੰਗਤ ਕਰਦਾ ਸਾਰਾ ਪਰਿਵਾਰ, ਆਪਣੇ ਬੱਚੇ ਨੂੰ ਉੱਥੇ ਦਿੱਤਾ, ਭੇਟ ਕੀਤਾ। ਇਹ ਵੱਡੀ ਗੱਲ ਹੁੰਦੀ ਹੈ ਮਾਵਾਂ ਵਾਸਤੇ, ਆਪਣੇ ਬੱਚਿਆਂ ਨੂੰ ਇੱਦਾਂ ਗੁਰੂ ਘਰਾਂ ਦੇ ਵਿੱਚ ਭੇਜਣਾ ਛੱਡਣਾ। ਸੋ ਉਦੋਂ ਜਦੋਂ ਬਹੁਤਾ ਕੁਛ ਬਣਿਆ ਨਾ ਹੋਵੇ, ਮਾਹੌਲ ਇਹੋ ਜਿਹਾ ਨਾ ਹੋਵੇ, ਬੜਾ ਕੁਝ ਹੋਵੇ ਫਿਰ ਤੇ ਲੋਕ ਬੱਚਾ ਦੇ ਵੀ ਦਿੰਦੇ ਨੇ, ਪਰ ਜਦੋਂ ਕੁਛ ਵੀ ਨਾ ਹੋਵੇ ਫਿਰ ਅਗਲਾ ਨਹੀਂ ਬੱਚੇ ਆਪਣੇ ਛੱਡਦਾ। ਪਰ ਉੱਥੇ ਚਲੋ ਰਹੇ, ਸੇਵਾ ਕੀਤੀ, ਤੇ ਇਸ ਗੱਲ ਤੋਂ ਕੋਈ ਅਣਜਾਣ ਨਹੀਂ ਹੈ, ਤੁਹਾਡੇ ਸ਼ੰਕਰਪੁਰੀਏ ਵੀ, ਇਲਾਕੇ ਵਾਲੇ ਵੀ ਇਸ ਗੱਲ ਤੋਂ ਅਣਜਾਣ ਨਹੀਂ ਕਿ ਬਾਬਾ ਸੁਖਦੇਵ ਸਿੰਘ ਜੀ ਮਹਾਂਪੁਰਸ਼ਾਂ ਦੀ, ਬਾਬਾ ਨਰਿੰਦਰ ਸਿੰਘ ਹੋਣਾ ਤੇ ਬੜੀ ਖੁਸ਼ੀ ਸੀ। ਇੱਕ ਦੋ ਵਾਰੀ ਆਏ ਵੀ, ਲੈ ਕੇ ਗਏ ਫਿਰ ਆਪ ਆ ਕੇ, ਪਿਆਰ ਕਰਦੇ ਸੀ ਤੇ ਪਿਆਰ ਸਾਧੂ ਇਸੇ ਕਰਕੇ ਕੋਮਲ ਸੁਭਾਅ ਦੇ ਹੁੰਦੇ ਆ, ਜਿਹੜਾ ਸੇਵਾ ਕਰਦਾ ਹੈ। ਕਹਿੰਦੇ ਕੰਨਾਂ ਦੇ ਕੱਚੇ ਪਰ ਬਚਨਾਂ ਦੇ ਪੱਕੇ, ਚਰਨਾਂ ਦੇ ਪੱਕੇ, ਜਿਹੜੇ ਪੈਰ ਫੜ ਲਏ ਜਿੰਨੇ ਉਹ ਬਸ ਫਿਰ ਸਭ ਕੁਛ ਹੀ ਲੈ ਜਾਂਦਾ। ਸੋ ਇਹਨਾਂ ਨੇ ਸੇਵਾ ਉਹਨਾਂ ਦੀ ਬੜੀ ਡਟ ਕੇ ਕੀਤੀ ਹੈ, ਬਾਬਾ ਜੀ ਨੂੰ ਆਹ ਲਿਆ ਕੇ ਦਿਆਂ, ਆਹ ਕਰਾਂ ਆਹ ਕਰਾਂ, ਇਸ ਕਰਕੇ ਉਹਨਾਂ ਦੀ ਖੁਸ਼ੀ ਮਿਲੀ। ਤੇ ਖੁਸ਼ੀ ਵਿੱਚ ਹੀ ਸਾਰਾ ਕੁਛ ਆ ਜਾਂਦਾ। ਕਿਸੇ ਚੰਗੇ ਗੁਰਮੁਖ ਦੀ ਖੁਸ਼ੀ ਮਿਲ ਗਈ ਨਾ, ਜੇ ਖੁਸ਼ ਕਰ ਲਿਆ ਫਿਰ ਕੋਈ ਘਾਟਾ ਰਹਿੰਦਾ ਹੀ ਨਹੀਂ, ਖੁਸ਼ੀ ਕਰ ਲਿਆ ਫਿਰ ਕੋਈ ਕਮੀ ਨਹੀਂ ਰਹੀ। ਸਾਰੀ ਜ਼ਿੰਦਗੀ ਉਹਨਾਂ ਦੀ ਸੇਵਾ ਵੀ ਕੀਤੀ ਤੇ ਉਹਨਾਂ ਨੇ ਵੀ ਕੋਈ ਕਸਰ ਨਹੀਂ ਛੱਡੀ, ਆਪਣੇ ਪੁੱਤਾਂ ਤੋਂ ਵੱਧ ਕੇ ਬਾਬਾ ਨਰਿੰਦਰ ਸਿੰਘ ਹੋਣਾ ਨੂੰ ਪਿਆਰ ਦਿੱਤਾ। ਛੋਟੀ ਉਮਰ ਵਿੱਚ ਇਹਨਾਂ ਦੇ ਸਿਰ ਤੋਂ ਪਿਤਾ ਦਾ ਸਾਇਆ ਉੱਠ ਗਿਆ ਸੀ, ਮਾਂ ਨੇ ਮਾਂ ਬਣ ਕੇ ਵੀ ਪਾਲਿਆ ਤੇ ਫਿਰ ਪਿਤਾ ਬਣ ਕੇ ਵੀ ਪਾਲਿਆ। ਵੱਡੀ ਉਹਨਾਂ ਨੇ ਜ਼ਿੰਮੇਵਾਰੀ ਮਾਤਾ ਜੀ ਨੇ ਨਿਭਾਈ। ਉਹਨਾਂ ਦੇ ਜਾਣ ਦਾ ਦੁੱਖ ਸਾਰਿਆਂ ਨੂੰ ਹੀ ਹੈ, ਪਰ ਬੱਚਿਆਂ ਨੂੰ ਜ਼ਿਆਦਾ ਹੁੰਦਾ। ਮਾਂ ਭਾਵੇਂ ਬੁੱਢੜੀ ਵੀ ਹੋਵੇ ਪਰ ਮਾਂ ਤੇ ਮਾਂ ਹੀ ਹੁੰਦੀ ਹੈ। ਸੋ ਇਸ ਕਰਕੇ ਉਹਨਾਂ ਦੇ ਜਾਣ ਦਾ ਦੁੱਖ ਇਹਨਾਂ ਦੇ ਪਰਿਵਾਰ ਨੂੰ ਪਤਾ ਹੈ, ਸਾਨੂੰ ਵੀ ਪਤਾ ਹੈ। ਜਿਹੜੇ ਜਿਹੜੇ ਜਿਨ੍ਹਾਂ ਦੀਆਂ ਮਾਵਾਂ ਜਿਉਂਦੀਆਂ ਨੇ ਉਹ ਨਹੀਂ ਜਾਣ ਸਕਦੇ, ਪਰ ਜਿਨ੍ਹਾਂ ਦੀ ਮਾਂ ਸਿਰ ਤੇ ਨਾ ਹੋਵੇ ਫਿਰ ਪਤਾ ਲੱਗਦਾ ਵੀ ਮਾਂ ਦੀ ਵੈਲਿਊ ਕੀ ਹੁੰਦੀ ਹੈ। ਜਿਹੜੀ ਚੀਜ਼ ਜਿੰਨੀ ਜ਼ਿਆਦਾ ਨੇੜੇ ਹੋਵੇ ਉਨੀ ਉਹਦੀ ਕਦਰ ਘੱਟ ਹੁੰਦੀ ਹੈ, ਜਦੋਂ ਤੁਰ ਜਾਏ ਫਿਰ ਪਤਾ ਲੱਗਦਾ ਵੀ ਕਿੱਡੀ ਵੱਡੀ ਚੀਜ਼ ਹੁੰਦੀ ਹੈ, ਮਾਂ ਦਾ ਕਿੱਡਾ ਵੱਡਾ ਰੁਤਬਾ ਹੁੰਦਾ ਹੈ। ਜਿੰਨਾ ਚਿਰ ਕੋਲ ਨੇ ਮਾਪੇ ਉਨਾ ਚਿਰ ਪਤਾ ਨਹੀਂ ਲੱਗਦਾ। ਤੇ ਮੈਂ ਤੇ ਗੱਲ ਬਹੁਤ ਵਾਰ ਸਟੇਜ ਤੇ ਕਹਿ ਹਟਿਆ, ਗੁਰਮੁਖੋ ਭਾਵੇਂ ਘੱਟ ਕੰਮ ਕਰਦੇ ਨੇ, ਬਜ਼ੁਰਗ ਹੋ ਗਏ ਹੈ, ਨਹੀਂ ਬਹੁਤਾ ਤੁਰਦੇ ਫਿਰਦੇ, ਪਰ ਜਿਹੜੀਆਂ ਸਲਾਹਾਂ ਬਜ਼ੁਰਗਾਂ ਨੇ ਦੇ ਦੇਣੀਆਂ ਨੇ ਕਿਸੇ ਨੇ ਨਹੀਂ ਸਲਾਹ ਦੇਣੀ। ਠੀਕ ਹੈ ਅੱਜ ਕੱਲ੍ਹ ਦੇ ਨਿਆਣੇ ਤੇਜ਼ ਦਿਮਾਗ ਨੇ, ਬੜਾ ਕੁਝ ਕਰ ਲੈਂਦੇ ਆ, ਪਰ ਬਜ਼ੁਰਗ ਉਹ ਜਿਵੇਂ ਕਹਿੰਦੇ ਨੇ ਨਾ ਵੀ ਸੁੱਕੇ ਮੇਵੇ, ਜਿਹੜੇ ਸੁੱਕੇ ਮੇਵੇ ਹੁੰਦੇ ਸੁੱਕੇ ਉਹ ਜ਼ਿਆਦਾ ਮਹਿੰਗੇ ਹੁੰਦੇ ਆ। ਇਹ ਜਿਹੜੇ ਵੱਡੀ ਉਮਰ ਦੇ ਨੇ ਸਗੋਂ ਜ਼ਿਆਦਾ ਮਹਿੰਗੇ ਹੈ, ਮਹਿੰਗੇ ਇਹਨਾਂ ਦੇ ਵਿਚਾਰ ਮਹਿੰਗੇ ਹੈ, ਜਿਹੜੀ ਸਲਾਹ ਇਹਨਾਂ ਨੇ ਦੇ ਦੇਣੀ ਹੈ ਉਹ ਕਿਸੇ ਹੋਰ ਤੋਂ ਪ੍ਰਾਪਤ ਨਹੀਂ ਹੋਣੀ। ਇਸ ਕਰਕੇ ਆਪਣੇ ਮਾਵਾਂ ਦਾ, ਬਜ਼ੁਰਗਾਂ ਦਾ ਸਤਿਕਾਰ ਮਨ 'ਚ ਰੱਖੋ। ਅਤੇ ਅਗਲੀ ਗੱਲ ਮੈਂ ਤੁਹਾਨੂੰ ਬਾਕੀ ਬਜ਼ੁਰਗਾਂ ਨੂੰ ਵੀ ਕਹਿ ਦੇਣੀ ਚਾਹੁੰਦਾ, ਜਿੰਨੇ ਬਜ਼ੁਰਗ ਬੈਠੇ ਹੋ 60 ਤੋਂ ਉੱਪਰ ਹੋ ਗਏ, ਜਿਹੜੇ ਆ ਜਿੰਨੀਆਂ ਮਾਵਾਂ 60 ਤੋਂ ਉੱਪਰ ਨੇ, ਤੁਸੀਂ ਵੀ ਸਾਰੇ ਕੰਮਕਾਰ ਨਹੀਂ ਨਿਬੜਨੇ, ਲਾਲਚ ਤਾਂ ਬਹੁਤਾ ਕਰਿਆ ਕਰੋ। ਆਪਣੇ ਬਾਡੀ ਦੇ ਟੈਸਟ 6 ਮਹੀਨਿਆਂ ਬਾਅਦ ਸਾਰੇ ਸਰੀਰ ਦੇ ਕਰਾਇਆ ਕਰੋ। ਆ ਬਜ਼ੁਰਗਾਂ ਨੂੰ ਖਿੱਚੀ ਫਿਰੋ, ਤੂੰ ਟੈਸਟ ਕਰਾ ਲੈ ਸਾਰੇ ਸਰੀਰ ਦੇ, ਸੁਣਦੇ ਹੀ ਨਹੀਂ ਨਿਆਣਿਆਂ ਦੀ, ਮੈਨੂੰ ਕੀ ਹੋਇਆ, ਮੈਨੂੰ ਕੀ ਹੋਇਆ, ਮੈਨੂੰ ਕੀ ਹੋਇਆ, ਉਦੋਂ ਹੀ ਪਤਾ ਲੱਗਦਾ ਅਟੈਕ ਹੋ ਜਾਂਦਾ। ਫਿਰ ਭਾਈ ਜਦੋਂ ਤੁਸੀਂ ਮਰ ਮੁਰ ਜਾਂਦੇ ਹੋ ਨਾ, ਫਿਰ ਬਾਅਦ 'ਚ ਟੱਬਰਾਂ ਦਾ ਔਖਾ ਬੜਾ ਹੋ ਜਾਂਦਾ। ਮਾਈਆਂ ਨੂੰ ਵੀ ਬੇਨਤੀ ਹੈ ਸਾਰੀਆਂ, ਧੱਕੇ ਨਾਲ ਕਹਿਣਾ ਚਾਹੀਦਾ, ਨਿਆਣੇ ਕਹਿੰਦੇ ਬਹੁਤ ਹੈ ਮਾਤਾ ਸਾਰੇ ਟੈਸਟ ਕਰਾ ਲੈ, ਤੇਰੀ ਬਾਡੀ ਟੈਸਟ ਕਰਾਈਏ, ਮੈਂ ਨਹੀਂ ਸੂਈ ਲਵਾਉਣੀ, ਮੈਂ ਨਹੀਂ ਜਾਣਾ, ਮੈਂ ਨਹੀਂ ਕਰਾਉਣਾ, ਇੱਦਾਂ ਹੀ ਨਾ ਕਰੀ ਜਾਇਆ ਕਰੋ। ਸਿਹਤ ਆਪਣੀ ਦਾ ਧਿਆਨ ਰੱਖਿਆ ਕਰੋ। ਬੀਬੀਆਂ ਮਾਵਾਂ ਨੂੰ ਬੇਨਤੀ ਹੈ ਸਾਰੀਆਂ ਕਿ ਤੁਹਾਡੇ ਨਾਲ ਹੀ ਘਰ ਨੇ, ਤੁਹਾਡੇ ਨਾਲ ਹੀ ਰੌਣਕਾਂ ਨੇ, ਜਦੋਂ ਤੁਸੀਂ ਮਰ ਮੁਰ ਜਾਂਦੀਆਂ ਜੇ ਨਾ, ਫਿਰ ਕੁਛ ਨਹੀਂ ਲੱਭਦਾ, ਘਰ ਦੇ ਵਿੱਚ ਸੁੰਨੇ ਹੋ ਜਾਂਦੇ ਨੇ, ਘਰ ਜਿੰਦਰੇ ਲੱਗ ਜਾਂਦੇ ਨੇ। ਮਾਵਾਂ ਨਾਲ ਘਰ ਹੁੰਦੇ ਹੈ ਤੇ ਮਾਵਾਂ ਮਰਨੀਆਂ ਨਹੀਂ ਚਾਹੀਦੀਆਂ, ਇਹ ਤੁਹਾਨੂੰ ਵੀ ਚਾਹੀਦਾ ਕਿ ਅਸੀਂ ਧਿਆਨ ਰੱਖੀਏ। ਮਾਵਾਂ ਵੀ ਨਹੀਂ ਰੱਖਦੀਆਂ ਧਿਆਨ, ਕਈ ਜਾਓ ਇਹਨਾਂ ਨੂੰ ਕਰਦੀਆਂ ਉਹੀ ਨੇ ਜੋ ਇਹਨਾਂ ਨੇ ਕਰਨਾ। ਜੇ ਤੁਹਾਨੂੰ ਡਾਕਟਰ ਨੇ ਸ਼ੂਗਰ ਕਿਹਾ ਤੇ ਫਿਰ ਛੱਡਦੇ ਮਿੱਠਾ ਆਪਣੇ ਬੱਚਿਆਂ ਲਈ, ਜੇ ਤੈਨੂੰ ਡਾਕਟਰ ਨੇ ਕਿਹਾ ਬੀਪੀ ਤੇਰਾ ਵੱਧ ਆ ਫਿਰ ਛੱਡਦੇ ਘਿਓ ਖਾਣਾ ਆਪਣੇ ਬੱਚਿਆਂ ਲਈ, ਆਪਣੇ ਨਿਆਣਿਆਂ ਲਈ, ਆਪਣੇ ਪਰਿਵਾਰ ਲਈ, ਸਿਹਤ ਆਪਣੀ ਦਾ ਧਿਆਨ ਰੱਖਿਓ ਭਾਈ। 80 ਸਾਲ ਤੱਕ ਜਾਣਾ ਤੇ ਚਲੋ ਜਾਣਾ ਹੀ ਹੁੰਦਾ, 90 ਚ ਵੀ ਜਾਂਦਾ ਬੰਦਾ, ਪਰ ਜਦੋਂ 60 ਸਾਲ ਦੀ ਇੰਨੀਆਂ ਇੰਨੀਆਂ ਬਿਮਾਰੀਆਂ ਲਵਾਵਾਂਗੇ ਘਰ ਖਾਲੀ ਹੋ ਜਾਏਗਾ। ਮਾਵਾਂ ਮੰਨਦੀਆਂ ਵੀ ਨਹੀਂ, ਸੁਣਦੀਆਂ ਵੀ ਨਹੀਂ, ਚੈੱਕ ਕਰਾ ਲਓ, ਟੈਸਟ ਕਰਾ ਲਓ, ਕਿੱਥੇ ਪੈਰ ਮੇਰੇ ਮੁੰਡੇ ਦਾ 5000 ਰੁਪਈਆ ਲੱਗ ਜਾਏਗਾ। ਮੁੰਡੇ ਦਾ 5000 ਲੱਗਦਾ, ਲੱਗ ਜਾਣ ਦੇ, ਜੇ ਤੂੰ ਮਰ ਜਾਏਗੀ ਤੇਰੇ ਨਾਲੋਂ 5000 ਮਹਿੰਗਾ ਨਹੀਂ। ਮਾਵਾਂ ਇਹ ਸੋਚੀ ਜਾਂਦੀਆਂ ਨੇ ਮੇਰੇ ਮੁੰਡੇ ਦਾ 5000 ਰੁਪਈਆ ਲੱਗ ਜਾਏਗਾ, ਤੇ ਲੱਗ ਜਾਏਗਾ, ਲੱਗ ਜਾਏ। ਉਹਨੂੰ ਕਹਿ ਮੈਨੂੰ ਟੈਸਟ ਕਰਾ ਮੇਰੀ ਸਾਰੀ ਬਾਡੀ ਦੇ, 2000 ਰੁਪਈਏ ਚ ਫੁੱਲ ਬਾਡੀ ਟੈਸਟ ਹੋ ਜਾਂਦੇ ਨੇ, ਵਿੱਚ ਹੀ ਹਾਰਟ ਹੂਟ ਚੈੱਕ ਹੋ ਜਾਂਦਾ। ਆ ਜਿੰਨੇ ਬਜ਼ੁਰਗ ਹੋ ਤੁਸੀਂ ਸਾਰਿਆਂ ਨੂੰ ਬੇਨਤੀ ਹੈ, ਆ ਹੁਣ ਸਾਰਿਆਂ ਦੇ ਘਰਾਂ 'ਚ ਪਿੰਨੀਆਂ ਤੁਸੀਂ ਅੱਡ ਖੋਏ ਵਾਲੀਆਂ ਵੱਖਰੀਆਂ ਬਣਾਈ ਫਿਰਦੇ ਹੋ, ਬੇਸਣ ਵਾਲੀਆਂ ਵੱਖਰੀਆਂ ਬਣਾਈ ਫਿਰਦੇ ਹੋ, ਘਿਓ ਘਿਓ ਪਾ ਕੇ ਚੰਗਾ ਤੁਸੀਂ ਸਵੇਰੇ ਦੋ ਦੋ ਪਿੰਨੀਆਂ ਖਾ ਕੇ ਫਿਰ ਤੁਰ ਪੈਣਾ ਵੀ ਅਸੀਂ ਜੀ ਹੁਣ ਕੰਮ ਉਹਨੇ ਪੁਰਾਣੇ ਕਿੱਥੇ ਨੇ ਸਾਡੇ। ਅਤੇ ਸਾਰਿਆਂ ਬਜ਼ੁਰਗਾਂ ਨੂੰ ਬੇਨਤੀ ਹੈ ਆਪਣੀ ਸਿਹਤ ਦਾ ਧਿਆਨ ਰੱਖੋ, ਤੁਹਾਡੇ ਨਾਲ ਹੀ ਘਰ ਨੇ, ਇਹ ਬੱਚਿਆਂ ਤੋਂ ਨਹੀਂ ਉਹਨਾਂ ਸਾਂਭਿਆ ਜਾਣਾ ਜਿੰਨਾ ਤੁਸੀਂ ਬਜ਼ੁਰਗ ਤੱਕ ਕਾਇਮ ਰਹੋ, ਤੇ ਇਹ ਸਿਹਤ ਦਾ ਧਿਆਨ ਮਾੜਾ ਜਿਹਾ ਕਰੋ। ਬਜ਼ੁਰਗ ਵੀ ਮੰਨਦੇ ਨਹੀਂ, ਇਹ ਸੱਚੀ ਮੈਂ ਕਹਿ ਰਿਹਾ, ਮੈਨੂੰ ਤਜਰਬਾ ਹੈ। ਕਈ ਜਾਓ ਸੁਣਦੇ ਹੀ ਨਹੀਂ ਵੀ ਚੱਲ ਆ ਜਾ ਟੈਸਟ ਕਰਾ ਕੇ ਲਿਆਈਏ, ਨਾ ਨਾ ਮੈਨੂੰ ਕੀ ਹੋਇਆ, ਮੈਨੂੰ ਕੀ ਹੋਇਆ, ਅਟੈਕ ਹੋ ਜਾਂਦਾ ਉਦੋਂ ਹੀ ਪਤਾ ਲੱਗ ਜਾਂਦਾ, ਫਿਰ ਸੁੱਤਾ ਹੀ ਪਿਆ ਹੀ ਰਹਿ ਗਿਆ, ਪਿਆ ਹੀ ਰਹਿ ਗਿਆ, ਫਿਰ ਰਹਿਣਾ ਹੀ ਹੈ, ਫਿਰ ਅਸੀਂ ਧਿਆਨ ਨਹੀਂ ਦੇਣਾ। ਹਰ 6 ਮਹੀਨੇ ਬਾਅਦ, 6 ਮਹੀਨੇ ਬਾਅਦ ਗੁਰਮੁਖੋ, 6 ਮਹੀਨੇ ਬਾਅਦ ਸਾਰੀ ਬਾਡੀ ਦੇ ਟੈਸਟ ਕਰਾਓ, 2000 ਰੁਪਈਆ ਲੱਗਦਾ ਲਾ ਦਿਆ। ਜਦੋਂ ਤੁਹਾਡੀ ਉਮਰ 50 ਟੱਪ ਗਈ, ਬਸ ਨਾਲ ਦੀ ਨਾਲ ਆਪਣਾ 6 ਮਹੀਨੇ ਬਾਅਦ ਟੈਸਟ ਕਰਾਇਆ ਕਰੋ, ਮੇਰਾ ਕੋਲੈਸਟਰੋਲ ਠੀਕ ਹੈ, TG ਠੀਕ ਹੈ, ਹਾਰਟ ਸਹੀ ਕੰਮ ਕਰਦਾ, ਸ਼ੂਗਰ ਮੇਰੀ ਠੀਕ ਚੱਲ ਰਹੀ ਹੈ, ਇਹ ਟੈਸਟ ਕਰਾਉਂਦੇ ਰਿਹਾ ਕਰੋ। ਮਾਈਆਂ ਨੂੰ ਵੀ ਬੇਨਤੀ ਹੈ, ਬਜ਼ੁਰਗਾਂ ਨੂੰ, ਸਿਹਤ ਆਪਣੀ ਕਾਇਮ ਰੱਖੋ, ਤੁਹਾਡੇ ਨਾਲ ਹੀ ਘਰ ਨੇ, ਤੁਹਾਡੇ ਨਾਲ ਹੀ ਪਰਿਵਾਰ ਨੇ। ਸਾਰੀਆਂ ਸੰਗਤਾਂ ਨੂੰ ਇਸ ਮੌਕੇ ਤੇ ਆਏ ਹੋ ਤੁਸੀਂ, ਤੁਹਾਡਾ ਸਭ ਦਾ ਧੰਨਵਾਦ ਹੈ, ਕਿਉਂਕਿ ਦੁੱਖ ਸੁੱਖ ਵਿੱਚ ਹੀ ਭੈਣਾਂ ਭਰਾਵਾਂ ਨਾਲ ਖੜਨਾ ਤੁਰਨਾ ਇਹ ਚੰਗੀ ਗੱਲ ਹੁੰਦੀ ਹੈ। ਸੋ ਬਹੁਤ ਧੰਨਵਾਦ ਜਿੰਨੇ ਰਿਸ਼ਤੇਦਾਰ ਸਾਕ ਸੰਬੰਧੀ ਆਏ, ਜਿੰਨੇ ਗੁਰਮੁਖ ਪਿਆਰੇ ਮਹਾਂਪੁਰਖ ਆਏ, ਕੀਰਤਨੀਏ ਗੁਰਸਿੱਖ, ਬਾਬਾ ਜੋਗਾ ਸਿੰਘ ਜੀ, ਕੌਲੀ ਵਾਲੇ ਬਾਬਾ ਜੀ, ਆਪਣੇ ਬਾਬਾ ਅਰਜਨ ਸਿੰਘ ਜੀ, ਇੱਧਰ ਭਾਈ ਸਾਹਿਬ ਜੀ ਕਾਦਰਾਬਾਦ ਤੋਂ, ਬਾਬਾ ਗ੍ਰੰਥੀ ਜੀ ਵੀ ਬੜੇ ਗੁਰਮੁਖ ਨੇ ਉਹ ਤੇ ਬੜੇ ਪਿਆਰ ਵਾਲੀ ਰੂਹ ਨੇ, ਬਾਬਾ ਜਗਤਾਰ ਸਿੰਘ ਜੀ, ਬਾਬਾ ਦਰਸ਼ਨ ਸਿੰਘ ਜੀ ਵੀ ਆਏ ਹਨ, ਤੇ ਬਾਬਾ ਗੁਲਾਬ ਸਿੰਘ ਜੀ, ਹਾਂ ਉਹ ਤੇ ਬੈਠੇ ਮੇਰੇ ਸਾਹਮਣੇ, ਹਾਂ ਉਹਨਾਂ ਦਾ ਵੀ ਬਹੁਤ ਧੰਨਵਾਦ, ਬਾਬਾ ਜੀ ਟੋੜੇ ਵਾਲੇ ਸਾਰਿਆਂ ਦਾ, ਜਿੰਨੇ ਵੀ ਆਪਾਂ ਸਾਰੇ ਇਸ ਮੌਕੇ ਤੇ ਆਏ ਆ, ਧੰਨਵਾਦ। ਚੰਦੂ ਮਾਜਰਾ ਸਾਹਿਬ ਬੈਠੇ ਆ ਸੰਗਤ ਵਿੱਚ ਆਏ ਜੀ ਆਇਆਂ ਨੂੰ, ਇਲਾਕੇ ਦੇ ਜਿਹੜੇ ਸਾਡੇ ਇਹ ਲੀਡਰ ਸਹਿਬਾਨ ਹਨ, ਹੈਰੀਮਾਨ ਜੀ ਵੀ ਆਏ, ਅੱਛਾ ਉਹ ਵੀ ਆਏ, ਉਹਨਾਂ ਦਾ ਵੀ ਧੰਨਵਾਦ ਸਾਰਿਆਂ ਦਾ ਜੀ। ਮੈਂ ਆਪਣੇ ਵੱਲੋਂ ਵੀ, ਬਾਬਾ ਜੀ ਵੱਲੋਂ ਵੀ ਧੰਨਵਾਦ ਕਰਦਾ ਹਾਂ। ਖੂਨਦਾਨ ਕੈਂਪ ਵੀ ਲੱਗਿਆ ਤੇ ਅੱਖਾਂ ਦਾ ਕੈਂਪ ਵੀ ਚੱਲ ਰਿਹਾ, ਲੋੜਵੰਦ ਜਿਹੜੇ ਹਨ ਜਿਨ੍ਹਾਂ ਨੂੰ ਲੱਗਦਾ ਕਿ ਉਹ ਅੱਖਾਂ ਤੋਂ ਕੈਂਪ ਲੱਗਿਆ ਉਹਦਾ ਲਾਭ ਲੈ ਲੈਣਾ ਚਾਹੀਦਾ। ਸੋ ਆਓ ਸਾਰੀਆਂ ਸੰਗਤਾਂ ਯਾਦ ਰੱਖੀਏ, ਤੇ ਆਪਾਂ ਇਹ ਭੁੱਲਣਾ ਨਹੀਂ, ਸਿਹਤ ਆਪਣੀ ਦਾ ਧਿਆਨ ਰੱਖੀਏ। ਜਿਹੜਾ ਇੱਕ ਵਾਰੀ ਦੁਨੀਆ ਚੋਂ ਤੁਰ ਗਿਆ ਉਹ ਮੁੜ ਕੇ ਨਹੀਂ ਆਇਆ,
ਜਿਹੜੇ ਤੁਰ ਗਏ ਦੁਨੀਆ ਤੋਂ ਉਹ ਤਾਂ ਮੁੜ ਕੇ ਕਦੇ ਨਹੀਂ ਆਏ, ਤੁਰ ਗਏ ਦੁਨੀਆ ਤੋਂ ਉਹ ਤਾਂ ਮੁੜ ਕੇ ਕਦੇ ਨਹੀਂ ਆਏ, ਤੁਰ ਗਏ ਦੁਨੀਆ ਤੋਂ ਉਹ ਤਾਂ ਮੁੜ ਕੇ ਕਦੇ ਨਹੀਂ ਆਏ, ਤੁਰ ਗਏ ਦੁਨੀਆ ਤੋਂ ਉਹ ਤਾਂ ਮੁੜ ਕੇ ਕਦੇ ਆਏ, ਜਿਹੜੇ ਤੁਰ ਗਏ ਦੁਨੀਆ ਤੋਂ ਕਦੇ ਨਹੀਂ ਆਏ, ਦੁਨੀਆ ਤੋਂ ਉਹ ਤਾਂ ਮੁੜ ਕੇ ਕਦੇ ਨਹੀਂ ਆਏ, ਜਿਹੜੇ ਤੁਰ ਗਏ ਦੁਨੀਆ ਤੋਂ ਤਾਂ ਮੁੜ ਕੇ ਕਦੇ ਨਹੀਂ ਆਏ, ਤੁਰ ਗਏ ਦੁਨੀਆ ਤੋਂ ਉਹ ਤਾਂ ਮੁੜ ਕੇ ਕਦੇ ਨਹੀਂ ਆਏ, ਜਿਹੜੇ ਤੁਰ ਗਏ ਦੁਨੀਆ ਤੋਂ ਉਹ ਤਾਂ ਮੁੜ ਕੇ ਕਦੇ ਨਹੀਂ ਆਏ, ਜਿਹੜੇ ਤੁਰ ਗਏ ਦੁਨੀਆ ਤੋਂ ਉਹ ਤਾਂ ਮੁੜ ਕੇ ਕਦੇ ਨਹੀਂ ਆਏ, ਜਿਹੜੇ ਤੁਰ ਗਏ ਦੁਨੀਆ ਤੋਂ ਉਹ ਤਾਂ ਮੁੜ ਕੇ ਕਦੇ ਨਹੀਂ ਆਏ, ਜਿਹੜੇ ਤੁਰ ਗਏ ਦੁਨੀਆ ਤੋਂ ਉਹ ਤਾਂ ਮੁੜ ਕੇ ਕਦੇ ਨਹੀਂ ਆਏ।
ਕੇ ਨਹੀਂ ਆਉਣਾ,
ਤੂੰ ਮੁੜ ਕੇ ਨਹੀਂ ਆਉਣਾ, ਤੂੰ ਮੁੜ ਕੇ ਨਹੀਂ ਆਉਣਾ, ਤੂੰ ਮੁੜ ਕੇ ਨਹੀਂ ਆਉਣਾ, ਤੂੰ ਮੁੜ ਕੇ ਨਹੀਂ ਆਉਣਾ,
ਉਹ ਰੁੱਤਾ ਮੁੜ ਮੁੜ ਆਉਣਗੀਆਂ, ਕਦੀ ਗਰਮੀ ਆ ਜਾਣੀ, ਕਦੇ ਸਰਦੀ ਆ ਜਾਣੀ, ਕਦੇ ਪਤਝੜ ਆ ਜਾਣੀ, ਕਦੇ ਬਸੰਤ ਆ ਜਾਣੀ, ਪਰ ਰੁੱਤਾਂ ਮੁੜ ਮੁੜ ਆਉਂਦੀਆਂ ਰਹਿੰਦੀਆਂ, ਅਸੀਂ ਤੁਰ ਗਏ ਅਸਾਂ ਮੁੜ ਕੇ ਨਹੀਂ ਆਉਣਾ, ਉਹ ਰੁੱਤਾਂ ਮੁੜ ਮੁੜ ਆਉਣਗੀਆਂ, ਤੂੰ ਮੁੜ ਕੇ ਨਹੀਂ ਆਉਣਾ, ਮੁੜ ਮੁੜ ਆਉਣਗੀਆਂ, ਬੰਦਿਆ ਤੂੰ ਮੁੜ ਕੇ ਨਹੀਂ ਆਉਣਾ,
ਮੁੜ ਮੁੜ ਆਉਣਗੀਆਂ, ਤੂੰ ਮੁੜ ਕੇ ਨਹੀਂ ਆਉਣਾ, ਮੁੜ ਮੁੜ ਆਉਣਗੀਆਂ, ਬੰਦਿਆ ਤੂੰ ਮੁੜ ਕੇ ਨਹੀਂ ਆਉਣਾ,
ਮੁੜ ਮੁੜ ਆਉਣਗੀਆਂ, ਬੰਦਿਆ ਤੂੰ
ਆਉਣਾ,
ਮੁੜ ਮੁੜ ਆਉਣਗੀਆਂ, ਬੰਦਿਆ ਤੂੰ ਮੁੜ ਕੇ ਨਹੀਂ ਆਉਣਾ, ਰੁੱਤਾਂ ਮੁੜ ਮੁੜ ਆਉਣਗੀਆਂ, ਬੰਦਿਆ ਤੂੰ ਮੁੜ ਕੇ ਨਹੀਂ ਆਉਣਾ,
ਮੁੜ ਮੁੜ ਆਉਣਗੀਆਂ, ਬੰਦਿਆ ਤੂੰ ਮੁੜ ਕੇ ਨਹੀਂ ਆਉਣਾ, ਮੁੜ ਮੁੜ ਆਉਣਗੀਆਂ, ਬੰਦਿਆ ਤੂੰ ਮੁੜ ਕੇ ਨਹੀਂ ਆਉਣਾ,
ਮਾਵਾਂ ਠੰਡੀਆਂ ਛਾਵਾਂ ਛਾਵਾਂ ਕੌਣ ਕਰੇ, ਮਾਵਾਂ ਠੰਡੀਆਂ ਛਾਵਾਂ ਛਾਵਾਂ ਕੌਣ ਕਰੇ,
ਮਾਵਾਂ ਠੰਡੀਆਂ ਛਾਵਾਂ ਛਾਵਾਂ ਕੌਣ ਕਰੇ, ਮਾਵਾਂ ਠੰਡੀਆਂ ਛਾਵਾਂ ਛਾਵਾਂ ਕੌਣ ਕਰੇ,
ਓ ਜੋ ਜਰ ਸਕਦੀਆਂ ਮਾਵਾਂ ਦੁਖੜੇ ਕੌਣ ਜਰੇ, ਜੋ ਜਰ ਸਕਦੀਆਂ ਮਾਵਾਂ ਕੌਣ ਜਰੇ,
ਕੌਣ ਜਰੇ, ਜੋ ਜਨ ਸਕਦੀਆਂ ਮਾਵਾਂ ਕੌਣ ਜਰੇ,
ਜੀ ਮਾਵਾਂ ਠੰਡੀਆਂ ਛਾਵਾਂ ਛਾਵਾਂ ਕੌਣ ਕਰੇ, ਮਾਵਾਂ ਠੰਡੀਆਂ ਛਾਵਾਂ ਛਾਵਾਂ ਕੌਣ ਕਰੇ,
ਮਾਵਾਂ ਠੰਡੀਆਂ ਛਾਵਾਂ ਛਾਵਾਂ ਕੌਣ ਕਰੇ, ਮਾਵਾਂ ਠੰਡੀਆਂ ਛਾਵਾਂ ਛਾਵਾਂ ਕੌਣ ਕਰੇ,
ਮਾਵਾਂ ਠੰਡੀਆਂ
ਛਾਵਾਂ ਛਾਵਾਂ ਕੌਣ ਕਰੇ, ਮਾਵਾਂ ਠੰਡੀਆਂ ਛਾਵਾਂ ਛਾਵਾਂ ਕੌਣ ਕਰੇ,
ਉਹ ਮਾਵਾਂ ਜਰ ਸਕਦੀਆਂ ਨੇ ਕੋਈ ਨਹੀਂ ਜਰ ਸਕਦਾ, ਮਾਂ ਵਰਗਾ ਕਣਛਾਵਾਂ ਬੂਟਾ ਮੈਨੂੰ ਨਜ਼ਰ ਨਾ ਆਏ, ਜਿਸ ਤੋਂ ਲੈ ਕੇ ਛਾਂ ਉਧਾਰੀ ਰੱਬ ਨੇ ਸਵਰਗ ਬਣਾਏ, ਬਾਕੀ ਕੁੱਲ ਦੁਨੀਆਂ ਦੇ ਬੂਟੇ ਜੜ ਸੁੱਕਿਆਂ ਮਰ ਜਾਂਦੇ, ਸਾਰੇ ਬੂਟੇ ਏਦਾਂ ਹੀ ਨੇ, ਜੜ ਟੁੱਟ ਤੋਂ ਸੁੱਕ ਜਾਏ ਨਾ ਫਿਰ ਸੁੱਕ ਜਾਂਦੇ ਨੇ ਬੂਟੇ, ਬਾਕੀ ਕੁੱਲ ਦੁਨੀਆਂ ਦੇ ਬੂਟੇ ਜੜ ਸੁੱਕਿਆਂ ਮਰ ਜਾਂਦੇ, ਐ ਪਰ ਫੁੱਲਾਂ ਦੇ ਮੁਰਝਾਇਆ ਇਹ ਬੂਟਾ ਸੁੱਕ ਜਾਏ, ਜੇ ਇਹਦੇ ਬੱਚਿਆਂ ਨੂੰ ਕੁਝ ਹੋ ਜਾਏ, ਕਹਿੰਦੇ ਫੁੱਲਾਂ ਦੇ ਮੁਰਝਾਉਣ ਨਾਲ ਇਹ ਬੂਟਾ ਸੁੱਕ ਜਾਂਦਾ ਹੈ, ਐਸਾ ਬੂਟਾ ਹੁੰਦੀ ਹੈ ਮਾਂ। ਸੋ ਇਸ ਕਰਕੇ ਆਓ ਆਪਣੇ ਮਾਪਿਆਂ ਦੀ ਕਦਰ ਕਰੀਏ, ਜਿਉਂਦਿਆਂ ਦੀ ਰਿਸਪੈਕਟ ਕਰੀਏ, ਜਿਉਂਦਿਆਂ ਨੂੰ ਸਾਂਭੀਏ। ਸੋ ਬਾਬਾ ਨਰਿੰਦਰ ਸਿੰਘ ਹੋਣਾ ਨੇ ਸੱਚਮੁੱਚ ਮੁੱਚ ਆਪਣੀ ਮਾਂ ਨੂੰ ਬਹੁਤ ਸਾਂਭਿਆ, ਸੇਵਾ ਕੀਤੀ ਹੈ, ਆਪ ਭੱਜ ਭੱਜ ਕੇ ਸਾਂਭਦੇ ਰਹੇ ਹੈ, ਅਖੀਰੀ ਟਾਈਮ ਇਹਨਾਂ ਦੀ ਗੋਦ ਵਿੱਚ ਹੀ ਉਹਨਾਂ ਨੇ ਆਪਣਾ ਸਰੀਰ ਛੱਡਿਆ। ਸੋ ਆਓ ਕਰਮਾਂ ਵਾਲੀ ਮਾਤਾ ਆਪਣਾ ਜੀਵਨ ਸਫਲ ਕਰਕੇ ਗਏ ਹਨ, ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ, ਸੱਚੀ ਦਰਗਹਿ ਜਾਏ ਸੱਚਾ ਪਿੜ ਮੱਲਿਆ, ਜਲ ਪਾਣੀ ਛੱਕ ਕੇ ਫਿਰ ਸਭ ਨੇ ਆਪੋ ਆਪਣੇ ਘਰੋ ਘਰੀ ਚਾਲਾ ਪਾਉਂਦਾ ਹੈ। ਰਾਮ ਕਲੀ ਮਹੱਲਾ ਤੀਜਾ, ਨਾਮ ਦੇ ਕੁਵੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ,
ਸਹਿਜ
ਸ਼ਬਦ ਗਾਵਣ ਆਈਆਂ ਗੁਰੂ ਮੈਂ ਪਾਇਆ ਸ਼ਬਦ ਧਰੋ ਪਿਆਰੋ ਸੱਚਾ
ਨਾਮ
ਨਾਮ ਹਰ ਕੇ ਲਗੇ ਅਨੰਦ ਸੁਣੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ ਸੁਣੀ ਸੱਚੀ ਬਾਣੀ
ਸੰਤ ਸਾਜਨ ਪਏ ਜਾਣੀ
ਸੁਣਦੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਆਇਆ
ਹਾਲ
ਨਾਨਕ ਦੇ ਮੱਥੇ
ਜਿਦੀ ਨਾਮ ਤੇ ਆਇਆ ਹੈ ਮਸਕਤ ਕਾਲ
ਨਾਨਕ ਦੇ ਮੱਥੇ
ਠਾਕੁਰ ਤੁਮ ਪਹਿ ਅਰਦਾਸ ਜੀਓ ਪਿੰਡ ਸਭ
ਤੇਰੀ ਰਾਸ ਤੂੰ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੁਖ ਕਨੇਰੇ ਕੋਈ ਨਾ ਜਾਣੇ ਤੁਮਰਾ ਅੰਤ ਉਚੇ ਤੇ ਉਚਾ ਭਗਵੰਤ ਸਗਲ ਸਮਗਰੀ ਤੁਮਰੈ ਸੋਤਰ ਧਾਰੀ ਤੁਮ ਤੇ ਹੋਏ ਸੁਆਗਿਆਕਾਰ ਤੁਮਰੀ ਗਤ ਮਿਤ ਤੁਮ ਹੀ ਜਾਣੀ ਨਾਨਕ ਦਾਸ ਸਦਾ ਕੁਰਬਾਨੀ ਤੁਦੇ ਆ ਗਏ ਅਰਦਾਸ ਹਮਾਰੀ ਜੀਓ ਪਿੰਡ ਸਭ ਤੇਰਾ ਵਾਹਿਗੁਰੂ ਕਉ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਮੇਰਾ ਵਾਹਿਗੁਰੂ
ਅਰਦਾਸ ਇੱਕ ਓਵੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰਗੋਬਿੰਦ ਨੂੰ ਸਿਮਰਾਓ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨਾ ਉਹਨੇ ਦਿਆ ਵੈ ਧਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇ ਗਵਾਹੀ ਦੇਖਣ ਡਿੱਟ ਕੀਤਾ ਤਿੰਨਾਂ ਪਿਆਰਿਆਂ ਸਚਾਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘੜੀਆਂ ਨੇ ਤਰਮਹੇਤ ਸੀਸ ਦਿੱਤੇ ਬੰਨ ਬੰਨ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਵਾਹੀ ਤਿੰਨਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿੱਤੇ ਆਵੇ ਚਿੱਤੇ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇ ਤਿਖ ਫਤ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮਕਾ ਜੈਕਾਰ ਖਾਲਸਾ ਜੀ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰੱਖ ਆਪ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਿੰਨਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਜੀ ਹਿਨਮਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਣ ਨੇ ਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਸਤਿਗੁਰੂ ਜੀ ਆਪ ਜੀ ਦੇ ਦਰ ਘਰ ਦੇ ਸੇਵਕ ਮਾਤਾ ਸੁਰਜੀਤ ਕੌਰ ਕੁਝ ਦਿਨ ਪਹਿਲਾਂ ਪਰਿਵਾਰ ਨੂੰ ਸਰੀਰੀ ਵਿਛੋੜਾ ਦੇ ਗਏ ਸਨ ਸੱਚੇ ਪਾਤਸ਼ਾਹ ਜੀ ਉਹਨਾਂ ਦੀ ਅੰਤਮ ਅਰਦਾਸ ਕਰਨ ਵਾਸਤੇ ਮਾਤਾ ਜੀ ਦਾ ਸਾਰਾ ਹੀ ਪਰਿਵਾਰ ਸਾਰੇ ਪਰਿਵਾਰ ਵੱਲੋਂ ਕਈ ਦਿਨਾਂ ਤੋਂ ਸੱਚੇ ਪਾਤਸ਼ਾਹ ਜੀ ਸ੍ਰੀ ਸਹਿਜ ਪਾਠ ਆਰੰਭ ਕੀਤੇ ਸਨ ਆਪ ਜੀ ਦੀ ਕਿਰਪਾ ਦੇ ਨਾਲ ਨਿਰਵਿਘਨਤਾ ਸੰਪੂਰਨ ਹੋ ਕੇ ਭੋਗ ਪਏ ਭੋਗ ਤੋਂ ਉਪਰੰਤ ਸਤਿਗੁਰੂ ਜੀ ਖੁੱਲੇ ਪੰਡਾਲਾਂ ਵਿੱਚ ਦੀਵਾਨ ਸਜਾਏ ਸਜੇ ਦੀਵਾਨਾਂ ਵਿੱਚ ਆਪ ਜੀ ਦੇ ਜਥਿਆਂ ਨੇ ਹਰੀ ਜਸ ਕੀਰਤਨ ਗੁਰਮਤ ਦੀਆਂ ਵਿਚਾਰਾਂ ਕੀਤੀਆਂ। ਸਤਿਗੁਰੂ ਜੀ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਗੁਰਬਾਣੀ ਦੀਆਂ ਵਿਚਾਰਾਂ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ। ਸਤਿਗੁਰੂ ਜੀ ਆਪਣੇ ਬੱਚੇ ਸਮਝ ਕੇ ਮਾਫ ਕਰਨਾ, ਅੱਗੇ ਤੋਂ ਸੁਧ ਤੇ ਸਪਸ਼ਟ ਗੁਰਬਾਣੀ ਪੜ੍ਹਨ ਦਾ ਕੀਰਤਨ ਕਰਨ ਦਾ ਬਲ ਬਖਸ਼ਣਾ। ਸਤਿਗੁਰੂ ਜੀ ਸਾਰੀਆਂ ਸੰਗਤਾਂ ਵੱਲੋਂ ਅਰਦਾਸ ਬੇਨਤੀ, ਕਿਰਪਾ ਕਰਨੀ ਸੱਚੇ ਪਾਤਸ਼ਾਹ ਜੀ ਉਸ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ, ਸਾਰੇ ਹੀ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ। ਸਤਿਗੁਰੂ ਜੀ ਸਾਰੇ ਪਰਿਵਾਰ ਨੂੰ ਆਪਣੇ ਚਰਨਾਂ ਨਾਲ ਜੋੜ ਕੇ ਰੱਖਣਾ। ਸਤਿਗੁਰੂ ਜੀ ਜਿੰਨੀਆਂ ਵੀ ਸੰਗਤਾਂ ਨੇ ਮਾਤਾ ਜੀ ਦੀ ਅੰਤਮ ਅਰਦਾਸ ਵਿੱਚ ਆਪ ਜੀ ਦੀ ਪਾਵਨ ਹਜ਼ੂਰੀ ਵਿੱਚ ਹਾਜ਼ਰੀਆਂ ਭਰੀਆਂ, ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ, ਤਿਲ ਫੁੱਲ ਭੇਟਾ ਪ੍ਰਵਾਨ ਕਰਨੀ, ਸੱਚੇ ਪਾਤਸ਼ਾਹ ਜੀ ਸੇਵਕਾਂ ਦੀ ਕੀਤੀ ਸੇਵਾ ਪ੍ਰਵਾਨ ਕਰਨੀ ਜੀ, ਕੜਾ ਪ੍ਰਸ਼ਾਦ ਤਿਆਰ ਕਰਕੇ ਹਾਜ਼ਰ ਕੀਤਾ, ਦਰ ਪ੍ਰਵਾਨ ਹੋਵੇ ਦਰ ਪ੍ਰਵਾਨਿਆਂ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ। ਸਤਿਗੁਰੂ ਜੀ ਆਈਆਂ ਸੰਗਤਾਂ ਨੂੰ ਹੁਕਮਨਾਮਾ ਬਖਸ਼ੋ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲੇ ਆਪ ਜੀ ਦਾ ਨਾਮ ਚਿਤਾਵੇ ਜੀ, ਨਾਨਕ ਨਾਮ ਚੜ੍ਹਦੀ ਕਲਾ। ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਰਾਣਾ ਰਾਉ ਨਾ ਕੋ ਰਹੇ ਰੰਗ ਨਾ ਤੁੰਗ ਫਕੀਰ ਵਾਰੀ ਆਪੋ ਆਪਣੀ ਕੋਈ ਨਾ ਬੰਦੇ ਤੀਰ ਸੋ ਕੋ ਟਲ ਗੁਰ ਸੇਵੀਐ ਐਨਿਸ ਸਹਿਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ। ਵਾਹਿਗੁਰੂ ਜੀ ਰਾਗ ਸੋਰਠ ਬਾਣੀ ਭਗਤ ਰਵਿਦਾਸ ਜੀ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜਬ ਹਮ ਹੋਤੇ ਤਬ ਤੂੰ ਨਾਹੀ ਅਬ ਤੂੰ ਹੀ ਮੈਂ ਨਾਹੀ ਅਨਲ ਅਗਮ ਜੈਸੇ ਲਹਿਰ ਮੈਂ ਉਦਦ ਜਲ ਕੇਵਲ ਜਲ ਮਾਹੀ ਜਬ ਹਮ ਹੋਤੇ ਤਬ ਤੂੰ ਨਾਹੀ ਅਬ ਤੂੰ ਹੀ ਮੈਂ ਨਾਹੀ ਅਨਲ ਅਗਮ ਜੈਸੇ ਲਹਿਰ ਮੈਂ ਉਦਦ ਜਲ ਕੇਵਲ ਜਲ ਮਾਹੀ ਮਾਧਵੇ ਕਿਆ ਕਹੀਏ ਭ੍ਰਮ ਐਸਾ ਜੈਸਾ ਮਾਨੀਏ ਹੋਏ ਨਾ ਤੈਸਾ ਰਹਾਉ ਨਰਪਤ ਏਕ ਸਿੰਘਾਸਨ ਸੋਇਆ ਸੁਪਨੇ ਭਇਆ ਭਿਖਾਰੀ ਅਛਤ ਰਾਜ ਬਿਛੜਤ ਦੁਖ ਪਾਇਆ ਸੋਗਤ ਭਈ ਹਮਾਰੀ ਰਾਜ ਪੁਯੰਗ ਪ੍ਰਸੰਗ ਜੈਸੇ ਹੈ ਅਬ ਕਛ ਮਰਮ ਜਨਾਇਆ ਅਨਕ ਕਟਕ ਜੈਸੇ ਭੂਲ ਪਰੇ ਅਬ ਕਹਿਤੇ ਕਹਿਣ ਨਾ ਆਇਆ ਸਰਵੇ ਕਿਨੇ ਕਹਿ ਸਵਾਮੀ ਸਭ ਘਟ ਭੁਗਵੈ ਸੋਈ ਕਹਿ ਰਵਿਦਾਸ ਹੱਥ ਪੈ ਨੇਰੇ ਸਹਿਜੇ ਹੋਏ ਸੋ ਹੋਈ ਸਰਬੇ ਕੇ ਅਨੇਕੈ ਸਵਾਮੀ ਸਭ ਘਟ ਭੋਗਵੈ ਸੋਈ ਕਹਿ ਰਵਿਦਾਸ ਹੱਥ ਪੈ ਨੇਰੇ ਸਹਿਜੇ ਹੋਏ ਸੋ ਹੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਮਾਤਾ ਸੁਰਜੀਤ ਕੌਰ ਜੀ ਉਹਨਾਂ ਦੀ ਅੰਤਿਮ ਅਰਦਾਸ ਵਿੱਚ ਸੋ ਜਿੰਨੀਆਂ ਵੀ ਸੰਗਤਾਂ ਨੇ ਦੂਰੋਂ ਨੇੜਿਓਂ ਚੱਲ ਕੇ ਹਾਜ਼ਰੀਆਂ ਭਰੀਆਂ ਪਰਿਵਾਰ ਵੱਲੋਂ ਸਾਰੀਆਂ ਸੰਗਤਾਂ ਦਾ ਧੰਨਵਾਦ ਸੋ ਜ਼ਰੂਰੀ ਬੇਨਤੀ ਹੈ ਗੁਰੂ ਸਾਹਿਬ ਜੀ ਦੇ ਜਾਣ ਤੋਂ ਬਾਅਦ ਸਾਰੀਆਂ ਸੰਗਤਾਂ ਨੇ ਪ੍ਰਸ਼ਾਦਾ ਪਾਣੀ ਛੱਕ ਕੇ ਫਿਰ ਆਪੋ ਆਪਣੇ ਘਰਾਂ ਨੂੰ ਚਾਲੇ ਪਾਉਣੇ ਨੇ ਸੋ ਮਾਤਾ ਜੀ ਦੇ ਸਾਰੇ ਪਰਿਵਾਰ ਵੱਲੋਂ ਬਾਬਾ ਨਰਿੰਦਰ ਸਿੰਘ ਜੀ ਵੱਲੋਂ ਜੋ ਭਾਈ ਸਾਹਿਬ ਜੀ ਦਾ ਜੋ ਸਨਮਾਨ ਕੀਤਾ ਜਾਣਾ ਤੇ ਜਿਹੜੇ ਮਹਾਂਪੁਰਖ ਆਏ ਨੇ ਉਹਨਾਂ ਦਾ ਵੀ ਜੋ ਪਰਿਵਾਰ ਵੱਲੋਂ ਸਨਮਾਨ ਕੀਤਾ ਜਾਵੇਗਾ ਬੋਲੇ ਸੋ ਨਿਹਾਲ ਸੋ ਹੁਣ ਜਿਹਨਾਂ ਜਿਹਨਾਂ ਦੇ ਨਾਂ ਬੋਲੇ ਜਾਣਗੇ ਉਹਨਾਂ ਨੂੰ ਬੇਨਤੀ ਹੈ ਕਿ ਉਹ ਆ ਕੇ ਆਪੋ ਆਪਣਾ ਸਨਮਾਨ ਪ੍ਰਾਪਤ ਕਰਨ ਸਰਦਾਰ ਪ੍ਰੇਮ ਸਿੰਘ ਜੀ ਚੰਦੂ ਮਾਜਰਾ ਸਾਹਿਬ ਉਹਨਾਂ ਨੂੰ ਬੇਨਤੀ ਉਹ ਵੀ ਆ ਕੇ ਸਨਮਾਨ ਪ੍ਰਾਪਤ ਕਰਨ ਦੇਵ ਮਾਨ ਜੀ ਉਹਨਾਂ ਨੂੰ ਬੇਨਤੀ ਹੈ ਕਿ ਉਹ ਵੀ ਆ ਕੇ ਸਨਮਾਨ ਪ੍ਰਾਪਤ ਕਰਨ ਬਾਬਾ ਸੰਤੋਸ਼ ਸਿੰਘ ਜੀ ਸ਼ੰਕਰਪੁਰ ਵਾਲੇ ਬਾਬਾ ਦਰਸ਼ਨ ਸਿੰਘ ਜੀ ਬਾਠਾਂ ਵਾਲੇ ਜੋ ਬਾਬਾ ਜੋਗਾ ਸਿੰਘ ਜੀ ਕਰਨਾਲ ਵਾਲੇ ਸੋ ਕੌਲੀ ਵਾਲੇ ਮਹਾਂਪੁਰਖ ਜੋ ਬਾਬਾ ਅਰਜਨ ਸਿੰਘ ਜੀ ਆਲਮਪੁਰ ਤੋਂ ਬਾਬਾ ਜੋਗਿੰਦਰ ਸਿੰਘ ਜੀ ਬਾਬਾ ਗੁਰਵਿੰਦਰ ਸਿੰਘ ਜੀ ਬਾਬਾ ਰਾਜਵਿੰਦਰ ਸਿੰਘ ਜੀ ਸੋ ਜਿਨ੍ਹਾਂ ਜਿਨ੍ਹਾਂ ਦੇ ਨਾਮ ਬੋਲੇ ਜਾ ਰਹੇ ਨੇ ਉਹਨਾਂ ਨੂੰ ਬੇਨਤੀ ਉਹ ਆ ਕੇ ਸਨਮਾਨ ਪ੍ਰਾਪਤ ਕਰਨ ਸੰਤ ਬਾਬਾ ਸੁਖਦੇਵ ਸਿੰਘ ਸਧਾਣਾ ਸਾਹਿਬ ਵਾਲੇ ਸੰਤ ਗੁਰਪਾਲ ਸਿੰਘ ਬਾਬਾ ਦਰਸ਼ਨ ਸਿੰਘ ਜੀ ਬਾਠਾਂ ਵਾਲੇ ਸੋ ਬਾਬਾ ਸਵਰਨ ਸਿੰਘ ਜੀ ਸੈਦ ਖੇੜੀ ਵਾਲੇ ਉਹਨਾਂ ਨੂੰ ਬੇਨਤੀ ਉਹ ਵੀ ਆ ਕੇ ਸਨਮਾਨ ਪ੍ਰਾਪਤ ਕਰਨ ਬਾਬਾ ਬਾਬੂ ਸਿੰਘ ਜੀ ਨੀ ਸਿੰਘ ਤੋਂ ਉਹਨਾਂ ਨੂੰ ਬੇਨਤੀ ਉਹ ਵੀ ਆ ਕੇ ਸਨਮਾਨ ਪ੍ਰਾਪਤ ਕਰਨ ਸੋ ਬਾਬਾ ਗੁਲਾਬ ਸਿੰਘ ਜੀ ਉਹ ਵੀ ਹਾਜ਼ਰੀ ਲਵਾ ਕੇ ਚਲੇ ਗਏ ਨੇ ਸੋ ਬਾਬਾ ਸੁਖਵਿੰਦਰ ਸਿੰਘ ਜੀ ਸ਼ੰਕਰਪੁਰੇ ਤੋਂ ਬੋਲੇ ਸੋ ਨਿਹਾਲ ਸੋ ਆਪ ਸਾਰੀਆਂ ਸੰਗਤਾਂ ਅਰਦਾਸ ਵਿੱਚ ਸਾਵਧਾਨ ਹੋ ਜਾਵੇ ਜੀ ਬਾਬਾ ਜਗਤਾਰ ਸਿੰਘ ਜੀ ਉਹਨਾਂ ਨੂੰ ਬੇਨਤੀ ਉਹ ਵੀ ਆਪਣਾ ਸਨਮਾਨ ਪ੍ਰਾਪਤ ਕਰ ਲੈਣ